ਫਾਈਨੈਂਸ਼ੀਅਲ ਲਿਟਰੇਸੀ ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਸੀ, ਸੋ ਅਸੀਂ ਦੁਬਾਰਾ ਤੋਂ ਫਿਰ ਫਾਈਨੈਂਸ਼ੀਅਲ ਲਿਟਰੇਸੀ ਜਿਹੜੀ ਹੈ ਉਹਦੇ ਉੱਤੇ ਹੀ ਗੱਲ ਜਿਹੜੀ ਆਪਣੀ ਜਾਰੀ ਰੱਖਾਂਗੇ। ਮੈਂ ਕਿਉਂਕਿ ਚੱਡਾ ਸਾਹਿਬ ਦੇ ਨਾਲ ਮੈਂ ਚਾਹੁੰਦਾ ਕਿ ਅੱਜ ਥੋੜੀ ਡਿਟੇਲ ਚ ਗੱਲ ਹੋਏ, ਕਿਉਂਕਿ ਫਾਈਨੈਂਸ਼ੀਅਲ ਲਿਟਰੇਸੀ ਇਜ਼ ਨਾਟ ਅ ਸਮਾਲ ਸਬਜੈਕਟ। ਸਿਰਫ 2 ਮਿੰਟ ਅਸੀਂ ਲਵਾਂਗੇ। ਸਰਾ ਜੀ, ਆਪਣੀ ਜਿਹੜੀ ਰਿਕਾਰਡਡ ਬ੍ਰੇਕ ਔਰ ਸਟੇਸ਼ਨ ਆਈ ਡੀ ਜ਼ਰੂਰ ਲੈ ਲਓ, ਟਾਈਮ ਸਿਰ ਨਹੀਂ ਤਾਂ ਫਿਰ ਉਹ ਕਾਫੀ ਲੇਟ ਹੋ ਜਾਏਗੀ। ਸੋ 2 ਮਿੰਟ ਦੀ ਬ੍ਰੇਕ ਲੈ ਲਓ ਸਟੇਸ਼ਨ ਆਈ ਡੀ, ਔਰ ਨਾਲ ਹੀ ਆਪਣੇ ਫਿਰ ਸਟੇਸ਼ਨ ਆਈ ਡੀ ਤੋਂ ਬਾਅਦ ਚੱਡਾ ਸਾਹਿਬ ਨੂੰ ਵੈਲਕਮ ਕਰ ਲਵਾਂ, ਬਟ ਮੈਂ ਟਾਈਮ ਜਰਾ ਆਰਾਮ ਨਾਲ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ, ਮੇਰੇ ਸਵਾਲ ਵੀ ਹੋਣਗੇ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਬਹੁਤ ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਆਮ ਵੈਰੀ ਵੈਲ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਬਹੁਤ ਸਾਰੀਆਂ ਖ਼ਬਰਾਂ ਨੇ, ਉਹ ਵੀ ਅੱਗੇ ਚੱਲ ਕੇ ਸ਼ੇਅਰ ਕਰਾਂਗੇ, ਲੇਕਿਨ ਬ੍ਰੇਕ ਦੇ ਫੌਰਨ ਬਾਅਦ ਮੈਂ ਚਾਹਾਂਗਾ ਕਿ ਫਾਈਨੈਂਸ਼ੀਅਲ ਲਿਟਰੇਸੀ ਦੇ ਉੱਤੇ ਅਸੀਂ ਅੱਜ ਗੱਲਬਾਤ ਕਰੀਏ, ਕਿਉਂਕਿ ਫਾਈਨੈਂਸ਼ੀਅਲ ਲਿਟਰੇਸੀ ਹੈ ਕੀ ਚੀਜ਼ ਹੈ, ਇਹ ਸਾਡੀ ਕਾਮਯਾਬੀ ਚ ਕਿੱਦਾਂ ਇੰਪੋਰਟੈਂਟ ਹੈਗੀ ਹੈ। ਕਈ ਵਾਰ ਅਸੀਂ ਕਹਿੰਦੇ ਹਾਂ ਜੀ ਅਸੀਂ ਹਾਰਡਵਰਕ ਕਰਦੇ ਹਾਂ, ਸਾਡੇ ਤੋਂ ਜ਼ਿਆਦਾਤਰ ਲੋਕ ਇਨਕਲੂਡਿੰਗ ਮਾਈਸੈਲਫ ਅਸੀਂ ਸਾਰੇ ਨਾ ਹਾਰਡਵਰਕ ਕਰਦੇ ਰਹਿੰਦੇ ਹਾਂ, ਲੇਕਿਨ ਹਾਰਡਵਰਕ ਤੋਂ ਬਾਅਦ ਵੀ ਮਿਹਨਤ ਅਸੀਂ ਜੀ ਕਰਦੇ ਹਾਂ, ਤੇ ਪਰ ਉਹਦੇ ਨਾਲ ਫਾਈਨੈਂਸ਼ੀਅਲ ਲਿਟਰੇਸੀ ਦੀ ਕੀ ਇੰਪੋਰਟੈਂਸ ਹੈ ਉਹ ਜਾਣਨਾ ਬੜਾ ਜ਼ਰੂਰੀ ਹੈ। ਔਰ ਮੈਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀਗੀ ਕਿ ਇੱਕ ਰੀਜ਼ਨੇਬਲੀ ਓਕੇ ਬਿਜ਼ਨਸ, ਮੈਂ ਸਕਸੈਸਫੁਲ ਤਾਂ ਨਹੀਂ ਕਹਾਂਗਾ ਇਹਨੂੰ, ਪਰ ਬਾਏ ਮੀਡੀਆ ਰੀਜ਼ਨੇਬਲੀ ਓਕੇ ਬਿਜ਼ਨਸ ਵੀ ਦਾਲ ਫੁਲਕਾ ਚੱਲ ਰਿਹਾ ਹੈ ਪਿਛਲੇ 24 ਸਾਲ ਤੋਂ ਚਲਾਉਣ ਦੇ ਬਾਵਜੂਦ। ਮੈਂ ਇਹ ਸੋਚਦਾ ਰਿਹਾ ਕਿ ਜੀ ਮੈਂ 24 ਸਾਲ ਤੋਂ ਇੱਕ ਬਿਜ਼ਨਸ ਚਲਾ ਰਿਹਾ, ਮਿਹਨਤ ਵੀ ਬਹੁਤ ਕਰਦੇ ਜੀ, ਬਹੁਤ ਇੱਦਾਂ ਕਰ ਰਿਹਾ, ਪਰ ਇਹ ਠੀਕ ਹੈ। ਬਟ ਫਾਈਨੈਂਸ਼ੀਅਲ ਲਿਟਰੇਸੀ ਚ ਜੇ ਕਿਸੇ ਨੇ ਸਵਾਲ ਪੁੱਛ ਲਏ 15 ਦੇ ਵਿੱਚੋਂ, ਅੱਛਾ 15 ਚੋਂ 10-12 ਪਤਾ ਹੈ ਕਿ ਹਾਂਜੀ ਇਹ ਹੋਣਾ ਤਾਂ ਇੱਦਾਂ ਹੀ ਚਾਹੀਦਾ ਜੀ, ਵੈਸੇ ਉਹ ਕਹਿੰਦੇ ਜੀ ਪਤਾ ਹੈ ਤਾਂ ਫਿਰ ਲਾਗੂ ਕਿੰਨੇ ਹੋਏ? ਲਾਗੂ ਨਹੀਂ ਹੋਏ ਜੀ ਕੋਈ ਵੀ। ਕਹਿੰਦੇ ਲਾਗੂ ਕਿਉਂ ਨਹੀਂ ਹੋਏ? ਫਿਰ ਲਾਗੂ ਵੀ ਹੋਣੇ ਚਾਹੀਦੇ ਨੇ ਨਾ, ਠੀਕ ਹੈ। ਸੋ ਇਹ ਕਿੱਦਾਂ, ਇਹ ਕੀ ਕਹਾਣੀ ਕੀ ਹੈ, ਇਹ ਛੋਟੀ ਜਿਹੀ ਬਸ 2 ਮਿੰਟ ਦੀ ਬ੍ਰੇਕ ਲੈ ਰਹੇ ਹਾਂ, ਸਟੇਸ਼ਨ ਆਈ ਡੀ ਲੈ ਲਈਏ, ਫਿਰ ਆਰਾਮ ਨਾਲ ਡਿਟੇਲ ਚ ਚੱਡਾ ਸਾਹਿਬ ਪਹਿਲਾਂ ਸਮਝਾਉਣਗੇ। ਮੇਰੇ ਪਿਛਲੇ ਹਫ਼ਤੇ ਵੀ 2 ਸਵਾਲ ਸੀਗੇ, ਸੋ ਮੈਂ ਇਹਨਾਂ ਤੋਂ 2 ਸਵਾਲ ਬਾਅਦ ਦੇ ਵਿੱਚ ਪੁੱਛਾਂਗਾ। ਨੰਬਰ ਨੋਟ ਕਰ ਲਓ, ਤੁਹਾਡੇ ਵੀ ਕੋਈ ਵੀ ਸਵਾਲ ਨੇ ਮੀਟਿੰਗ ਦੀ, ਕੋਈ ਇੱਕ ਦਿਨ ਚ ਇੱਕ ਮੀਟਿੰਗ ਕਰ ਦੇ, ਦੈਟਸ ਇਟ, ਸਿਰਫ ਇੱਕ। ਪਰਿਵਾਰ ਦੇ ਨਾਲ ਜਾਓ, ਸਾਰੀ ਗੱਲ ਸਮਝੋ, ਫਾਈਨੈਂਸ਼ੀਅਲ ਲਿਟਰੇਸੀ ਕੀ ਹੈ ਕੀ ਅੱਜ ਉਹ ਧਿਆਨ ਨਾਲ ਸੁਣਨੀ ਹੈ। 416-350-55 416-350-55, ਛੋਟੀ ਜਿਹੀ ਰਿਕਾਰਡਡ ਬ੍ਰੇਕ, ਸਿਰਫ ਸਟੇਸ਼ਨ ਆਈ ਡੀਜ਼ ਲੈ ਲਈਏ, ਔਰ ਉਸ ਤੋਂ ਬਾਅਦ ਅਸੀਂ ਵਾਪਸੀ ਕਰ ਰਹੇ ਹਾਂ ਜੀ।
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
Join karo Sanu Y Media di team hun ja rahi hai live on location is Saturday and Sunday 16th and 17th November 12 baje to leke 4 baje tak major intersection highway 50 and Queen's Gate Boulevard discover karo Meadowlark and Craven Bolton community jo ki feature kar diya beautiful single detached homes with just 84 homes in total jide vichon half already sold out ho chuke ne in summer launch visit karo sade stunning designer furnished model homes and presentation center at 41 Sunbrook Street in Bolton to see why families are choosing Treasure Hill starting from a high of 1.3 million major intersection highway 50 and Queen's Gate Boulevard and for any information to see contact kar sakde ho why media nu at 416-475-5000 make the switch with Treasure Hill today
you are listening to WTOR 770 AM Youngstown Toronto
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕਾਜ਼ ਵੀ ਕੇਅਰ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा पाशा 6472903773 6472903773।
एक अजिही जगह जिथे बहुत कुछ हो रहा है, एक जगह जो उतरी खाना नू दखन दी निर्माण समर्थन नाल जोड़ के इसी अर्थव्यवस्था नू पुनर्निर्मित कर रही है, एक जगह जिस विच कैनेडा दे पहले इलेक्ट्रिक वाहन अते बैटरी दे प्लांटा विच $44 अरब तो वादा निवेश होया है, जिथे अज दी तारीख विच वधेरे लोग काम कर रहे हन अते ज्यादा कमाई कर रहे हन। इस जगह ओंटारियो है, ontario.ca/rebuildingoureconomy ते वधेरे जानो। ओंटारियो सरकार द्वारा भुगतान शुदा।
ਇਹਦੇ ਨਾਲ ਹੀ ਲੈਰੀਮਾਰਜ ਲਗਜ਼ਰੀ ਮੈਨਸ ਵੇਅਰ ਤੁਹਾਡੇ ਲਈ ਲੈ ਕੇ ਆਏ ਨੇ ਬੈਸਟ ਐਥਨਿਕ ਵੇਅਰ ਕਲੈਕਸ਼ਨ, ਜਿਵੇਂ ਕਿ ਕੁੜਤਾ ਪਜਾਮਾ, ਚਿਕਨ ਕਰੀ, ਨਹਿਰੂ ਜੈਕਟ, ਜੋਧਪੁਰੀ, ਸ਼ੇਰਵਾਨੀ ਐਂਡ ਹੋਰ ਵੀ ਬਹੁਤ ਕੁਛ। ਤੁਹਾਡੇ ਕੋਲ ਰੈਡੀਮੇਡ ਐਂਡ ਕਸਟਮ ਮੇਡ ਦੋਨੋ ਆਪਸ਼ਨ ਹੈਗੀਆਂ ਤੇ $149 ਦਾ ਕੁੜਤਾ ਪਜਾਮਾ ਤੁਹਾਨੂੰ ਸਿਰਫ ਮਿਲੇਗਾ $99 ਦੇ ਵਿੱਚ। ਹੋਰ ਕੀ ਚਾਹੀਦਾ ਆ, ਜਲਦੀ ਜਲਦੀ ਪਹੁੰਚੋ 180 Queens Plate Drive ETOBICO ਦੇ ਵਿੱਚ। Number to call is 416-747-5274. That is 416-747-5274. Larry Mars Luxury Menswear.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਚੱਡਾ ਸਾਹਿਬ ਜੁੜ ਚੁੱਕੇ ਨੇ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਵੈਲਕਮ ਬੈਕ ਵਾਂਸ ਅਗੇਨ।
ਜੀ ਸਰ, ਥੈਂਕ ਯੂ ਵੈਰੀ ਮੱਚ ਯੁਧਵੀਰ ਜੀ।
ਸਰ ਬਹੁਤ ਸ਼ੁਕਰੀਆ ਜੀ। ਸਰ ਅੱਜ ਅਸੀਂ ਗੱਲ ਕਰਨਾ ਚਾਹਾਂਗੇ ਕਿ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਹੈਗੀ ਹੈ ਇਹ ਕੀ ਚੀਜ਼ ਹੈ, ਸਾਨੂੰ ਇਹ ਸਮਝਾਓ ਔਰ ਕਾਮਯਾਬ ਹੋਣ ਵਾਸਤੇ ਇਹਦੀ ਕੀ ਜ਼ਰੂਰਤ ਹੈਗੀ ਆ, ਵਾਈ ਇਟ ਇਜ਼ ਇੰਪੋਰਟੈਂਟ। ਕਈ ਵਾਰ ਅਸੀਂ ਹਾਰਡ ਵਰਕ ਕਰਦੇ ਹੈਗੇ ਆ ਪਰ ਕੀ ਇਹ ਕਾਫੀ ਹੈ ਟੂ ਅਚੀਵ ਐਨੀਥਿੰਗ ਲਾਈਫ, ਜਰਾ ਡਿਟੇਲ ਦੱਸੋ। 416-350-5555 ਜੀ ਜਿਹੜਾ ਸਾਹਿਬ
ਜੀ ਯੁਧਵੀਰ ਜੀ, ਇਸ ਹਫ਼ਤੇ ਆਪਾਂ ਟਿਊਜ਼ਡੇ ਨੂੰ ਵੀ ਸੇਮ ਟੌਪਿਕ ਡਿਸਕਸ ਕੀਤਾ ਸੀਗਾ ਫਾਈਨੈਂਸ਼ੀਅਲ ਲਿਟਰੇਸੀ ਦਾ, ਕਿਉਂਕਿ ਸ਼ਾਰਟ ਟਾਈਮ ਦੇ ਵਿੱਚ ਆਫਕੋਰਸ ਅੱਜ ਵੀ ਅਸੀਂ ਕੰਪਲੀਟ ਓਵਰਆਲ ਪਿਕਚਰ ਨਹੀਂ ਡਿਸਕਸ ਕਰ ਪਾਵਾਂਗੇ, ਬਟ ਬੇਸਡ ਔਨ ਟਾਈਮ ਜਿੰਨਾ ਕਰਾਂਗੇ ਐਂਡ ਵਿਲ ਫਾਈਂਡ ਆਊਟ ਕਿ ਰੀਜ਼ਨ ਵੀ ਕੀ ਹੈ ਕਿ ਫਾਈਨੈਂਸ਼ੀਅਲ ਲਿਟਰੇਸੀ ਇੰਪੋਰਟੈਂਟ ਹੋਣ ਦੇ ਬਾਵਜੂਦ ਲੋਕ ਇਹ ਵੀ ਕਿਉਂ ਨਹੀਂ ਫਾਲੋ ਕਰਦੇ। ਆਰ ਦੇਰ ਐਨੀ ਸਾਈਕੋਲੋਜੀਕਲ ਰੀਜ਼ਨ, ਉਹ ਵੀ ਹੋ ਸਕਦਾ, ਕਿਆ ਹੈਬਿਟਸ ਹੈਗੀਆਂ ਉਹ ਵੀ ਹੋ ਸਕਦਾ, ਕਿਆ ਕਲਚਰ ਹੈ ਉਹ ਵੀ ਹੋ ਸਕਦਾ, ਵਿਲ ਫਿਗਰ ਇਟ ਆਊਟ। ਔਰ ਕਿਸੇ ਦਾ ਕੋਈ ਕੁਐਸਚਨ ਹੋਏ ਆਫਕੋਰਸ ਕਾਲ ਵੀ ਕਰ ਸਕਦੇ ਹਾਂ, ਮੈਸੇਜ ਕਰ ਸਕਦੇ ਤੁਹਾਨੂੰ ਵੀ ਮੈਨੂੰ ਐਂਡ ਵੀ ਕੈਨ ਐਡਰੈਸ ਦੋਸ ਕੁਐਸਚਨ ਐਸ ਵੈਲ। ਸੋ ਯੁਧਵੀਰ ਜੀ, ਬੜਾ ਕਾਮਨ ਹੈ ਸਮਝ ਲੈਣਾ ਕਿ ਯਾਰ ਮੇਰਾ ਤਾਂ ਠੀਕ ਹੈ, ਮੈਨੂੰ ਤਾਂ ਪਤਾ ਜਿੰਨਾ ਪਤਾ ਹੋਣਾ ਚਾਹੀਦਾ ਫਾਈਨੈਂਸ਼ੀਅਲ ਲਿਟਰੇਸੀ ਦਾ, ਬਾਕੀ ਲੋਕਾਂ ਨੂੰ ਸ਼ਾਇਦ ਲੋੜ ਹੈਗੀ ਹੈ। ਇੱਦਾਂ ਦਾ ਵੀ ਥੋਟ ਬੜੇ ਸਾਰੇ ਲੋਕੀ ਕੈਰੀ ਕਰ ਸਕਦੇ ਨੇ, ਹਨਾ। ਉਹ ਕਈ ਵਾਰ ਫਾਲਸ ਸੈਂਸ ਅਸੀਂ ਕੈਰੀ ਕਰ ਲੈਂਦੇ ਲਾਈਫ ਦੇ ਬੜੇ ਸਾਰੇ ਏਰੀਆਜ਼ ਨੂੰ। ਪਹਿਲੀ ਗੱਲ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਹੈ, ਇਹਦੇ ਚ ਪਾਵਰ ਹੈਗੀ ਹੈ ਕਿਸੇ ਦੀ ਵੀ ਲਾਈਫ ਨੂੰ ਟ੍ਰਾਂਸਫਾਰਮ ਕਰਨ ਦੀ, ਕਿਸੇ ਦੀ ਵੀ। ਡਜ਼ਨਟ ਮੈਟਰ ਵੇਅਰ ਯੂ ਸਟੈਂਡ ਐਜ਼ ਆਫ ਟੂਡੇ, ਤੁਸੀਂ ਹਾਈ ਇਨਕਮ ਅਰਨਰ ਹੈਗੇ ਹੋ ਜਾਂ ਸਟਰਗਲ ਕਰ ਰਹੇ ਹੋ ਫਾਈਨੈਂਸ਼ੀਅਲੀ, ਡਜ਼ਨਟ ਮੈਟਰ। ਇਹ ਸਿਰਫ ਇੱਕ ਪਰਟੀਕੁਲਰ ਗਰੁੱਪ ਵਾਸਤੇ ਨਹੀਂ ਹੈ, ਹਰ ਉਸ ਇਨਸਾਨ ਵਾਸਤੇ ਹੈ ਜਿਹਦਾ ਮਨੀ ਦੇ ਨਾਲ ਕੋਈ ਨਾ ਕੋਈ ਲੈਣਾ ਦੇਣਾ ਹੈ। ਜਿਸ ਇਨਸਾਨ ਨੇ ਮਨੀ ਨੂੰ ਟੱਚ ਕਰਨਾ, ਫੀਲ ਕਰਨਾ, ਸਪੈਂਡ ਕਰਨਾ, ਅਰਨ ਕਰਨਾ, ਉਸ ਪਰਸਨ ਲਈ ਫਾਈਨੈਂਸ਼ੀਅਲ ਲਿਟਰੇਸੀ ਜਿਹੜੀ ਉਹ ਇੰਪੋਰਟੈਂਟ ਹੈਗੀ ਹੈ। ਕਿਉਂ? ਕਿਉਂਕਿ ਉਹਦੇ ਨਾਲ ਤੁਹਾਡਾ ਕੌਨਫੀਡੈਂਸ ਆਉਂਦਾ, ਕੰਟਰੋਲ ਆਉਂਦਾ ਔਰ ਕਲੈਰਿਟੀ ਆਉਂਦੀ ਹੈ। ਇਹ 3 ਚੀਜ਼ਾਂ ਆਉਂਦੀਆਂ, ਕਲੈਰਿਟੀ, ਕੰਟਰੋਲ ਐਂਡ ਕੌਨਫੀਡੈਂਸ, ਮਨੀ ਦੇ ਮੈਟਰ ਨੂੰ ਲੈ ਕੇ। ਉਹਦਾ ਕਿਆ ਦੂਸਰੇ ਏਰੀਆ 'ਚ ਇਫੈਕਟ ਹੋਏਗਾ? ਆਫਕੋਰਸ, ਜਦੋਂ ਤੁਸੀਂ ਲਾਈਫ ਦੇ ਕਿਸੇ ਇੱਕ ਏਰੀਆ ਨੂੰ ਫਿਕਸ ਕਰਦੇ ਹੋ ਤੁਹਾਡੇ ਮਸਲਸ ਦਾ ਬਿਲਡ ਹੁੰਦਾ ਹੀ ਹੈ, ਜਿਹੜਾ ਕਿ ਦੂਸਰੇ ਏਰੀਆ 'ਚ ਵੀ ਮੈਟਰ ਕਰਦਾ। ਬਟ ਟੂਡੇ ਅਗੇਨ ਦਾ ਟੋਪਿਕ ਦਾ ਫਾਈਨੈਂਸ਼ੀਅਲ ਲਿਟਰੇਸੀ। ਦੇਖੋ, ਜਿਹੜੇ ਲੋਕ ਤਾਂ ਬਹੁਤ ਵਧੀਆ ਕਰ ਰਹੇ ਨੇ ਆਲਰੇਡੀ, ਜਿਨ੍ਹਾਂ ਦੀ ਇਨਕਮ ਵੀ ਬੜੀ ਵਧੀਆ, ਉਹਨਾਂ ਵਾਸਤੇ ਫਾਈਨੈਂਸ਼ੀਅਲ ਲਿਟਰੇਸੀ ਦਾ ਮਤਲਬ ਹੈ ਕਿ ਵੀ ਵੈਲਥ ਕ੍ਰੀਏਸ਼ਨ ਕਿੱਦਾਂ ਕਰਨੀ ਹੈ, ਰਾਦਰ ਦੈਨ ਖੁਦ ਕੰਮ ਕਰਨਾ। ਹਾਂ, ਮੇਰੀ ਇਨਕਮ ਬੜੀ ਹਾਈ ਹੈ, ਜੋਬ ਹੈ ਜਾਂ ਬਿਜ਼ਨਸ ਹੈ, ਲੇਕਿਨ ਮੇਰੇ ਕੰਮ ਕੀਤੇ ਬਿਨਾਂ ਮਨੀ ਨੂੰ ਕਿੱਦਾਂ ਵਰਤ ਤੇ ਲਗਾਉਣਾ ਕਿ ਮਨੀ ਮਨੀ ਨੂੰ ਆਨ ਕਰੇ, ਰਾਦਰ ਦੈਨ ਮੈਂ ਆਪਣੀ ਲਾਈਫ ਮਨੀ ਲਈ ਜਿਹੜਾ ਸਪੈਂਡ ਕਰਾਂ ਮੈਂ ਆਪਣੀ ਇਕੁਏਸ਼ਨ ਚੋਂ ਜੋ ਮੇਰਾ ਲਾਈਫ ਦਾ ਪੈਸ਼ਨ ਹੈ ਜਾਂ ਜੋ ਵੀ ਮੈਂ ਕੰਮ ਕਰਨਾ ਚਾਹੁੰਦਾ ਉਹਦੇ ਚੋਂ ਮਨੀ ਦੀ ਇਕੁਏਸ਼ਨ ਨੂੰ ਮਾਈਨਸ ਕਰ ਦੇਣਾ ਔਰ ਫਿਰ ਉਹ ਕੰਮ ਕਰਨਾ ਮੈਂ ਲਾਈਫ ਦੇ ਵਿੱਚ ਫਿਰ ਮੈਂ ਆਪਣੀ ਲਾਈਫ ਦੀਆਂ ਐਕਟੀਵਿਟੀਜ਼ ਕਰਨੀਆਂ ਹੈਗੀਆਂ ਤੇ ਉਹ ਜਿਹੜੇ ਲੋਕ ਬਹੁਤ ਵਧੀਆ ਕਰ ਰਹੇ ਨੇ ਇਨਕਮ ਦੇ ਨਾਲ ਉਹਨਾਂ ਦਾ ਨੈਕਸਟ ਸਟੈਪ ਹੈ ਹੋ ਸਕਦਾ ਔਰ ਹੋਣ ਲਈ ਕੀ ਚਾਹੀਦਾ ਫਾਈਨੈਂਸ਼ੀਅਲ ਲਿਟਰੇਸੀ ਲੇਕਿਨ ਜੇ ਪਤਾ ਹੀ ਨਹੀਂ ਹੋਏਗਾ ਬੰਦਾ ਇਮੈਜੀਨੇਸ਼ਨ ਚ ਹੋਏਗਾ ਕਿ ਇਮੈਜੀਨੇਸ਼ਨ ਹੀ ਰਿਐਲਿਟੀ ਚ ਮੇਰੀ ਤੇ ਹਾਈ ਇਨਕਮ ਹੈ ਮੈਂ ਹੋਰ ਮਿਹਨਤ ਕਰਾਂਗਾ ਮੇਰੀ ਹੋਰ ਇਨਕਮ ਡਬਲ ਹੋ ਜਾਏਗੀ ਤੇ ਉਹ ਉਸ ਪਾਥ ਦੇ ਵਿੱਚ ਲੱਗਿਆ ਰਹਿੰਦਾ ਲੇਕਿਨ ਪ੍ਰੋਬਲਮ ਇਸ ਕਿ ਸਾਰੀ ਲਾਈਫ ਟਾਈਮ ਲੱਗਿਆ ਰਹਿ ਜਾਂਦਾ ਦੂਸਰੇ ਤਰ੍ਹਾਂ ਦੇ ਲੋਕ ਜਿਨ੍ਹਾਂ ਦੀ ਇਨਕਮ ਲਿਮਿਟਿਡ ਹੈ ਸਟਰਗਲ ਚੱਲ ਰਹੀ ਹੈਗੀ ਉੱਥੇ ਫਾਈਨੈਂਸ਼ੀਅਲ ਨੌਲੇਜ ਕੀ ਕਰੇਗੀ ਉੱਥੇ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦੇ ਮਾਇੰਡ ਚ ਸ਼ਿਫਟ ਲੈ ਕੇ ਆਏਗੀ ਜਿੱਥੇ ਸਟ੍ਰੈਸ ਹੈਗਾ ਹਨਾ ਉੱਥੇ ਜਿੱਥੇ ਸਰਵਾਈਵਲ ਨੂੰ ਲੈ ਕੇ ਕੁਐਸਚਨ ਹੈਗੇ ਨੇ ਸਟੇਬਿਲਿਟੀ ਨੂੰ ਲੈ ਕੇ ਕੁਐਸਚਨ ਉੱਥੇ ਇੰਪਾਵਰਮੈਂਟ ਆਏਗੀ ਹਨਾ ਉੱਥੇ ਪ੍ਰੋਗਰੈਸ ਆਏਗੀ ਉੱਥੇ ਅਚੀਵਮੈਂਟਸ ਆਣਗੀਆਂ ਉੱਥੇ ਸਮਾਰਟ ਵੇ ਨਾਲ ਬੰਦਾ ਡੈਟ ਮੈਨੇਜਮੈਂਟ ਕਰਨਾ ਸ਼ੁਰੂ ਕਰੇਗਾ ਤਾਂ ਫਾਈਨੈਂਸ਼ੀਅਲ ਲਿਟਰੇਸੀ ਡੈਫੀਨੇਟਲੀ ਹੈਲਪ ਕਰੇਗੀ ਤੇ ਰਿਗਾਰਡਲੈਸ ਤੁਸੀਂ ਕਿਸ ਇਨਕਮ ਲੈਵਲ ਤੇ ਹੋ ਇਹ ਤੁਹਾਨੂੰ ਇੱਕ ਡੀਪ ਅੰਡਰਸਟੈਂਡਿੰਗ ਲੈ ਕੇ ਆਏਗਾ ਇਹ ਜਿਹੜੀ ਨੌਲੇਜ ਹੈ ਇਹ ਜਿਹੜੀ ਐਜੂਕੇਸ਼ਨ ਹੈ ਔਰ ਉਹ ਤੁਹਾਨੂੰ ਅਲਾਉ ਕਰੇਗਾ ਕਿ ਤੁਸੀਂ ਰਾਈਟ ਚੋਇਸਿਸ ਲਾਈਫ ਦੇ ਵਿੱਚ ਹਰ ਇਨਸਾਨ ਕੋਲ ਇੱਕ ਚੀਜ਼ ਹੁੰਦੀ ਹੈ ਐਟ ਐਨੀ ਗਿਵਨ ਪੀਰੀਅਡ ਕਿਸੇ ਵੀ ਚੀਜ਼ ਦੇ ਵਿੱਚ ਚੋਇਸ ਜਿਹੜੀ ਵੀ ਅਸੀਂ ਚੋਇਸ ਲਾਈਫ ਚ ਕਰਦੇ ਹਾਂ ਮੇਕ ਕਰਦੇ ਹਾਂ ਉਹਦੇ ਅਕੋਰਡਿੰਗਲੀ ਸਾਨੂੰ ਲਾਈਫ ਦੇ ਵਿੱਚ ਰਿਜ਼ਲਟ ਆਉਂਦੇ ਆ ਹੁਣ ਫਾਈਨੈਂਸ਼ੀਅਲ ਲਿਟਰੇਸੀ ਦਾ ਮਤਲਬ ਹੈ ਕਿ ਜੋ ਵੀ ਕਰਨਾ ਨਾ ਮਨੀ ਮੈਟਰ ਨੂੰ ਲੈ ਕੇ ਇੰਟੈਂਸ਼ਨਲ ਕਰਨਾ ਰਾਦਰ ਦੈਨ ਕਿ ਯਾਰ ਬਾਈ ਚਾਂਸ ਹੈ ਕਈ ਬੰਦੇ ਲੱਕੀ ਹੁੰਦੇ ਉਹਨਾਂ ਦਾ ਵਧੀਆ ਬਿਜ਼ਨਸ ਚੱਲ ਪੈਂਦਾ ਜੋਬ ਵਧੀਆ ਮਿਲ ਜਾਂਦੀ ਹੈ ਪ੍ਰਮੋਸ਼ਨ ਹੋ ਜਾਂਦੀ ਹੈ ਵਧੀਆ ਯਾਰ ਬੰਦਾ ਲੱਕੀ ਰਿਹਾ ਉਹਦੇ ਕੋਲ ਤੋਂ ਉਹਦੀ ਤੋਂ ਇਨਵੈਸਟਮੈਂਟ ਵੀ ਬੜੀਆਂ ਹਾਈ ਚਲੀ ਗਈਆਂ ਦੇਖੋ ਉਹ ਇੰਟੈਂਸ਼ਨਲ ਹੈ ਜਿਹੜੇ ਬੰਦੇ ਨੇ ਸਟੈਪਸ ਨਹੀਂ ਲਏ ਉਹਦੇ ਲਈ ਇੱਕ ਮੇਅਰ ਚਾਂਸ ਹੈ ਲੇਕਿਨ ਜਿਹਨੇ ਕੀਤਾ ਉਹਦੇ ਲਈ ਇੰਟੈਂਸ਼ਨਲ ਐਕਸ਼ਨ ਹੁੰਦੇ ਨੇ ਹਨਾ ਤੇ ਮਾਇੰਡ ਸ਼ਿਫਟ ਨੂੰ ਜਿਹੜਾ ਹੈਗਾ ਸ਼ਿਫਟ ਕਰਦਾ ਜਿੱਦਾਂ ਅਸੀਂ ਕੀ ਕਿਹਾ ਕਿ ਪੈਸੇ ਨੂੰ ਗੱਲ ਸਿਰਫ ਮਨੀ ਦੀ ਮੈਨੇਜਮੈਂਟ ਨਹੀਂ ਅਸੀਂ ਗੱਲ ਫਾਈਨੈਂਸ਼ੀਅਲ ਐਜੂਕੇਸ਼ਨ ਮੈਂ ਨਹੀਂ ਕਹਿ ਰਿਹਾ ਕਿ ਮੈਂ ਵੀ ਫਾਈਨੈਂਸ਼ੀਅਲ ਬ੍ਰੋਕਰ ਆਪਣੀ RRSP ਕਰੋ TFSs ਦੇਖ ਲਓ ਇੰਸ਼ੋਰੈਂਸਿਸ ਦੇਖ ਲਓ RESPs ਦੇਖ ਲਓ ਆਪਣਾ ਰੀਅਲ ਸਟੇਟ ਦੇਖ ਲਓ ਆਪਣਾ ਡੈਟ ਉਹ ਤਾਂ ਹੈ ਹੀ ਹੈ ਉਹ ਇੱਕ ਇਕੁਏਸ਼ਨ ਹੈ ਲੇਕਿਨ ਉਹ ਕੰਪਲੀਟ ਫਾਈਨੈਂਸ਼ੀਅਲ ਲਿਟਰੇਸੀ ਦਾ ਸਿਰਫ 5-7 ਚੀਜ਼ਾਂ ਦੇ ਨਾਲ ਲੈਣਾ ਦੇਣਾ ਨਹੀਂ ਉਹਦਾ ਮੇਰੇ ਬਿਜ਼ਨਸ ਦੇ ਨਾਲ ਲੈਣਾ ਦੇਣਾ ਕਿਉਂਕਿ ਦੱਸ ਦਾ ਬਿਜ਼ਨਸ ਆਈ ਡੂ ਲੇਕਿਨ ਉਹਦਾ ਤੁਹਾਡੇ ਕਰੀਅਰ ਚੋਇਸਿਸ ਦੇ ਵਿੱਚ ਤੁਸੀਂ ਜਿਹੜੇ ਕਰੀਅਰ ਡਿਸੀਜਨ ਲੈਣੇ ਆ ਤੁਸੀਂ ਲਾਈਫ ਦੇ ਵਿੱਚ ਮੈਂ ਜੋਬ ਲਵਾਂ ਜਾਂ ਮੈਂ ਫ੍ਰੀਲਾਂਸ ਵਰਕ ਕਰਾਂ ਟੈਕਸੇਸ਼ਨ ਦਾ ਪਤਾ ਹੋਣਾ ਚਾਹੀਦਾ ਕਿ ਜੇ ਮੈਂ ਆਈ ਟੀ ਪ੍ਰੋਫੈਸ਼ਨਲ ਹੈਗਾ ਹੁਣ ਮੈਂ ਸੈਲਰੀ ਤੇ ਕੰਮ ਕਰਾਂ ਜੇ ਮੈਂ ਕੰਟਰੈਕਟਿੰਗ ਤੇ ਚਲੇ ਜਾਵਾਂ ਸੈਲਰੀ ਤੇ ਮੇਰੀ ਜੇ $1,00,000 ਦੀ ਇਨਕਮ ਹੈਗੀ ਜੇ ਮੈਂ ਕੰਟਰੈਕਟਿੰਗ ਤੇ ਚਲੇ ਜਾਵਾਂ ਸ਼ਾਇਦ ਮੇਰੀ ਇਨਕਮ ਇੱਕ 20 ਹੋ ਜਾਂਦੀ ਇੱਕ 30 ਹੋ ਜਾਂਦੀ ਇੱਕ 40 ਹੋ ਜਾਂਦੀ ਹੈ ਅੱਛਾ ਨਹੀਂ ਵੀ ਹੁੰਦੀ ਜੇ 1,00,000 ਦਾ 1,00,000 ਹੀ ਮਿਲਦਾ ਕੰਟਰੈਕਟਿੰਗ ਦਾ ਵੀ ਤਾਂ ਟੈਕਸੇਸ਼ਨ ਕਿਉਂਕਿ ਉਹਨੂੰ ਕਾਰਪੋਰੇਸ਼ਨ ਚ ਇਨਕਮ ਜਾਏਗੀ ਤੇ ਜੇ ਟੈਕਸੇਸ਼ਨ ਨੌਲੇਜ ਹੋਏਗੀ ਸੈਲਰੀ ਵਾਲੇ ਬੰਦੇ ਦੇ ਹੱਥ ਆਏਗਾ $60,000-65,000 ਜਿਹੜਾ ਕਾਰਪੋਰੇਸ਼ਨ ਵਾਲਾ ਹੋਏਗਾ ਉਹਦੇ ਹੱਥ ਸ਼ਾਇਦ 80-90 ਔਰ ਈਵਨ ਮੋਰ ਮਨੀ ਆ ਸਕਦੀ ਹੈ ਸਿਰਫ ਸ਼ਿਫਟ ਕੀ ਕੀਤਾ ਕਿ ਸੇਮ ਜੋਬ ਹੈ ਸੇਮ ਐਕਟੀਵਿਟੀ ਕਰ ਰਿਹਾ ਆਪਣੀ ਜੋਬ ਦੇ ਲੇਕਿਨ ਸੈਲਰੀ ਤੋਂ ਕੰਟਰੈਕਟਿੰਗ ਸ਼ਿਫਟ ਕਰ ਰਿਹਾ ਲੇਕਿਨ ਉੱਥੇ ਉਹਦਾ ਕੰਸਰਨ ਆ ਜਾਏਗਾ ਕਿ ਜੇ ਮੇਰੀ ਕੱਲ ਨੂੰ ਕੰਟਰੈਕਟਿੰਗ ਰਿਨਿਊ ਨਹੀਂ ਹੋਈ ਮੈਂ ਕੀ ਕਰਾਂਗਾ ਬੜਾ ਕਾਮਨ ਕੰਸਰਨ ਹੈ ਦੇਖੋ ਇਹ ਚੀਜ਼ਾਂ ਨੂੰ ਐਡਰੈਸ ਕਰਨਾ ਫਾਈਨੈਂਸ਼ੀਅਲ ਲਿਟਰੇਸੀ ਦਾ ਪਾਰਟ ਹੈ ਪਹਿਲੇ ਤਾਂ ਅੰਡਰਸਟੈਂਡ ਕਰਨਾ ਪਏਗਾ ਸ਼ਿਫਟ ਕਰਕੇ ਡਿਫਰੈਂਸ ਕੀ ਆਉਂਦਾ ਟੈਕਸਿਸ ਦੇ ਵਿੱਚ ਤੁਹਾਡੇ ਹੈਲਥ ਬੈਨੀਫਿਟ ਦੇ ਵਿੱਚ ਕਿਆ ਉਹਦੇ ਨਾਲ ਤੁਹਾਡੀ ਰਿਟਾਇਰਮੈਂਟ ਐਕਸਟਰਾ $20,000 ਸਾਲ ਦਾ ਜਾਣਾ ਸ਼ੁਰੂ ਹੋ ਜਾਏਗਾ ਇੱਕ ਜੋਬ ਤੋਂ ਆਈ ਟੀ ਪ੍ਰੋਫੈਸ਼ਨਲ ਦੀ ਗੱਲ ਕਰੀਏ ਸੈਲਰੀ ਤੋਂ ਕੰਟਰੈਕਟਿੰਗ ਜਾਣਾ ਜੇ $20,000-25,000 ਟੈਕਸੇਸ਼ਨ ਦਾ ਬਚਦਾ ਹੈ ਤੇ ਗੱਲ 20-25,000 ਦੀ ਨਹੀਂ ਹੈ ਕੋਈ 25,000 ਜੇ ਹਰ ਸਾਲ ਇਨਵੈਸਟ ਹੁੰਦਾ ਅਗਲੇ 20 ਸਾਲਾਂ ਲਈ ਇਨਵੈਸਟ ਹੁੰਦਾ ਸ਼ਾਇਦ ਰਿਟਾਇਰਮੈਂਟ ਦਾ ਸੋਲੂਸ਼ਨ ਮਿਲ ਗਿਆ ਸਿਰਫ ਇੱਕ ਛੋਟਾ ਜਿਹਾ ਸ਼ਿਫਟ ਲੈਣ ਦੇ ਕੋਈ ਐਕਸਟਰਾ ਮਿਹਨਤ ਨਹੀਂ ਕੀਤੀ ਹਲੇ ਵੀ ਉਨਾ ਹੀ ਨੰਬਰ ਆਫ ਆਵਰਸ ਵਰਕ ਕਰ ਰਹੇ ਹੋ ਸੋ ਸੱਚ ਅ ਸਿੰਪਲ ਥਿੰਗ ਅਬਾਊਟ ਟੈਕਸੇਸ਼ਨ ਹਾਲਾਂਕਿ ਬੜੇ ਸਮਾਰਟ ਸਟ੍ਰੈਟਜੀਜ ਹੋਰ ਵੀ ਹੁੰਦੀਆਂ ਲੇਕਿਨ ਸਿੰਪਲ ਐਕਟ ਜਿਹੜਾ ਹੈਗਾ ਤੁਹਾਡੀ ਰਿਟਾਇਰਮੈਂਟ ਦਾ ਪ੍ਰੋਬਲਮ ਸੋਲਵ ਕਰ ਗਿਆ ਹਨਾ ਇੱਕ ਸੋ ਇਸ ਤਰ੍ਹਾਂ ਦੀ ਚੀਜ਼ਾਂ ਕਿ ਮੈਂ ਅੱਛਾ ਮੈਂ ਨਵਾਂ ਗ੍ਰੈਜੂਏਟ ਹਾਂ ਮੈਂ ਜੋਬ ਕਰਾਂ ਮੈਂ ਬਿਜ਼ਨਸ ਕਰਾਂ ਮੈਂ ਫ੍ਰੀਲਾਂਸ ਕਰਾਂ ਅੱਛਾ ਜੇ ਮੈਂ ਫ੍ਰੀਲਾਂਸ ਕਰਾਂਗਾ ਤਾਂ ਇਨਕਮ ਹੀ ਰੈਗੂਲਰ ਹੋ ਜਾਏਗੀ ਅੱਛਾ ਇਨਕਮ ਹੀ ਰੈਗੂਲਰ ਹੋ ਜਾਏਗੀ ਤਾਂ ਮੇ ਬੀ ਮੈਨੂੰ ਐਮਰਜੈਂਸੀ ਫੰਡ ਬਿਲਡ ਕਰਨਾ ਚਾਹੀਦਾ ਇੱਕ ਕਨੈਕਸ਼ਨ ਤੁਹਾਨੂੰ ਦੂਜਾ ਕਨੈਕਸ਼ਨ ਬਿਲਡ ਕਰਕੇ ਦੇਗਾ ਤੁਸੀਂ ਦੇਖੋਗੇ ਇਵੈਂਚੁਅਲੀ ਇੱਕੋ ਹੀ ਪਿਕਚਰ ਬਣੇਗੀ ਇੱਕ ਐਕਸ਼ਨ ਜਿਹੜਾ ਹੈ ਤੁਹਾਡੇ ਕੋਲ ਕੁਝ ਚੀਜ਼ਾਂ ਕਰਵਾਏਗਾ ਉਹਦੇ ਨਾਲ ਤੁਹਾਡਾ ਜਿਹੜਾ ਪੂਰਾ ਫਾਈਨੈਂਸ਼ੀਅਲ ਫੰਡਾਮੈਂਟਲ ਫਾਊਂਡੇਸ਼ਨ ਜਿਹੜੀ ਉਹ ਬਿਲਡ ਹੋ ਜਾਏਗੀ ਕੱਲ ਨੂੰ ਕੋਈ ਇਸ਼ੂ ਆ ਗਿਆ ਸੋਸਾਇਟੀ ਦੇ ਵਿੱਚ ਕੋਈ ਕ੍ਰਾਈਸਿਸ ਆ ਗਿਆ ਫੈਮਿਲੀ ਦੇ ਵਿੱਚ ਵੈਲ ਪ੍ਰਿਪੇਅਰਡ ਹੁੰਦਾ ਬੰਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਬੰਦਾ ਫਾਈਨੈਂਸ਼ੀਅਲ ਲਿਟਰੇਟ ਆ ਉਹਨੂੰ ਮਨੀ ਨੂੰ ਲੈ ਕੇ ਤਾਂ ਫੀਅਰ ਨਹੀਂ ਹੁੰਦਾ ਦੈਟ ਆਈ ਕੈਨ 100% ਗਰੰਟੀ ਕਿ ਜਿਸ ਬੰਦੇ ਚ ਫਾਈਨੈਂਸ਼ੀਅਲ ਲਿਟਰੇਸੀ ਹੈਗੀ ਹੈ ਨਾ ਉਹਨੂੰ ਫੀਅਰ ਨਹੀਂ ਹੈਗਾ ਜਿਸ ਬੰਦੇ ਨੂੰ ਕੁਕਿੰਗ ਆਉਂਦੀ ਹੈ ਨਾ ਉਹਨੂੰ ਫੀਅਰ ਨਹੀਂ ਹੈਗਾ ਕਿ ਜੇ 10 ਬੰਦੇ ਸਡਨਲੀ ਘਰ ਆ ਗਏ ਤਾਂ ਮੈਂ ਕੁੱਕ ਹੀ ਕਰਾਂਗਾ ਲਾਸਟ ਮਿਨਟ ਤੇ ਫੀਅਰ ਤਾਂ ਉਹਨੂੰ ਹੈ ਜਿਹਨੂੰ ਕੁਕਿੰਗ ਨਹੀਂ ਆਉਂਦੀ ਜਿਹਨੂੰ ਰੈਸਿਪੀਜ਼ ਨਹੀਂ ਪਤਾ ਜਾਂ ਸ਼ਾਇਦ ਫਸਟ ਟਾਈਮ ਕੁੱਕ ਕਰਨ ਜਾ ਰਿਹਾ ਔਰ ਉਹਦਾ ਘਰ 10 ਬੰਦੇ ਆ ਰਹੇ ਜਿਹਨੂੰ ਕੁਕਿੰਗ ਆਉਂਦੀ ਹੈ ਉਹਦੇ ਲਾਈਫ ਟਾਈਮ ਚ ਫੀਅਰ ਹੈ ਟਮੈਟੋ ਜਿਹੜਾ ਹੁੰਦਾ ਟਮੈਟੋ ਇਜ਼ ਅ ਵੈਜੀਟੇਬਲ ਔਰ ਇਜ਼ ਇਟ ਅ ਫਰੂਟ ਸਾਰੇ ਕਹਿਣਗੇ ਯੈਸ ਇਟ ਇਜ਼ ਅ ਫਰੂਟ ਕਿਉਂਕਿ ਇਟ ਇਜ਼ ਅ ਫਰੂਟ ਹੈਨਾ ਲੇਕਿਨ ਇਹ ਨੌਲੇਜ ਹੈ ਕਹਿ ਰਹੀ ਹੈ ਇੰਪਲੀਮੈਂਟੇਸ਼ਨ ਕੀ ਹੈ ਕਿ ਜਦੋਂ ਫਰੂਟ ਸੈਲਡ ਬਣਾਓਗੇ ਉਹਦੇ ਚ ਕਿਤੇ ਟਮੈਟੋ ਨਾ ਪਾ ਦਿਓ ਈਵਨ ਦੋ ਟਮੈਟੋ ਇਜ਼ ਅ ਫਰੂਟ ਯੂ ਕੈਨ ਨਾਟ ਪੁੱਟ ਇਟ ਇਨ ਅ ਫਰੂਟ ਸੈਲਡ ਜਸਟ ਨੌਲੇਜ ਕਰਨਾ ਕਿ ਜੇ ਫਰੂਟ ਹੈ ਤਾਂ ਫਰੂਟ ਦੀ ਪਲੇਟ ਚੋਂ ਜਾ ਸਕਦਾ ਰੋਂਗ ਹੈ ਤੇ ਨੌਲੇਜ ਔਰ ਉਹਦੀ ਇੰਪਲੀਮੈਂਟੇਸ਼ਨ ਚ ਉਹਦਾ ਕਰੈਕਟਰ ਚੇਂਜ ਹੁੰਦਾ ਸੇਮ ਥਿੰਗ ਫਾਈਨੈਂਸ਼ੀਅਲ ਮੈਟਰਸ ਦੇ ਵਿੱਚ ਵੀ ਸੇਮ ਥਿੰਗ ਲਾਈਕ ਦਾ ਹਰ ਏਰੀਆ ਦੇ ਵਿੱਚ ਸੋ ਜਿਹੜੀ ਨੌਲੇਜ ਹੈਗੀ ਹੈ ਉਹ ਨੌਲੇਜ ਵੀ ਚਾਹੀਦੀ ਹੈ ਉਹਦੇ ਬਾਅਦ ਉਹਦੀ ਇੰਪਲੀਮੈਂਟੇਸ਼ਨ ਵੀ ਫਾਈਨੈਂਸ਼ੀਅਲ ਲਿਟਰੇਸੀ ਚੋਂ ਆਉਣੀ ਹੈ ਫਾਈਨੈਂਸ਼ੀਅਲ ਐਜੂਕੇਸ਼ਨ ਚੋਂ ਆਉਣੀ ਹੈ ਸੋ ਦ ਪੁਆਇੰਟ ਇਜ ਕਿ ਦੋ ਬੰਦਿਆਂ ਚ ਡਿਫਰੈਂਸ ਕੀ ਹੈਗਾ ਕਿਸੇ ਵੀ ਚੀਜ਼ ਨੂੰ ਲੈ ਕੇ ਨੌਲੇਜ ਦਾ ਔਰ ਉਹਦੀ ਇੰਪਲੀਮੈਂਟੇਸ਼ਨ ਦਾ ਕਿਹਨੂੰ ਕਿੰਨਾ ਪਤਾ ਹੈ ਔਰ ਜਿਹਨੂੰ ਜੇ ਪਤਾ ਵੀ ਹੈਗਾ ਤੇ ਕਿਆ ਉਹਦੀ ਇੰਪਲੀਮੈਂਟੇਸ਼ਨ ਕਰ ਰਿਹਾ ਕਿ ਨਹੀਂ ਕਰ ਰਿਹਾ ਇੱਕ ਨਵਾਂ ਗ੍ਰੈਜੂਏਟ ਹੈ ਦੋ ਨਵੇਂ ਗ੍ਰੈਜੂਏਟ ਹੈਗੇ ਨੇ ਦੋਨੋਂ 25 ਸਾਲ ਦੇ ਨੇ ਇੱਕ ਤੇ 50,000 ਦਾ ਸਟੂਡੈਂਟ ਲੋਨ ਸੀਗਾ 5-6% ਦਾ ਇੰਟਰਸਟ ਚੱਲ ਰਿਹਾ ਹੈਗਾ ਹਨਾ ਦੂਸਰਾ ਪਰਸਨ ਤੇ ਕੋਈ ਡੈਟ ਨਹੀਂ ਸੀਗਾ ਉਹ ਕਹਿੰਦਾ ਯਾਰ ਮੇਰੇ ਤੇ ਕੋਈ ਸਟੂਡੈਂਟ ਲੋਨ ਨਹੀਂ ਹੈਗਾ ਮੈਂ ਗੱਡੀ ਇੱਕ ਲੀਜ਼ ਕਰਵਾ ਲੈਣਾ ਦੋਨੋਂ ਪੇਮੈਂਟ ਦੇ ਰਹੇ ਨੇ 500-700-800 ਡਾਲਰ ਮਹੀਨਾ ਇੱਕ ਆਪਣਾ ਡੈਟ ਪੇ ਆਫ ਕਰ ਰਿਹਾ ਉਹਦਾ ਫੋਕਸ ਹੈ ਮੈਂ ਡੈਟ ਪੇ ਆਫ ਕਰਨਾ ਦੂਸਰੇ ਦਾ ਫੋਕਸ ਕੀ ਚੱਲਦਾ ਕਿ ਯਾਰ ਗੱਡੀ ਨਵੀਂ ਲਈਏ ਲਾਈਫ ਸਟਾਰਟ ਹੋਈ ਹੈ ਸਾਰਿਆਂ ਨੂੰ ਪਤਾ ਲੱਗੇ ਮੇਰੀ ਨਵੀਂ ਜੋਬ ਹੈ ਥੋੜਾ ਸਟੈਂਡਰਡ ਹਾਈ ਹੋਏ ਹਨਾ ਇਹ ਦੋ ਬੰਦਿਆਂ ਚ ਡਿਫਰੈਂਸ ਹੈ ਤੁਸੀਂ 20 ਸਾਲ ਬਾਅਦ ਦੇਖ ਲੈਣਾ ਜਿਹੜਾ ਬੰਦਾ ਡਿਲੀਜੈਂਟਲੀ ਉਹਨੇ ਆਪਣਾ ਡੈਟ ਪੇ ਆਫ ਕਰਨਾ ਹੈ ਉਹਦੀ ਹੈਬਿਟ ਬਣ ਗਈ ਮੰਥਲੀ ਲੇਕਿਨ ਕਿਹਦੇ ਟੂਵਰਡ ਜਾ ਰਿਹਾ ਸਪੈਂਡਿੰਗ ਦੇ ਟੂਵਰਡ ਜਾ ਰਿਹਾ ਆਪਣਾ ਡੈਟ ਪੇ ਆਫ ਇੱਕ ਰਿਸਪੋਂਸੀਬਲ ਡਿਸੀਜਨ ਲੈਤਾ ਉਸ ਪਰਸਨ ਨੇ ਅੱਛਾ ਜਦੋਂ ਡੈਟ ਵੀ ਪੇ ਆਫ ਹੋ ਜਾਏਗਾ ਉਸ ਹੈਬਿਟ ਦੇ ਵਿੱਚ ਹੈਗਾ ਕਿ ਅੱਛਾ ਮੈਂ 500-700-800 ਡਾਲਰ ਬਚਾ ਲੈਣਾ ਤੁਸੀਂ 20 ਸਾਲ ਬਾਅਦ ਦੇਖਣਾ ਦੋਨਾਂ ਚ ਬੜਾ ਮੇਜਰ ਡਿਫਰੈਂਸ ਆ ਚੁੱਕਾ ਹੋਏਗਾ ਇਹ ਦੋ ਪਰਸਨ ਦੋ ਲੋਕਾਂ ਦੇ ਵਿੱਚ ਇੱਕ ਗੱਡੀ ਕਿਉਂਕਿ ਗੱਡੀ ਜਦੋਂ 3-4 ਸਾਲ ਬਾਅਦ ਪੁਰਾਣੀ ਹੋਈ ਉਹ ਪਰਸਨ ਉਸ ਕਿਤੇ ਪੇਸ਼ ਹੈਗਾ ਯਾਰ ਗੱਡੀ ਤਾਂ ਨਵੀਂ ਚਾਹੀਦੀ ਉਹਨੇ 4-5 ਸਾਲ ਬਾਅਦ ਫਿਰ ਗੱਡੀ ਲੈ ਲੈਣੀ ਚੇਂਜ ਕਰਾ ਲੈਣੀ ਉਹਨੇ ਡੈਟ ਦੇ ਸਾਈਕਲ ਚ ਚਲਾ ਜਾਣਾ ਉਹ ਡੈਟ ਦਾ ਸਾਈਕਲ ਉਹਨੂੰ ਜਿਹੜਾ ਰਿਵਾਰਡ ਮਿਲਦਾ ਨਾ ਨਵੀਂ ਗੱਡੀ ਹੈ 10-15 ਬੰਦੇ ਯਾਰ ਨਵੀਂ ਗੱਡੀ ਲੈਤੀ ਕੰਗ੍ਰੈਚੁਲੇਸ਼ਨ ਵਧੀਆ ਇੰਸਟਾਗ੍ਰਾਮ ਤੇ ਪਾਤਾ ਇਹ ਕਰਤਾ ਇਹਦੀ ਵੈਲਥ ਨੂੰ ਓਵਰ ਟਾਈਮ ਇਫੈਕਟ ਕਰਨਾ ਸ਼ੁਰੂ ਕਰਤਾ ਕਿਉਂਕਿ ਫਾਈਨੈਂਸ਼ੀਅਲ ਲਿਟਰੇਸੀ ਨਹੀਂ ਸੀਗੀ ਡਿਫਰੈਂਸ ਕੀ ਹੋਇਆ ਜਿਹੜਾ ਦੂਸਰਾ ਬੰਦਾ ਆਪਣਾ ਡੈਟ ਪੇ ਆਫ ਕਰ ਰਿਹਾ ਸੀਗਾ ਸੇਵਿੰਗ ਇਨਵੈਸਟਮੈਂਟ ਕਰ ਰਿਹਾ ਸੀ 20-25 ਸਾਲ ਬਾਅਦ ਉਹ ਫੇਰ ਵੀ ਮਿਲੀਅਨ ਜੋ ਵੀ ਉਹਦੇ ਗੋਲ ਸੀ ਉਧਰ ਜਾ ਰਿਹਾ ਇਹ ਪਰਸਨ ਕੀ ਹੈ ਜਿੱਥੇ ਇਹਦੀ ਪੇਮੈਂਟ $500 ਦੀ ਸੀਗੀ 25 ਸਾਲ ਦੀ ਅੱਜ 45 ਸਾਲ ਦਾ ਹੋ ਗਿਆ ਪੇਮੈਂਟ ਹੋ ਗਈ $1200 ਗੱਡੀ ਦੀ 10 ਸਾਲ ਹੋਰ ਵੇਟ ਕਰ ਲਓ $1800 ਹੋ ਜਾਣਗੇ ਹੁਣ ਹਰ ਬੰਦਾ ਆਪਣੇ ਲਾਈਫ ਦੇ ਸਿਨੈਰੀਓ ਚ ਦੇਖ ਲਓ ਪਹਿਲੇ 10-15 ਸਾਲਾਂ ਚ ਕੀ ਹੋ ਰਿਹਾ ਗੱਡੀਆਂ ਦੀ ਪੇਮੈਂਟਾਂ ਘਟੀਆਂ ਪੇਡ ਅਪ ਹੋ ਰਹੀਆਂ ਜਾਂ ਪੇਮੈਂਟਾਂ ਵਧੀਆਂ ਜਾ ਰਹੀਆਂ ਡੈਟ ਸਾਈਕਲ ਵਧਦਾ ਜਾ ਰਿਹਾ ਸੋ ਇਹ ਕੀ ਹੈ ਅੰਡਰਸਟੈਂਡ ਕਰਨਾ ਕਿ ਟਰੂ ਕਾਸਟ ਕੀ ਹੈ ਇਹਦਾ ਮਤਲਬ ਹੈ ਨਾ ਕਿ ਨਵੀਂ ਗੱਡੀ ਨਹੀਂ ਲੈਣੀ ਉਹ ਵੀ ਲੈਣੀ ਹੈ ਲੇਕਿਨ ਟਰੂ ਕਾਸਟ ਕੀ ਉਹਨੂੰ ਅੰਡਰਸਟੈਂਡ ਕਰਨਾ ਐਂਡ ਦੈਨ ਯੂ ਸਟਿਲ ਬਾਏ ਦਾ ਕਾਰ ਯੂ ਸਟਿਲ ਬਾਏ ਦਾ ਨਿਊ ਕਾਰ ਦੇਰ ਇਜ਼ ਨੋ ਪ੍ਰੋਬਲਮ ਆਈ ਡੂ ਬਾਏ ਨਿਊ ਕਾਰ ਸੋ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਉਹਦਾ ਕੋਈ ਪ੍ਰੋਸੈਸ ਵਟ ਇਜ਼ ਦੈਟ ਪ੍ਰੋਸੈਸ ਦੈਟ ਆਈ ਵਿਲ ਫੋਲੋ ਵੈਨ ਆਈ ਵਾਂਟ ਟੂ ਬਾਏ ਅ ਨਿਊ ਕਾਰ ਡਜ਼ ਇਟ ਕਾਸਟ ਮੀ ਜਿੱਦਾਂ ਮੈਂ ਹੁਣ ਦੱਸ ਰਿਹਾ ਨਹੀਂ ਇਟ ਡਜ਼ਨਟ ਕਾਸਟ ਮੀ ਮਾਈ ਕਾਰ ਡਜ਼ਨਟ ਕਾਸਟ ਮੀ ਐਨੀਥਿੰਗ ਨਥਿੰਗ ਕਾਸਟ ਮੀ ਐਵਰੀਥਿੰਗ ਜਿਹੜੀ ਮੇਰੀ ਲਾਈਫ ਸਿਸਟਮ ਹੈ ਮੇਰੇ ਕੋਲ ਜੇ ਕੰਪਿਊਟਰ ਹੈ ਗੱਡੀਆਂ ਹੈ ਆਫਿਸ ਹੈ ਨਥਿੰਗ ਕਾਸਟ ਮੀ ਐਨੀਥਿੰਗ I did not spend a single penny of my earning ever. I do not spend that money. It doesn't even make sense to spend the money jehdi tusi earn vi kar rahe ho lekin shuru de vich kuch idda kita hoga ki eventually eh tuhanu benefits aane shuru ho jange right away ekdam nahi aange lekin jadon vi tusi koi action lende ho je knowledge hoegi tuhanu end result pata hoega dekho ek do mahine pehle main tuhanu ek example de reha si ki yudhvir ji apne trainer di ki is going to compete on 9th of November ye wo to ode naal main vi kuch sikh sakda kyunki us process to chal raha hai ਦੇਖੋ ਉਹ 2 ਮਹੀਨੇ 3 ਮਹੀਨੇ 6 ਮਹੀਨੇ ਪਹਿਲੇ ਵੀ ਪ੍ਰੈਕਟਿਸ ਉਹਦੀ ਸਟਾਰਟ ਹੋਈ ਸੀ ਲੇਕਿਨ ਪਹਿਲੇ ਹੀ ਸਾਨੂੰ ਮੈਨੂੰ ਵੀ ਪਤਾ ਸੀ ਉਹਨੂੰ ਵੀ ਪਤਾ ਸੀ ਕਿ ਹੀ ਇਜ਼ ਗੋਇੰਗ ਟੂ ਬੀ ਦਾ ਵਿਨਰ ਅੱਛਾ ਹੱਲੇ ਕੰਪੀਟੀਸ਼ਨ ਨਹੀਂ ਹੋਇਆ ਵੀ ਨਹੀਂ ਪਤਾ ਕਿ ਉੱਥੇ ਕਿਹੜੇ ਲੋਕ ਕਿਸ ਲੈਵਲ ਤੇ ਆਣਗੇ ਲੇਕਿਨ ਖੁਦ ਦਾ ਲੈਵਲ ਪਤਾ ਕਿ ਕਿਸ ਲੈਵਲ ਤੇ ਪ੍ਰੋਸੈਸ ਕਰ ਰਹੇ ਹਾਂ ਔਰ ਪਹਿਲੇ ਇੱਕ ਹਫ਼ਤਾ ਪਹਿਲੇ ਡਿਸਕਸ਼ਨ ਹੋ ਰਹੀ ਹੈ ਕਿ ਯਾਰ ਇਹ ਵਿਨ ਕਰ ਲੈਣਾ ਇਹ ਵੀ ਟਾਈਟਲ ਵਿਨ ਹੋ ਜਾਣਾ ਇਹ ਵੀ ਟਾਈਟਲ ਵਿਨ ਹੋ ਜਾਣਾ ਤੇ ਜਿਹੜੇ ਬੰਦੇ ਆਸ ਪਾਸ ਕਰੋਤੇ ਕਹਿੰਦੇ ਕਿੱਦਾਂ ਡਿਟਰਮਿਨ ਕਰੀ ਜਾ ਰਹੇ ਵਿਨਿੰਗ ਆਪਣੀ ਖੁਦ ਦੇ ਵਾਲੇ ਕੰਪੀਟੀਸ਼ਨ ਕਿੱਥੇ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿਸ ਬੇਸ ਤੇ ਵਿਨਿੰਗ ਆਲਰੇਡੀ ਡਿਟਰਮਿਨ ਕਰ ਚੁੱਕੇ ਹਨ ਸੇਮ ਥਿੰਗ ਫਾਈਨੈਂਸ ਵਿੱਚ ਰਿਜ਼ਲਟ ਪਹਿਲੇ ਡਿਟਰਮਿਨ ਕਰ ਸਕਦੇ ਹੋ ਰਿਜ਼ਲਟ ਨੂੰ ਕੋਈ ਚੇਂਜ ਨਹੀਂ ਕਰ ਪਾਏਗਾ ਜੇ ਨੌਲੇਜ ਦੇ ਬੇਸ ਤੇ ਜੇ ਰਾਈਟ ਫੰਡਾਮੈਂਟਲ ਦੇ ਬੇਸ ਤੇ ਜਿਹੜੀ ਚੀਜ਼ ਰਿਕੁਆਇਰਡ ਹੈ ਔਰ ਉਹ ਪ੍ਰੋਵਾਈਡ ਕੀਤੀ ਗਈ ਉਹ ਫੇਲ ਨਹੀਂ ਹੋ ਸਕਦੀ ਸੀ ਪੋਸੀਬਲ ਹੀ ਨਹੀਂ ਹੈ ਜਿਹੜੀ ਚੀਜ਼ ਸਾਡੇ ਕੋਲ ਐਕਸਪੈਕਟਿਡ ਹੈਗੀ ਹੈ ਸਾਡੇ ਆਪਣੇ ਫਾਈਨੈਂਸ ਨੂੰ ਲੈ ਕੇ ਔਰ ਜੇ ਤੁਸੀਂ ਉਹਨੂੰ ਜਿੱਦਾਂ ਐਕਸਪੈਕਟਿਡ ਉਦਾਂ ਪਰਫਾਰਮ ਕਰਤਾ ਤਾਂ ਰਿਜ਼ਲਟ ਤਾਂ ਨਹੀਂ ਆਣੇ ਉਹ ਲਾਈਫ ਦੀ ਕੋਈ ਵੀ ਏਰੀਆ ਕਿਉਂ ਨਾ ਹੋਏ ਸੋ ਡੈਟ ਨੂੰ ਟਰੂ ਕਾਸਟ ਨੂੰ ਸਮਝਣਾ ਕੰਪਾਊਂਡ ਇੰਟਰਸਟ ਨੂੰ ਸਮਝਣਾ ਇੰਪੋਰਟੈਂਟ ਹੈ ਦੇਖੋ ਕੰਪਾਊਂਡ ਇੰਟਰਸਟ ਸਾਰਿਆਂ ਨੂੰ ਪਤਾ ਕਿਹੜਾ ਪਰਸਨ ਹੈ ਜਿਹਨੂੰ ਕੰਪਾਊਂਡ ਇੰਟਰਸਟ ਦਾ ਨਹੀਂ ਪਤਾ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਇੰਪੋਰਟੈਂਟ ਹੈ ਇੱਕ 25 ਸਾਲ ਦੇ ਬੰਦੇ ਨੇ ਕੀ ਕੀਤਾ $5,000 ਸਾਈਟ ਤੇ ਸੇਵ ਕਰਨਾ ਸ਼ੁਰੂ ਕਰਤਾ ਇਨਵੈਸਟ ਕਰਨਾ ਸ਼ੁਰੂ ਕਰਤਾ 35 ਸਾਲ ਤੱਕ ਸਿਰਫ ਲੈਸ ਉਹਨੇ $50,000 ਜਿਹੜਾ 10 ਸਾਲਾਂ ਚ ਸਾਈਟ ਤੇ ਕਰਤਾ 35 ਸਾਲ ਦਾ ਬੰਦਾ ਦੇਖਦਾ ਯਾਰ ਮੈਨੂੰ ਵੀ ਕਰਨਾ ਤਾਂ ਚਾਹੀਦਾ ਉਹਨੇ ਵੀ $5,000 ਸਾਈਟ ਤੇ ਕਰਨਾ ਸ਼ੁਰੂ ਕਰਤਾ ਲੇਕਿਨ 65 ਸਾਲ ਤੱਕ ਕਰੀ ਜਾ ਰਿਹਾ 30 ਸਾਲ ਤੱਕ ਕੀਤਾ 30 ਸਾਲਾਂ ਚ ਇਹਨੇ 1.5 ਲੱਖ ਇਨਵੈਸਟ ਐਸ ਕੰਪੇਅਰ ਟੂ ਜਿਹਨੇ 1.5 ਲੱਖ ਇਨਵੈਸਟ ਕੀਤਾ। ਇਹ ਹੁੰਦੀ ਕੰਪਾਊਂਡਿੰਗ। ਲਈ ਅਰਲੀ ਲਾਈਫ ਚ ਨਾ ਅਰਲੀ ਸ਼ੁਰੂ ਕਰ ਦਿਓ। ਕੰਪਾਊਂਡਿੰਗ ਜਿਹਨੂੰ ਸਮਝ ਆ ਗਈ ਉਹ ਅਰਨ ਕਰਦਾ, ਔਰ ਜਿਹਨੂੰ ਨਹੀਂ ਸਮਝ ਆਈ ਉਹ ਪੇ ਕਰਦਾ। ਸਿੱਧੀ ਜੀ ਗੱਲ ਹੈ, ਇਹ ਫਾਈਨੈਂਸ਼ੀਅਲ ਲਿਟਰੇਸੀ ਦਾ ਪਾਰਟ ਹੈ। ਇੱਕ ਨੇ ਅਰਨ ਕਰਨਾ, ਇੱਕ ਨੇ ਪੇ ਕਰਨਾ। ਅਰਨ ਉਹ ਕਰੇਗਾ ਜਿਹਨੂੰ ਸਮਝ ਹੈ। ਅੱਛਾ, ਅਰਨਿੰਗ ਵੀ ਬੜੀ ਬਿਗ ਹੁੰਦੀ ਹੈ ਕੰਪਾਊਂਡਿੰਗ ਦੀ, ਲੇਕਿਨ ਪੇਮੈਂਟ ਜਿਹੜੇ ਕਰਦੇ ਉਹ ਵੀ ਬੜੀ ਬਿਗ ਹੁੰਦੀ ਹੈ, ਕਿਉਂਕਿ ਕੰਪਾਊਂਡਿੰਗ ਹੈਗੀ ਹੈ। ਕੰਪਾਊਂਡਿੰਗ ਨੇ ਡਿਸਕ੍ਰਿਮੀਨੇਟ ਨਹੀਂ ਕਰਨਾ, ਉਹਨੇ ਜਿਹੜੀ ਚੀਜ਼ ਉਹਨੂੰ ਕੰਪਾਊਂਡ ਕਰ ਦੇਣਾ, ਭਾਵੇਂ ਤੁਸੀਂ ਡੈਟ ਇੰਟਰਸਟ ਪੇ ਕਰ ਰਹੇ ਹੋ ਤੇ ਭਾਵੇਂ ਕੋਲੈਕਟ ਕਰ ਰਹੇ ਹੋ। ਫਾਈਨੈਂਸ਼ੀਅਲ ਲਿਟਰੇਸੀ ਸਿਖਾਏਗੀ ਕਿ ਕੰਪਾਊਂਡਿੰਗ ਕੀ ਚੀਜ਼ ਹੁੰਦੀ ਹੈ, ਉਹਨੂੰ ਕਿੱਦਾਂ ਇੰਪਲੀਮੈਂਟ ਕਰਨਾ, ਐਸੈਟ ਲਾਇਬਿਲਿਟੀਜ਼ ਦਾ ਡਿਫਰੈਂਸ ਪਤਾ ਕਰਕੇ ਦੇਗੀ ਤੁਹਾਨੂੰ ਕਿ ਫਾਈਨੈਂਸ਼ੀਅਲ ਜਿਹੜੀ ਲਿਟਰੇਸੀ ਹੈ ਉਹ, ਇਟ ਵਿਲ ਟੈਲ ਯੂ ਕਿ ਵਟ ਇਜ਼ ਦਾ ਰੀਅਲ ਡਿਫਰੈਂਸ ਬਿਟਵੀਨ ਐਸੈਟਸ ਐਂਡ ਲਾਇਬਿਲਿਟੀ। ਫਾਈਨੈਂਸ਼ੀਅਲ ਲਿਟਰੇਟ ਜਿਹੜਾ ਪਰਸਨ, ਉਹਨੂੰ ਪਤਾ ਹੈਗਾ ਕਿ ਜਿਹੜਾ ਐਸੈਟ ਮੇਰੀ ਇਨਕਮ ਜਨਰੇਟ ਕਰੇਗਾ, ਮੇਰੇ ਲਈ ਕ੍ਰੀਏਟ ਕਰੇਗਾ, ਉਹ ਮੇਰਾ ਐਸੈਟ ਹੈ। ਜਿਹੜਾ ਮੇਰੀ ਮੰਥਲੀ ਈਅਰਲੀ ਸੇਵਿੰਗ ਨੂੰ ਡਿਪਲੀਟ ਕਰੇਗਾ, ਡਰੇਨ ਕਰੇਗਾ, ਉਹ ਲਾਇਬਿਲਿਟੀ। ਕਿੰਨੀ ਸਿੰਪਲ ਜੀ ਡੈਫੀਨੇਸ਼ਨ ਹੈ, ਬੜੇ ਸਾਰੇ ਲੋਕਾਂ ਨੂੰ ਪਤਾ ਹੈ ਨਾ। ਲੇਕਿਨ ਉਹਦੇ ਬਾਵਜੂਦ ਪਤਾ ਹੋਣ ਦੇ ਬਾਅਦ ਇੰਪਲੀਮੈਂਟੇਸ਼ਨ ਹੈ, ਸ਼ਾਇਦ ਕੋਈ ਪਰਸਨ ਨੇ ਕਿਹਾ ਕਿਹੜਾ ਐਸੈਟ ਦੀ ਗੱਲ ਕਿ ਰੀਅਲ ਸਟੇਟ ਲੈ ਲਿਆ, ਔਰ ਪਹਿਲੇ ਮਹੀਨੇ ਤੋਂ ਪੈਸਾ ਡਿਪਲੀਟ ਹੋਣਾ ਸ਼ੁਰੂ ਹੋ ਗਿਆ ਹਨਾ, ਉਹ ਕੀ ਐਸਟ। ਲੇਕਿਨ ਮਾਈਂਡ ਚ ਕੀ ਕਹਿ ਰਿਹਾ, ਯਾਰ ਐਸਟ ਖਰੀਦ ਲਿਆ, ਯਾਰ ਇੱਕ ਹੋਰ ਐਸਟ ਆ ਗਿਆ, ਚਲੋ ਆਪਣੇ ਪੋਰਟਫੋਲੀਓ, ਲੇਕਿਨ ਉਹ ਤਾਂ ਡਿਪਲੀਟ ਕਰ ਰਿਹਾ। ਨਹੀਂ, ਫਿਊਚਰ ਦੇ ਵਿੱਚ ਇੱਕ ਦਿਨ ਇਹਦੀ ਵੈਲਿਊ ਵਧੇਗੀ, ਉਹ ਫਿਰ ਗੈਂਬਲਿੰਗ ਹੈ ਕਿ ਇਨਵੈਸਟਮੈਂਟ ਹੈ। ਐਪਰੀਸੀਏਸ਼ਨ ਜਿਹੜੀ ਜਿੱਤੇ ਐਕਸਪੈਕਟ ਕਰ ਰਹੇ ਹੋ ਤਾਂ ਗੈਂਬਲਿੰਗ ਹੋ ਗਈ। ਜਿਹੜੀ ਮੰਥਲੀ ਇਨਕਮ ਆਣੀ ਸੀਗੀ ਉਹ ਗਰੰਟਿਡ ਇਨਕਮ ਸੀਗੀ, ਉਹ ਪੋਜ਼ਿਟਿਵ ਕੈਸ਼ ਫਲੋ ਸੀਗਾ। ਹੁਣ ਡਿਫਰੈਂਸ ਕੀ ਹੈਗਾ ਕਿ ਹੋ ਸਕਦਾ ਪਰਸਨ ਆਪਣੇ ਵੱਲੋਂ ਐਸਟ ਕ੍ਰੀਏਟ ਕਰ ਰਿਹਾ, ਉਹ ਕਹ ਰਿਹਾ ਨਹੀਂ ਮੈਂ ਨੀ ਪੈਸੇ ਵੇਸਟ ਕਰ ਰਿਹਾ ਇੱਧਰ ਉੱਧਰ, ਮੈਂ ਤਾਂ ਰੀਅਲ ਸਟੇਟ ਬਾਏ ਕਰ ਰਿਹਾ ਜਾਂ ਕੋਈ ਇਸ ਤਰ੍ਹਾਂ ਦਾ ਐਸਟ। ਲੇਕਿਨ ਉਹਦੇ ਵਿੱਚ ਵੀ ਡਿਪਲੀਟ ਹੋ ਰਿਹਾ ਕਿਉਂਕਿ ਫਾਈਨੈਂਸ਼ੀਅਲ ਐਜੂਕੇਸ਼ਨ ਨੂੰ ਇੰਪਲੀਮੈਂਟ ਨਹੀਂ ਕੀਤਾ। ਉਸ ਦਾ ਟ੍ਰੈਡੀਸ਼ਨਲ ਮੈਥਡ ਤੇ ਐ ਨੀ ਕਿ ਰੀਅਲ ਸਟੇਟ ਸਾਰੇ ਨੈਗੇਟਿਵ ਕੈਸ਼ ਫਲੋ ਹੁੰਦੇ ਆ, ਤੁਸੀਂ ਅੱਜ ਵੀ ਰੀਅਲ ਸਟੇਟ ਪੈਸਾ ਇਨਵੈਸਟ ਕਰ ਸਕਦੇ ਹੋ, ਪਹਿਲੇ ਮੰਥ ਤੋਂ ਪੋਜ਼ਿਟਿਵ ਕੈਸ਼ ਫਲੋ ਆ ਸਕਦਾ। ਬਟ ਯੂ ਨੀਡ ਟੂ ਨੋ ਕਿ ਹਾਊ ਟੂ ਇਨਵੈਸਟ ਇਨ ਰੀਅਲ ਸਟੇਟ, ਤਾਂ ਕਿ ਪਹਿਲੇ ਮਹੀਨੇ ਤੋਂ ਪੋਜ਼ਿਟਿਵ ਤੁਹਾਨੂੰ ਇਨਕਮ ਆਣੀ ਸ਼ੁਰੂ ਹੋ ਜਾਏ, ਇਨਕਮ ਆਣੀ ਸ਼ੁਰੂ ਹੋ ਜਾਏ ਪਹਿਲੇ ਮਹੀਨੇ ਤੋਂ ਵਿਦ ਇਨ 30 ਡੇਜ਼। ਲੇਕਿਨ ਜੇ ਫਾਈਨੈਂਸ਼ੀਅਲ ਲਿਟਰੇਸੀ ਨਹੀਂ ਹੈ ਤਾਂ ਨਹੀਂ ਪਤਾ ਲੱਗੇਗਾ, ਫਿਰ ਨਹੀਂ ਪਤਾ ਲੱਗੇਗਾ ਤੋ ਦੈਨ ਯੂ ਗੋਇੰਗ ਟੂ ਪੇ ਦਾ ਪੈਨਲਟੀ। ਓਲਡ ਟ੍ਰੈਡੀਸ਼ਨਲ ਆਊਟਡੇਟਿਡ ਨੌਲੇਜ ਤੇ ਐਕਟ ਕਰਾਂਗੇ, ਜਿਹੜੀ 10 ਸਾਲ 20 ਸਾਲ 30 ਸਾਲ 40 ਸਾਲ ਪਹਿਲੇ ਚੱਲਦੀ ਸੀਗੀ। ਅਸਿਊਮ ਕੀ ਕਰ ਰਿਹਾ ਬੰਦਾ ਕਿ ਹਾਂ ਯਾਰ ਬੜੇ ਸਾਰੇ ਐਡਵਾਈਜ਼ਰ ਨੂੰ ਸੁਣਿਆ, ਫਾਈਨੈਂਸ਼ੀਅਲ ਟ੍ਰੇਡ ਲੋਕਾਂ ਨੂੰ ਸੁਣਿਆ, ਪੈਸਿਵ ਇਨਕਮ ਹੋਣੀ ਚਾਹੀਦੀ ਹੈ, ਪੈਸਿਵ ਸੁਣ ਕੇ ਔਰ ਪ੍ਰੋਫੈਸ਼ਨਲ ਦਾ ਕਹਿਣਾ ਕਿ ਪੈਸਿਵ ਇਨਕਮ ਹੋਣੀ ਚਾਹੀਦੀ ਹੈ, ਉਹ ਸੋਚ ਕੇ ਇਨਵੈਸਟਮੈਂਟ ਤਾਂ ਕਰਤੀ ਲੇਕਿਨ ਪੈਸਿਵ ਇਨਕਮ ਤੇ ਆਈ ਨਹੀਂ। ਸੋਚ ਕੀ ਰਹੀ ਔਰ ਐਕਚੁਅਲੀ ਹੋ ਕੀ ਰਿਹਾ ਉਹਦੇ ਚ ਗੈਪ ਹੈ, ਉਹ ਗੈਪ ਨੂੰ ਰੈਕਗਨਾਈਜ਼ ਕਰਨਾ ਫਾਈਨੈਂਸ਼ੀਅਲ ਲਿਟਰੇਸੀ ਦਾ ਪਾਰਟ ਹੈਗਾ। ਕਿ ਬਈ ਮੈਂ ਸੋਚ ਕੇ ਤਾਂ ਇਹੀ ਕਰਦਾ ਕਿ ਪੈਸਿਵ ਇਨਕਮ ਹੈ, ਲੇਕਿਨ ਮੈਂ ਅਗਲੇ ਮਹੀਨੇ ਤੋਂ $600 ਨੈਗੇਟਿਵ ਜਾਈ ਜਾ ਰਹੇ ਜਾਂ $1000 ਨੈਗੇਟਿਵ ਜਾ ਰਹੇ ਜਾਂ ਮੇਰੇ ਐਗਜ਼ਿਸਟਿੰਗ ਐਸੈਟ ਨੈਗੇਟਿਵ ਜਾ ਰਹੇ ਨੇ, ਤਾਂ ਸੋਚਣਾ ਕੁਛ ਹੋਰ ਔਰ ਇੰਪ੍ਰੈਸ਼ਨ ਕੈਰੀ ਕਰਨਾ ਔਰ ਰਿਐਲਿਟੀ ਚ ਕੁਛ ਹੋਰ ਹੋ ਜਾਣਾ, ਇਹ ਦੋਨਾਂ ਦੀ ਬੜਾ ਮੇਜਰ ਗੈਪ ਹੈਗਾ। ਇਹ ਗੈਪ ਨੂੰ ਰੈਕਗਨਾਈਜ਼ ਕਰਨਾ ਇਸ ਦਾ ਫਾਈਨੈਂਸ਼ੀਅਲ ਲਿਟਰੇਸੀ। ਫਾਈਨੈਂਸ਼ੀਅਲ ਲਿਟਰੇਸੀ ਕਿਸੇ ਵੀ ਪਰਸਨ ਦੱਸੇਗਾ ਕਿ ਇਨਫਲੇਸ਼ਨ ਦੀਆਂ ਜਦੋਂ ਅਸੀਂ ਗੱਲਾਂ ਕਰਦੇ ਹਾਂ, ਪਿਛਲੇ 2 ਸਾਲਾਂ 'ਚ ਬੜਾ ਸ਼ੋਰ ਸ਼ਰਾਬਾ ਸੀਗਾ ਇਨਫਲੇਸ਼ਨ ਦਾ, ਉਹ ਤਾਂ ਸੀਗਾ ਬਈ ਲਾਈਫ ਸਟਾਈਲ ਤਾਂ ਖੁਦ ਦਾ ਲਾਈਫ ਸਟਾਈਲ ਜਿਹੜਾ ਇਨਫਲੇਸ਼ਨ ਹੈਗਾ ਉਹ ਵੀ ਬੜਾ ਉਹ ਜ਼ਿਆਦਾ ਇੰਪੈਕਟ ਕਰਦਾ ਐਸ ਕੰਪੇਅਰ ਟੂ ਇਕਨੋਮੀ ਦਾ। ਇਨਫਲੇਸ਼ਨ ਕੀ ਚੱਲ ਰਿਹਾ, ਇਕਨੋਮੀ ਦੇ ਇਨਫਲੇਸ਼ਨ ਨੂੰ ਤੁਸੀਂ ਮੈਨੇਜ ਕਰ ਸਕਦੇ। ਬੰਦਾ ਕਹਿੰਦਾ ਯਾਰ ਇਨਫਲੇਸ਼ਨ ਚੀਜ਼ਾਂ ਬੜੀਆਂ ਮਹਿੰਗੀਆਂ ਹੋਗੀਆਂ, ਗਰੋਸਰੀ ਬੜੀ ਮਹਿੰਗੀ ਹੋਗੀ, ਉਹ ਫਰਕ ਨਹੀਂ ਪਏਗਾ ਤੁਹਾਡੇ ਫਾਈਨੈਂਸ ਵਿੱਚ। ਕਿਉਂ ਲੈਸ ਤੇ ਬੰਦਾ ਕਹਿੰਦਾ ਯਾਰ ਆਵਾਕਾਡੋਸ ਬੜੇ ਮਹਿੰਗੇ ਹੋ ਗਏ, ਨਾ ਬਾਏ ਕਰੋ ਆਵਾਕਾਡੋਸ, ਅਗਲੇ ਸਾਲ ਖਾ ਲੈਣਾ, ਇਸ ਸਾਲ ਛੱਡ ਦਿਓ। ਇੱਥੇ ਕਿਹੜੀ ਕੋਈ ਐਮਰਜੈਂਸੀ ਸੀਗੀ, ਹੋ ਗਿਆ ਇਨਫਲੇਸ਼ਨ ਖਤਮ, ਤੁਹਾਡੇ ਪਰਸਨਲ ਨਹੀਂ ਮੈਟਰ ਕਰਦਾ। ਐ ਇਨਫਲੇਸ਼ਨ ਉਹ ਇਕਨੋਮੀ ਚ ਕਿੰਨੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਉਹ ਮੈਨੇਜ ਕੀਤੀਆਂ ਜਾ ਸਕਦੀਆਂ। ਤੁਹਾਡਾ ਖੁਦ ਦਾ ਜਿਹੜਾ ਲਾਈਫ ਸਟਾਈਲ ਇਨਫਲੇਸ਼ਨ ਹੈ ਉਹ ਨਹੀਂ ਮੈਨੇਜ ਹੋ ਪਾ ਰਿਹਾ, ਕਿਉਂਕਿ ਕਿਸੇ ਬੰਦੇ ਦੀ ਪ੍ਰਮੋਸ਼ਨ ਹੋ ਗਈ, 20% 30% ਸੈਲਰੀ ਵਧ ਗਈ, ਉਹ ਬੰਦਾ ਹੁਣ ਥੋੜਾ ਕੰਫਰਟੇਬਲ ਹੋ ਗਿਆ। ਕੰਫਰਟੇਬਲ ਤਾਂ ਪਹਿਲੇ ਵੀ ਸੀਗਾ ਪੁਰਾਣੀ ਸੈਲਰੀ ਤੇ, ਹੁਣ 20-30% ਜੇ ਐਕਸਟਰਾ ਵੀ ਆ ਗਿਆ, ਪੇ ਰੇਜ਼ ਹੋ ਵੀ ਗਈ, ਇਹਨੇ ਡਿਸਾਈਡ ਕੀ ਕੀਤਾ ਕਿ ਥੋੜਾ ਲਾਈਫ ਸਟਾਈਲ ਤੇ ਵਧਾ ਲਈਏ, ਯਾਰ ਬੜੇ ਸਾਲਾਂ ਤੋਂ ਉਸੀ ਲਾਈਫ ਸਟਾਈਲ ਤੇ ਸੀਗੇ, ਥੋੜਾ ਅਪਾਰਟਮੈਂਟ ਘਰ ਵੱਡਾ ਕਰ ਲੈਂਦੇ ਹਾਂ, ਯਾਰ ਥੋੜੇ ਕੱਪੜੇ ਬੈਟਰ ਬ੍ਰਾਂਡ ਲਾਈ ਲੈਂਦੇ ਹਾਂ, ਯਾਰ ਥੋੜਾ ਘਰ ਹਫਤੇ 2-3 ਵਾਰ ਬਾਹਰ ਖਾ ਲੈਂਦੇ ਹਾਂ। ਕਿਉਂ ਪਹਿਲੇ ਇਹਨੇ ਕਰਨਾ ਨਹੀਂ ਸੀਗਾ, ਕੀਤਾ ਹੀ ਇਸ ਲਈ ਕਿਉਂਕਿ ਇਨਕਮ ਇਨਕਰੀਜ਼ ਹੋਈ ਹੈ। ਹੁਣ ਬੜੇ ਸਾਰੇ ਲੋਕੀ ਕਹਿੰਦੇ ਹਾਂ ਤਾਂ ਸੈਂਸ ਬਣਦੀ ਹੈ ਨਾ, ਜੇ ਇਨਕਮ ਇਨਕਰੀਜ਼ ਹੋਈ ਹੈ ਤਾਂ ਇਹ ਚੀਜ਼ਾਂ ਚੇਂਜ ਕਰਨੇ, ਨਹੀਂ। ਇਹ ਤਾਂ ਅਗੇਨ ਵੰਸ ਵੀ ਅੰਡਰਸਟੈਂਡ ਦਾ ਫਾਈਨੈਂਸ਼ੀਅਲ ਐਜੂਕੇਸ਼ਨ ਦਾ ਲਿਟਰੇਸੀ ਪਾਰਟ ਆਫ ਇਟ, ਅੰਡਰਸਟੈਂਡ ਕਿ ਟ੍ਰਿਗਰਿੰਗ ਪੁਆਇੰਟ ਦਾ ਇਨਕਮ ਇਨਕਰੀਜ਼ ਸੀਗਾ, ਐਕਚੁਅਲ ਕਰਨ ਨਹੀਂ ਸੀ ਜਾ ਰਹੇ ਹੋ। ਤਾਂ ਅੰਡਰਸਟੈਂਡ ਕਰਨਾ ਕਿ ਲਾਈਫ ਦੇ ਲਾਈਫ ਸਟਾਈਲ ਨੂੰ ਇੱਕ ਵਾਰ ਅੰਡਰਸਟੈਂਡ ਕਰਕੇ ਯੂ ਹੈਵ ਟੂ ਲੋਕ ਅ ਸਟੈਂਡਰਡ ਆਫ ਲਿਵਿੰਗ ਐਟ ਸਮ ਪੁਆਇੰਟ ਇਨ ਆਰਡਰ ਟੂ ਕ੍ਰੀਏਟ ਅ ਵੈਲਥ। ਵੈਲਥ ਮਤਲਬ ਇਹ ਨਹੀਂ ਕਿ ਪੈਸੇ ਇਕੱਠੇ ਕਰੀ ਜਾ ਰਹੇ ਹਾਂ ਬੈਂਕ ਅਕਾਊਂਟ, ਵੈਲਥ ਮੀਨਸ ਫਾਈਨੈਂਸ਼ੀਅਲ ਇੰਡੀਪੈਂਡੈਂਸ। ਇੱਕ ਦਿਨ ਇੰਡੀਪੈਂਡੈਂਟ ਹੋਣਾ, ਇੱਕ ਦਿਨ ਆਪਣੇ ਆਪ ਨੂੰ ਡਿਸਕਨੈਕਟ ਕਰ ਲੇਕਿਨ ਜਿੱਥੇ ਫਾਈਨੈਂਸ਼ੀਅਲ ਲਿਟਰੇਸੀ ਹੋਏਗੀ ਉਹ ਬੰਦਾ ਰੈਕਗਨਾਈਜ਼ ਕਰਨਾ ਸ਼ੁਰੂ ਹੋ ਜਾਏਗਾ ਯਾਰ ਮੇਰੀ ਟੈਂਡੈਂਸੀ ਇੱਦਾਂ ਦੀ ਹੈਗੀ ਹੈ ਹਨਾ ਤੇ ਮੈਨੂੰ ਥੋੜਾ ਰਿਸਿਸਟ ਕਰਨਾ ਚਾਹੀਦਾ ਥੋੜਾ ਬਹੁਤ ਅੰਡਰਸਟੈਂਡ ਕਰਕੇ ਫੇਰ ਸਪੈਂਡ ਕਰਨਾ ਚਾਹੀਦਾ ਪੈਸਾ ਸਪੈਂਡ ਫੇਰ ਵੀ ਕਰਨਾ ਲੇਕਿਨ ਸੋਚ ਸਮਝ ਕੇ ਜਿਹੜਾ ਕਰਨਾ ਚਾਹੀਦਾ ਓਪਰਚੁਨਿਟੀ ਕੋਸਟ ਕੀ ਹੁੰਦੀ ਹੈ ਫਾਈਨੈਂਸ਼ੀਅਲ ਲਿਟਰੇਸੀ ਦਾ ਪਾਰਟ ਹੈ ਕਿ ਇਹੀ ਚੀਜ਼ ਦੇ ਮੈਂ 25 ਸਾਲ ਦਾ ਮੇਰੀ ਗ੍ਰੈਜੂਏਸ਼ਨ ਖਤਮ ਹੋਈ ਇੱਕ ਦੋ ਸਾਲ ਕੰਮ ਹੋਇਆ ਬੜੇ ਸਾਰੇ ਬੱਚੇ ਕਈ ਵਾਰ ਕਹਿੰਦੇ ਯਾਰ ਮੈਂ ਇੱਕ ਵਾਰ ਨਾ ਵਰਲਡ ਟੂਰ ਮੈਂ ਬਹੁਤ ਸੁਣਿਆ ਬੜੀ ਫੈਮਿਲੀ ਵਰਲਡ ਟੂਰ ਤੇ ਗਏ ਸਾਡੇ ਬੱਚੇ ਨਾ ਅਰਲੀ 20 ਦੇ ਵਿੱਚ ਹਾਲੀ ਇੱਕ ਸਾਲ ਜੋਬ ਕੀਤੀ ਸੀ ਦੋ ਸਾਲ ਜੋਬ ਕੀਤੀ ਸੀ ਉਹ 20-30-40 ਹਜ਼ਾਰ ਦਾ ਪੂਰਾ ਵਰਲਡ ਟੂਰ ਕਰਕੇ ਆਏ ਨੇ ਠੀਕ ਹੈ ਟਰੈਵਲਿੰਗ ਦਾ ਸ਼ੌਂਕ ਹੈ ਲੇਕਿਨ ਕਿਆ ਵਾਜ਼ ਇਟ ਅ ਰਾਈਟ ਡਿਸੀਜਨ ਮੇ ਬੀ ਨਾਟ ਡਿਪੈਂਡ ਕਰਨਾ ਪਏਗਾ ਪਰਸਨ ਨਾਲ ਗੱਲ ਕਰਨੀ ਪਏਗੀ ਕਿ ਵਟ ਇਜ਼ ਦੀ ਅਰਜੈਂਸੀ ਕਿਉਂਕਿ ਜਿਹੜਾ 30,000 ਡਾਲਰ ਤੁਸੀਂ ਖਰਚਤਾ ਉਹ ਉਸਦਾ ਰਿਟਾਇਰਮੈਂਟ ਦਾ 2-3 ਲੱਖ ਡਾਲਰ ਤਾਂ ਰਿਡਿਊਸ ਹੋ ਗਿਆ ਸੈਕਸ਼ਨ ਦਾ ਨਾਲ ਡਜ਼ਨਟ ਮੀਨ ਕਿ ਟਰੈਵਲ ਨਹੀਂ ਸੀ ਕਰਨਾ ਚਾਹੀਦਾ ਨਹੀਂ ਟਰੈਵਲ ਕਰਨਾ ਚਾਹੀਦਾ ਅਰਨ ਕਰਨਾ ਪਏਗਾ ਪਲਾਨ ਕਰਨਾ ਪਏਗਾ ਇਸ ਏਜ ਤੇ ਕਿਹੜੀ ਕਿਹੜੀ ਕੰਟਰੀ ਚ ਜਾਏਗਾ ਦੈਟ ਇਜ਼ ਅ ਪਾਰਟ ਆਫ ਦੀ ਐਜੂਕੇਸ਼ਨ ਬਾਕੀ ਚੋਇਸ ਤੇ ਤੁਹਾਡੇ ਕੋਲ ਹੈਗੀ ਹੈ ਪੈਸਾ ਤੁਹਾਡਾ ਯੂ ਡੋਂਟ ਨੀਡ ਟੂ ਲਿਸਨ ਟੂ ਐਨੀ ਵਨ ਇੰਕਲੂਡਿੰਗ ਮੀ ਔਰ ਯੋਰ ਫੈਮਿਲੀ ਫਰੈਂਡ ਆਨਲਾਈਨ ਕਿਸੇ ਕੋਲ ਸੁਣਨਾ ਬੁੱਕਸ ਤੋਂ ਸੁਣਨਾ ਕਿਸੇ ਨੂੰ ਸੁਣਨ ਦੀ ਲੋੜ ਨਹੀਂ ਕੋਈ ਤੁਹਾਨੂੰ ਕੰਟਰੋਲ ਥੋੜਾ ਕਰ ਸਕਦਾ ਇਹ ਤੁਹਾਡਾ ਖੁਦ ਦਾ ਡਿਸੀਜਨ ਫਾਈਨੈਂਸ਼ੀਅਲੀ ਲਿਟਰੇਸੀ ਦਾ ਦੇਖੋ ਰਿਲੀਜਨ ਕੀ ਕਰਦਾ ਗੋਡ ਹਰ ਟਾਈਮ ਨਾਨ ਤੁਹਾਡੇ ਨਾਲ ਖੜੇ ਹੋ ਕੇ ਤੁਹਾਨੂੰ ਥੋੜਾ ਦੱਸ ਰਿਹਾ ਕਿ ਕਿਹੜੀ ਚੀਜ਼ ਲਾਈਫ ਚ ਸਹੀ ਹੈ ਕਿਹੜੀ ਐਥੀਕਲ ਹੈ ਕਿਹੜੀ ਨਹੀਂ ਰਿਲੀਜਨ ਸਾਡੇ ਮਾਇੰਡ ਚ ਇੱਕ ਨੌਲੇਜ ਰਿਲੀਜਨ ਨੇ ਇਨਫਿਊਜ਼ ਕਰ ਦਿੱਤੀ ਗਈ ਹੈ ਕਿ ਜਦੋਂ ਤੁਸੀਂ ਬਿਲਕੁਲ ਇਕੱਲੇ ਵੀ ਹੈਗੇ ਹੋ ਨਾ ਕੋਈ ਇੱਕ ਐਸੀ ਪਾਵਰ ਹੈਗੀ ਹੈ ਜਿਹੜੀ ਤੁਹਾਡੇ ਕੋਲੋਂ ਰਾਈਟ ਚੀਜ਼ਾਂ ਕਰਵਾਏਗੀ ਤੁਹਾਨੂੰ ਗਲਤ ਚੀਜ਼ਾਂ ਨਹੀਂ ਕਰਨ ਦੇਗੀ ਇਨਫਿਊਜ਼ ਕੀਤੀ ਗਈ ਨਾ ਨੌਲੇਜ ਤੇ ਜੇ ਫਾਈਨੈਂਸ਼ੀਅਲ ਨੌਲੇਜ ਵੀ ਇਨਫਿਊਜ਼ ਹੋ ਜਾਏਗੀ ਤੁਹਾਨੂੰ ਬਿਲਕੁਲ ਇਕੱਲੇ ਵੀ ਕਿਉਂ ਨਾ ਹੋ ਜਿੱਥੇ ਡਿਸੀਜਨ ਲੈਣ ਦੇ ਆਸ ਪਾਸ ਕੋਈ ਨਹੀਂ ਵੀ ਹੈਗਾ ਫਿਰ ਵੀ ਤੁਸੀਂ ਰਾਈਟ ਡਿਸੀਜਨ ਲੋਗੇ ਕਿ ਰਾਈਟ ਡਿਸੀਜਨ ਕੀ ਹੈਗਾ ਇਹ ਕਰਦੀ ਹੈ ਫਾਈਨੈਂਸ਼ੀਅਲ ਐਜੂਕੇਸ਼ਨ ਜਿੱਦਾਂ ਮੈਂ ਕਿਹਾ ਟੈਕਸੇਸ਼ਨ ਦੇ ਬਾਰੇ ਚ ਪਤਾ ਹੋਣਾ ਚਾਹੀਦਾ ਨੋਟ ਵੈਰਾ ਬੜੇ ਸਟ੍ਰੈਟੇਜਿਕ ਲੈਵਲ ਤੇ ਹਰ ਬਰਤਨ ਪਰਸਪੈਕਟਿਵ ਨਹੀਂ ਹੈ ਲੇਕਿਨ ਜੇ ਕੋਈ ਬੰਦਾ ਹਾਈ ਇਨਕਮ ਅਰਨਰ ਹੈਗਾ ਔਰ ਟੈਕਸੇਸ਼ਨ ਪਲਾਨਿੰਗ ਸ਼ਾਇਦ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਹੈ ਉਹਨੂੰ ਟੈਕਸੇਸ਼ਨ ਦੀ ਅੰਡਰਸਟੈਂਡਿੰਗ ਲਿਆ ਕੇ ਦੇਗੀ ਕਿਉਂਕਿ ਬੜੇ ਸਾਰੇ ਲੋਕ ਕੋਈ ਜੋਬ ਚ ਹਾਈ ਇਨਕਮ ਕਰ ਰਿਹਾ ਕੋਈ ਇਸਦੀਆਂ ਕਾਰਪੋਰੇਸ਼ਨ ਹੈਗੀ ਉਹ ਚ ਹਾਈ ਇਨਕਮ ਹੋ ਗਈ ਟੈਕਸਿਸ ਹਲੇ ਵੀ ਦੇ ਰਹੇ ਨੇ ਕਾਰਪੋਰੇਸ਼ਨ ਹੋ ਗਈ ਹੈ ਇੱਕ ਪਰਸਨ ਜੋਬ ਕਰਦਾ ਸੀ ਉਹਨੇ ਬਿਜ਼ਨਸ ਸਟਾਰਟ ਕਰਤਾ ਯੁਧਵੀਰ ਜੀ ਤੁਸੀਂ ਜੋਬ ਕੀਤੀ ਸੀਗੀ ਤੁਸੀਂ ਬਿਜ਼ਨਸ ਸਟਾਰਟ ਕਰ ਲਿਆ ਤੁਸੀਂ ਮਿਹਨਤ ਕੀਤੀ ਹੋ ਸਕਦਾ ਤੁਹਾਨੂੰ ਸਮਝ ਆ ਗਿਆ ਸੀਗਾ ਕਿ ਯਾਰ ਜੋਬ ਦੇ ਵਿੱਚ ਸ਼ਾਇਦ ਉਦਾਂ ਹੱਥ ਨਹੀਂ ਖੁੱਲਣਾ ਪੈਣਾ ਉਹਦੇ ਵਿੱਚ ਮੈਨੂੰ ਕੁਝ ਐਕਸਟਰਾ ਕਰਨਾ ਪੈਣਾ ਕਿਉਂ ਜੋਬ ਦੇ ਵਿੱਚ ਤੁਹਾਡਾ ਕੰਟਰੋਲ ਨਹੀਂ ਸੀਗਾ ਟੈਕਸਿਸ ਤੁਹਾਡੇ ਕੱਢ ਲੈ ਜਾਂਦੇ ਸੀਗੇ ਸੀਪੀਟੀ ਕੱਟੀ ਜਾਂਦੀ ਸੀ ਈਆਈ ਕੱਟੀ ਜਾਂਦੀ ਸੀ ਤੁਸੀਂ ਇਨਕਮ ਵੀ ਆਨ ਕਰਦੇ ਸੀ ਰਿਡਿਊਸ ਹੋ ਜਾਂਦੇ ਸੀ ਤੁਸੀਂ ਕਹਿੰਦੇ ਮੈਂ ਕਾਰਪੋਰੇਸ਼ਨ ਦੀ ਇਨਕਮ ਲੈ ਜਾਂਦਾ ਨਾ ਸੀਪੀਪੀ ਕਟਾਉਣੀ ਹੈ ਨਾ ਈਆਈ ਕਟਾਉਣੀ ਹੈ ਇਨਕਮ ਵੀ ਜਦੋਂ ਮੈਂ ਕੱਢਾਂਗਾ ਜਾਂ ਨਹੀਂ ਕੱਢਾਂਗਾ ਟੈਕਸੇਸ਼ਨ ਮੇਰੇ ਕੰਟਰੋਲ ਚ ਹੋਏਗਾ ਕਦੋਂ ਕਰਨਾ ਕਦੋਂ ਨਹੀਂ ਕਰਨਾ ਮੇਰੇ ਐਕਸਪੈਂਸਿਸ ਵੀ ਮਾਈਨਸ ਹੋਣਗੇ ਤੁਸੀਂ ਉਹ ਕੀਤਾ ਹੋ ਸਕਦਾ ਕਿ ਤੁਹਾਡੇ ਪ੍ਰੋਫੈਸ਼ਨਲਸ ਨੇ ਤੁਹਾਨੂੰ ਫੇਰ ਸੈਲਰੀ ਤੇ ਪਾਤਾ ਹੁਣ ਤੁਸੀਂ ਫੇਰ ਸੈਲਰੀ ਲੈ ਰਹੇ ਹੋ ਆਪਣੇ ਕਾਰਪੋਰੇਸ਼ਨ ਤੋਂ ਦੇਰ ਇਜ਼ ਅ ਪੋਸੀਬਿਲਿਟੀ ਤੇ ਫਰਕ ਕੀ ਪਿਆ ਮੈਂਟਲੀ ਤਾਂ ਤੁਸੀਂ ਅਪਗ੍ਰੇਡ ਕਰ ਗਏ ਸੀਗੇ ਇੱਕ ਜੋਬ ਤੋਂ ਬਿਜ਼ਨਸ ਵਿੱਚ ਕਰ ਗਏ ਲੇਕਿਨ ਔਨ ਪੇਪਰ ਫਾਈਨੈਂਸ਼ੀਅਲ ਮੈਟਰਸ ਤੋਂ ਦੇਖਿਆ ਜਾਏਗਾ ਯੂ ਆਰ ਸਟਿਲ ਔਨ ਸੈਲਰੀ ਹਾਂ ਹਾਂ ਕਿਉਂਕਿ ਮੈਂ ਡਾਇਰੈਕਟਰ ਹੈਗਾ ਤੇ ਸੈਲਰੀ ਲੈਣੀ ਪਏਗੀ ਵੈਲ ਇਫ ਦੈਟਸ ਦਾ ਨੌਲੇਜ ਵੀ ਕੈਰੀ ਮੇ ਬੀ ਯੈਸ ਮੇ ਬੀ ਦੇਰ ਆਰ ਬੈਟਰ ਵੇਜ ਲੀਗਲ ਵੇਜ ਗਾਈਡਡ ਬਾਈ ਸੀਆਰਏ ਗਾਈਡਲਾਈਨ ਮਤਲਬ ਸੀਆਰ ਨੇ ਇੱਕੋ ਗਾਈਡਲਾਈਨ ਨਹੀਂ ਦਿੱਤੀ ਲੇਕਿਨ ਤੁਸੀਂ ਫੇਰ ਇੰਪਲੋਈ ਬਣ ਗਏ ਤੁਸੀਂ ਤਾਂ ਫੇਰ ਸੀਪੀਪੀ ਦੇ ਰਹੇ ਹੋ ਹੁਣ ਪਹਿਲੇ ਤੁਸੀਂ ਜਦੋਂ ਜੋਬ ਕਰਦੇ ਸੀਗੇ ਇੱਕ ਸੀਪੀਪੀ ਦਿੰਦੇ ਸੀ ਕਿਉਂਕਿ ਇੱਕ ਸੀਪੀਪੀ ਇੰਪਲੋਇਰ ਦਿੰਦਾ ਹੁਣ ਤੁਸੀਂ ਆਪਣੀ ਕਾਰਪੋਰੇਸ਼ਨ ਦੇ ਤੁਸੀਂ ਹੀ ਇੰਪਲੋਈ ਹੋ ਤੁਸੀਂ ਇੰਪਲੋਇਰ ਹੋ ਯੂਆਰ ਪੇਇੰਗ ਡਬਲ ਦਾ ਸੀਪੀਪੀ ਬੈਨੀਫਿਟ ਤਾਂ ਫੇਰ ਵੀ ਸੇਮ ਹੀ ਰਹਿਣਾ ਮੇ ਬੀ ਇਟਸ ਅ ਗੁੱਡ ਆਈਡੀਆ ਮੇ ਬੀ ਨਾਟ ਅ ਗੁੱਡ ਆਈਡੀਆ ਇਹ ਤਾਂ ਫਾਈਨੈਂਸ਼ੀਅਲ ਲਿਟਰੇਸੀ ਦੱਸੇਗੀ ਕਿ ਇਟਸ ਅ ਗੁੱਡ ਆਈਡੀਆ ਆਰ ਨਾਟ ਰੀਅਲੀ ਅੱਛਾ ਮੇਰੀ ਕਾਰਪੋਰੇਸ਼ਨ ਕੈਸ਼ ਇਕੱਠਾ ਹੋ ਗਿਆ ਮੈਂ ਕਿੱਦਾਂ ਕੱਢਾਂ ਕਿੱਦਾਂ ਨਾ ਕੱਢਾਂ ਬੜੇ ਸਾਰੇ ਬਿਜ਼ਨਸਮੈਨ ਉਹ ਟ੍ਰਬਲ ਚ ਹੈਗੇ ਦੇ ਕੁਡਨਟ ਫਾਈਂਡ ਦਾ ਆਨਸਰ ਇਜ਼ ਇਟ ਅ ਬ੍ਰੇਨ ਸਰਜਰੀ ਹੈ ਨਹੀਂ ਬੜਾ ਸਿੰਪਲ ਹੈਗੀ ਹੈ ਫਾਈਨੈਂਸ਼ੀਅਲ ਲਿਟਰੇਸੀ ਵਿਲ ਟੈਲ ਯੂ ਹਾਊ ਟੂ ਮੈਨੇਜ ਇਟ ਅੱਛਾ ਬੜੇ ਸਾਰੇ ਲੋਕੀ ਉਹ ਕਾਰਪੋਰੇਸ਼ਨ ਤੋਂ ਇਨਵੈਸਟਮੈਂਟ ਕਰਨੀਆਂ ਸ਼ੁਰੂ ਕਰ ਦਿੰਦੇ ਕੋਈ ਰੀਅਲ ਸਟੇਟ ਲੈ ਰਿਹਾ ਕੋਈ ਆਪਣੇ ਕਾਰਪੋਰੇਸ਼ਨ ਤੋਂ ਲੋਨ ਲੈ ਕੇ ਪੈਸਾ ਬਾਹਰ ਕੱਢ ਰਿਹਾ ਕੁਝ ਵੀ ਕਰ ਰਿਹਾ ਉਹ ਐਫੀਸ਼ੀਐਂਟ ਹੋ ਨਹੀਂ ਪਾ ਰਿਹਾ ਕਿਉਂਕਿ ਫਾਈਨੈਂਸ਼ੀਅਲ ਅੱਗੇ ਜਾ ਉਲਟਾ ਟੈਕਸ ਹਾਇਰ ਲੱਗ ਰਿਹਾ ਉਹ ਤਾਂ ਗਵਰਨਮੈਂਟ ਨੇ ਵੀ ਕੈਪੀਟਲ ਗੇਨਸ ਵੀ ਵਧਾ ਤੇ ਕਰ ਲਓ ਹੋਰ ਕਰ ਲਓ ਕਾਰਪੋਰੇਸ਼ਨ ਤੋਂ ਪਰਸਨਲ ਟੈਕਸਿਸ ਉਹ ਤਾਂ ਵਧਨੇ ਹੀ ਵਧਨੇ ਸੀਗੇ ਫਾਈਨੈਂਸ਼ੀਅਲ ਲਿਟਰੇਸੀ ਦੱਸੇਗੀ ਕਿ ਡਬਲ ਟੈਕਸੇਸ਼ਨ ਟ੍ਰੈਪ ਹੋ ਸਕਦਾ ਪਹਿਲੇ ਤੁਸੀਂ ਕਾਰਪੋਰੇਸ਼ਨ ਦਾ ਪੈਸਾ ਕਾਰਪੋਰੇਸ਼ਨ ਕੋਈ ਹੋਰ ਬਿਜ਼ਨਸ ਸੀਗੀ ਉੱਥੋਂ ਤੁਸੀਂ ਪਰਸਨਲ ਇਨਵੈਸਟਮੈਂਟ ਕਰਤੀ ਹੈ ਰੀਅਲ ਸਟੇਟ ਪਹਿਲੇ ਤਾਂ ਉਹਦਾ ਟੈਕਸ ਪੇ ਹਾਈ ਕਰੋਗੇ ਜਦੋਂ ਉਹਦੀ ਇਨਕਮ ਆਏਗੀ ਉਹ ਇਨਕਮ ਜਦੋਂ ਆਏਗੀ ਕਾਰਪੋਰੇਸ਼ਨ ਚ ਆਏਗੀ ਫਿਰ ਕਾਰਪੋਰੇਸ਼ਨ ਜਦੋਂ ਬਾਹਰ ਕੱਢੋਗੇ ਫਿਰ ਪਰਸਨਲ ਟੈਕਸ ਦੋਗੇ ਡਬਲ ਟੈਕਸੇਸ਼ਨ ਟ੍ਰੈਪ ਹੈ ਫਿਰ ਬੰਦਾ 20 ਸਾਲ ਬਾਅਦ ਕਹਿੰਦਾ ਯਾਰ ਇੰਨਾ ਪੈਸਾ ਕਮਾਈ ਵੀ ਜਾਂਦੇ ਆ ਜਾ ਕਿੱਥੇ ਰਿਹਾ ਸਮਝ ਨਹੀਂ ਆ ਰਿਹਾ ਉਹ ਨਹੀਂ ਆਏਗਾ ਸਮਝ ਬਿਕੋਜ਼ ਵੀ ਨੀਡ ਟੂ ਅੰਡਰਸਟੈਂਡ ਦਾ ਬੇਸ ਲਾਈਨ ਵਿੱਚ ਤੁਹਾਡਾ ਟਰੱਕਿੰਗ ਦਾ ਕੰਮ ਹੋਏ ਤੁਸੀਂ ਆਈ लेकिन फाइनेंशियल लिटरेसी इस बिजनेसमैन नु कहेगी कि भाई तेनू शायद खुद एफआरआई इन इन डेप्थ स्ट्रेटजीज नहीं पता होनी चाहिए, बाकी अंडरस्टैंडिंग होनी चाहिए, लेकिन फाइनेंशियल लिटरेसी कहती है गो एंड फाइंड अ राइट प्रोफेशनल, अ राइट टैक्स गाय, अ राइट फाइनेंशियल एडवाइजर, राइट ब्रोकर, मॉर्गेज ब्रोकर, रियल्टर, राइट प्रोफेशनल हो वो तुम स्ट्रेटजीज दस देंगे। फाइनेंशियल लिटरेसी भेजेगी इस पर्सन नु राइट प्रोफेशनल को, लेकिन फाइनेंशियल लिटरेसी शायद नहीं होगी तो बंदा खुद ही जिदा चल रहा है चलन जाओ चली जाएंगी चीजा। सो द पॉइंट इज दिस, फाइनेंशियल जी मेन अल्टीमेट सारी चीजा चो कंक्लूड की कर रहे हैं आप, फाइनेंशियल लिटरेसी की है पावर हैगी है इस चीज की, तुम उस चीज दिवाने फाइनेंशियल इंडिपेंडेंस। इंडिपेंडेंस तुम पता है इंडिपेंडेंस लिए दुनिया हजारा साल तो फाइट कर रही है, हर कंट्री ने फाइट किया, इंडिया होए, कैनेडा होए, पाकिस्तान होए, जड़ा भी किनिया कंट्रियां, हर कंट्री ने फाइट की, इंडिपेंडेंस मैटर कर दी है ह्यूमन बीइंग नु के नहीं, वो इंडिपेंडेंस आप अचीव कर ली ना, जी अल्टीमेट जी साडे कंट्रोल वो तो होगा कोलैबोरेटिड एफर्ट। महात्मा गांधी जी ने कितने खुद भी एफर्ट पाया, उन्होंने नाल हजारों बंदा करोड़ों बंदे जुड़ गए फाइट की इंडिपेंडेंस वास्ते, यह फाइट हैगी कले की, वे तो तीन चार प्रोफेशनल, लेकिन फाइट हैगी अपने फाइनेंसिस उन्होंने अपने कंट्रोल च लिया, ह्यूमैनिटी ने सारे एनिमल्स नू कंट्रोल च लिया है तो ह्यूमैनिटी इस लैवल च गई है, क्योंकि सारे इस टाइम कोई जू च आ गए ने, कोई कंट्रोल किए गए ना सारे एनिमल्स, नहीं किते होंगे तो अज इंडिपेंडेंस हो सकती थी क्या, घरों बार इदा निकल सकते थे, नहीं निकल सकते थे। सो फाइनेंशियल इंडिपेंडेंस भी इंपॉर्टेंट होगी कि नहीं होगी, डेफिनेटली इंपॉर्टेंट है, और फाइनेंशियल जी लिटरेसी है दिस इज बियॉन्ड वेल्थ अकोमोलेशन। मैं नहीं कह रहा कि अपने सिर्फ सेविंग करो, इन्वेस्टमेंट करो, जो कर चुके हो वेल्थ क्रिएशन करो, फाइनेंशियल लिटरेसी गोज बियॉन्ड दैट, अल्टीमेटली इज द फ्रीडम, इज द चॉइस यू आर लुकिंग फॉर, इज द स्ट्रेस यू एलिमिनेट परमानेंटली फ्रॉम योर लाइफ। लेकिन युद्धवीर जी सारी चीजा का पता होने के बावजूद बड़े सारे लोग फिर भी एक्ट नहीं करते, अलग रीजन है, बड़े सारे रीजन वो भी होंगे ने। एनी वे इतने इस पॉइंट तक एनी कोई क्वेश्चन हो युद्धवीर जी, या कोई पॉइंट एड करना चाहो, ऑफकोर्स देर इज अ लॉट मोर वेन इट कम्स टू फाइनेंशियल लिटरेसी, लेकिन दीज आर द मोस्ट बेसिक पॉइंट जो हर पर्सन माइंड च रखने चाहिए यार, जब मैं मनी मैटर ना डील कर रहे थे माइट एज वेल अंडरस्टैंड, जब मैं खाना खाना ही है तो माइट वेल अंडरस्टैंड कि प्रॉपरली कुक किता किता जाता, जब मैं एक्सरसाइज जब मैं करना मेरा वेट गेन हो जाए लूज हो जाए माइट एज वेल अंडरस्टैंड न्यूट्रिशन एंड एक्सरसाइज, जब मैं सोसायटी लोगों की हेल्प करना चाहता माइट एज वेल अंडरस्टैंड गुड प्रैक्टिसिज एथिक्स की होंगे, चीजों एक बार अंडरस्टैंड करना हों सारी उम्र पढ़ना होंगे। गुड थिंग इज की ह्यूमन ब्रेन ने एक बार कोई चीज सीख ली और लाइफ टाइम यूज आती है, सच अ गुड वे कि किसी चीज एक बार थोड़ा जा एफर्ट पाकर सीख लिया और अगले 30 40 50 साल तक जो बेनीफिट होंगे। लेकिन अगेन बड़े सारे असि खुद ही खुद नु एक्सक्यूजेस देने इस चीजा ना करने, है ना, पिछले साइकोलॉजिकल बैरियर्स होंगे ने, कोई अपनी हैबिट चेंज भी करना चाहे तो देखो हैबिट टूटती नहीं है, एक दो महीने बाद कोई भी बंदा कोशिश करता है बेशक वो जिम जाने की करे, फाइनेंसिस नु बेटर करने की करे, क्योंकि एक हैबिट है, कुछ साइकोलॉजिकल बैरियर्स है वो भी दूर करने बड़े जरूरी है, इस तो पहले की तुम्हारी हैबिट चेंज हो, पहले तो अंडरस्टैंड करना जरूरी है कि मेरा बिहेवियर है ही क्यों, मैं अपने फाइनेंस में लाके मेरी ओवर स्पेंडिंग क्यों हैगी है, क्यों मैं बैठ के बजटिंग नहीं कर रहा, क्यों मेरी जॉब से मेरी ग्रोथ नहीं हो रही, क्यों मेरे बिजनेस ग्रोथ क्यों नहीं हो रही, जो हो रही है तो फिर रिजल्ट क्यों नहीं आ रहे, जो रिजल्ट आ रहे तो स्ट्रेस क्यों है, जे मैं कहना कि सब कुछ ठीक है मेरी लाइफ के बीच, लेकिन जब मैं कला डीपली कला बैठा हूं ना फिर मैं सोचता नहीं यार पैसे तो होर चाहिए, इनकम तो बतानी है, लेकिन साइकोलॉजिकल बैरियर होगा, आइडेंटिटी इशू कहते हैं, मैं दस दिना साइकोलॉजिकली आइडेंटिटी इशू इज कि मैं तुम्हें कहना जुगवीर जी सब वधिया बिजनेस सब ठीक है बहुत है वधिया अच्छा चल रहा है, डीप इनसाइड मैं किसी कह नहीं पा रहा कि नहीं यार अच्छा बैटर हो जाए ना, जब मेरा बिजनेस थोड़ी इनकम बैटर हो जाए तो बड़ी अच्छी चीज है, लेकिन मैं बोल नहीं पा रहा किसी भी ना फैमिली ना फ्रेंड ना अपने वाइफ ना हस्बैंड ना बच्चों ना कलीग न, क्योंकि आइडेंटिटी बैरियर है, वो आइडेंटिटी मैं एक्सेप्ट नहीं कर पा रहा साइकोलॉजिकली, तो इट्स इंपॉर्टेंट टू एक्सेप्ट योर आइडेंटिटी साइकोलॉजिकली, क्योंकि बिना रिजल्ट नहीं आने फिर तुम उस इल्यूजन के सर्वाइव करते जाओगे। सो द पॉइंट इज कमिंग बैक टू द रियलिटी कि व्हाट इज द रियलिटी, पहले तो अपना स्टार्टिंग पॉइंट देखना बड़ा जरूरी है, इस तो पहले कि मैं सेविंग करा इन्वेस्टमेंट करा ग्रोथ करा बिजनेस जॉब जो भी चीज आपकी कर रहे हैं, फाइंड आउट व्हाट्स योर स्टार्टिंग पॉइंट एंड फाइंड आउट व्हाट इज द एंड पॉइंट, और स्टार्टिंग और एंड पॉइंट है एजुकेशन लिटरेसी एंड एंड ते हैगी है फाइनेंशियल इंडिपेंडेंस। जी युद्धवीर जी
बहुत वधिया और इंटरेस्टिंग जानकारी आज सारी दी सारी तुसी शेयर कीती है, और मैनू वैसे ते सारीयां गल्लां बड़ी इंटरेस्टिंग लगियां, बट उहदे चो एक गल बहुत इंटरेस्टिंग ही लगी कि कारपोरेशन दे विचों कहिंदे जी पैसे कढाए, कारपोरेशन दे विचों पैसे कढा के परसनल नाम दे उत्ते इन्वेस्टमेंट कर ली, और उत्थों फिर पता लगा जी परसनल ते पहला टैक्स पे कीता बाद च कारपोरेशन पे कीता ते कैपिटल टैक्स अचानक वध गए है, ਸੋ ਸਮਝ ਹੀ ਨਹੀਂ ਆਇਆ ਵੀ ਪੈਸੇ ਗਏ ਕਿੱਥੇ ਕਿਤੇ ਇਹ ਨਾ ਹੋਵੇ ਵੀ ਇੰਨਾ ਤਾਂ ਬਣਿਆ ਨੀ ਜਿੰਨਾ ਉੱਥੋਂ ਕਿਤੇ ਜਿਆਦਾ ਲੂਜ਼ ਕਰ ਦਿੱਤਾ ਔਰ ਉਪਰੋਂ ਇੱਕ ਮੈਂ ਫੈਕਟਰ ਹੋਰ ਐਡ ਕਰ ਦਿੰਦਾ ਕਿ ਪਤਾ ਲੱਗਾ ਕਿ ਜੀ ਜਿਹੜੇ ਖਾਸ ਕਰ ਫਰਵਰੀ 2022 ਤੋਂ ਥੋੜਾ ਜਿਹਾ ਪਹਿਲਾਂ ਜਾਂ ਉਸ ਦਰਮਿਆਨ ਜਾਂ ਉੱਥੇ ਕਿਤੇ ਇਨਵੈਸਟਮੈਂਟ ਕੀਤੀ ਹੋਈ ਹੈ ਐਂਡ ਆਫ 2021 ਫੈਬਰੀ 2022 ਉਸ ਤੋਂ ਬਾਅਦ ਤੇ ਉਹ ਪਤਾ ਲੱਗਾ ਜੀ ਜਿਹੜਾ ਪੈਸਾ ਘੱਟ ਗਿਆ ਜਿਹੜਾ ਰੀਅਲ ਸਟੇਟ ਥੱਲੇ ਆ ਗਈ ਉਹ ਅਲਹਿਦਾ ਦਿੱਕਤ ਖੜੀ ਹੋ ਗਈ ਹੈ
ਉਹਦੇ ਵਿੱਚ ਕੀ ਹੈਗਾ ਹਾਂ ਲੇਕਿਨ ਕੀਤਾ ਕਿਉਂ ਹੈ ਕਿਉਂ ਕਰਦੇ ਟੈਕਸੇਸ਼ਨ ਨੂੰ ਸੇਵ ਕਰਨ ਵਾਸਤੇ ਲੇਕਿਨ ਰਿਜ਼ਲਟ ਕੀ ਹੈ ਕਿ ਟੈਕਸੇਸ਼ਨ ਜ਼ਿਆਦਾ ਦੇਣਗੇ ਦੇਖੋ ਇੰਟੈਂਸ਼ਨ ਕੀ ਹੈ ਉਹਦੇ ਅਕੋਰਡਿੰਗਲੀ ਐਕਸ਼ਨ ਲੈ ਰਹੇ ਨੇ ਲੇਕਿਨ ਰਿਜ਼ਲਟ ਆਪੋਜ਼ਿਟ ਆ ਰਹੇ ਨੇ ਲੇਕਿਨ ਉਹਨੂੰ ਧਿਆਨ ਦੇਣਾ ਇਜ਼ ਅ ਪਾਰਟ ਆਫ ਫਾਈਨੈਂਸ਼ੀਅਲ ਲਿਟਰੇਸੀ ਦੇਖੋ ਫਾਈਨੈਂਸ਼ੀਅਲ ਲਿਟਰੇਸੀ ਹੋਰ ਚੀਜ਼ ਕੀ ਕਰਦੀ ਹੈ ਐਜ ਆਫ ਟੂਡੇ ਅੱਜ ਦੀ ਗੱਲ ਕਰੀਏ ਹੁਣ ਮੈਂ ਕਦੇ ਵੀ ਤੁਸੀਂ ਨੋਟਿਸ ਕਰਨਾ ਮੈਂ ਕੋਈ ਸਪੈਸੀਫਿਕ ਸਟ੍ਰੈਟਜੀ ਕੋਈ ਪ੍ਰੋਡਕਟ ਔਰ ਫਾਈਨੈਂਸ਼ੀਅਲ ਰਿਲੇਟਿਡ ਟੋਪਿਕ ਤੇ ਗੱਲ ਨਹੀਂ ਕਰਦਾ ਰੇਡੀਓ ਤੋਂ ਉਹਦੇ ਪਿੱਛੇ ਰੀਜ਼ਨ ਹੈ ਮੈਂ ਬੜੇ ਜਨੈਰਿਕ ਰੱਖਦਾ ਟੋਪਿਕ ਤੇ ਕਿਉਂਕਿ ਉਹ ਸਿਰਫ ਵਨ ਟੂ ਵਨ ਹੀ ਹੋਣਗੇ ਇਨ ਡੈਪ ਜਿਹੜੀਆਂ ਸਟ੍ਰੈਟਜੀਜ਼ ਹੈ ਕਿਉਂਕਿ ਜਦੋਂ ਤੁਸੀਂ ਆਨਲਾਈਨ ਜਦੋਂ ਦੇਖੋ ਯੂ ਹੈਵ ਟੂ ਬੀ ਰਿਸਪੋਂਸੀਬਲ ਤੁਹਾਨੂੰ ਹਜ਼ਾਰਾਂ ਲੋਕੀ ਸੁਣ ਰਹੇ ਕੋਈ ਅੱਧੀ ਇਨਫੋਰਮੇਸ਼ਨ ਅੱਧੀ ਕਿਆ ਮੈਂ ਕਿਸੇ ਸਟ੍ਰੈਟਜੀ ਦੀ ਗੱਲ ਕਰਾਂ ਉਹ ਸ਼ਾਇਦ 1% ਵੀ ਗੱਲ ਨਹੀਂ ਹੋ ਪਾਏ ਭਾਵੇਂ ਅਸੀਂ ਘੰਟਾ ਕਿਉਂ ਨਾ ਗੱਲ ਕਰ ਲਈਏ ਉਹ 1% ਇਨਫੋਰਮੇਸ਼ਨ ਦੇ ਬੇਸ ਤੇ ਲੋਕੀ ਐਕਟ ਕਰਨਾ ਸ਼ੁਰੂ ਕਰ ਦੇਣ ਜਾਂ ਆਪਣੀ ਲਾਈਫ ਚ ਚੇਂਜਸ ਲਿਆਉਣੀਆਂ ਸ਼ੁਰੂ ਕਰਨ ਬਿਨਾਂ ਮੇਰੇ ਨਾਲ ਗੱਲ ਕੀਤੇ ਜਾਂ ਬਿਨਾਂ ਥੋੜਾ ਬਹੁਤ ਸੋਚਿਆ ਉਹ ਉਲਟਾ ਨੁਕਸਾਨ ਕਰਵਾ ਲਾਂਗੇ ਉਹ ਕਰ ਹੀ ਨਹੀਂ ਸਕਦੇ ਕਿਉਂਕਿ ਜਦੋਂ ਮੇਰੇ ਨਾਲ ਇਨ ਪਰਸਨ ਤੁਸੀਂ ਬੈਠਣਾ ਜੇ ਤੁਹਾਨੂੰ ਵੈਸੇ ਹੀ ਐਜ਼ ਐਨ ਐਗਜ਼ਾਮਪਲ ਲੱਗਦਾ ਕਿ ਯਾਰ ਟਾਕ ਸ਼ੋਜ਼ ਅੱਛੇ ਹੁੰਦੇ ਆ ਬੜੀ ਅੱਛੀ ਇਨਫੋਰਮੇਸ਼ਨ ਹੁੰਦੀ ਹੈ ਮੈਂ ਕਹਾਂਗਾ ਤਾਂ ABC ਵੀ ਨਹੀਂ ਹੈਗੀ ਇਟ ਇਜ਼ ਨਾਟ ਇਵਨ ਦਾ ABC ਦੀ ਜਿਹੜੀ ਕਿਉਂਕਿ ਜਿਹੜੇ ਐਕਸ਼ਨ ਬੇਸ ਚੀਜ਼ਾਂ ਕਰਨ ਵਾਲੀਆਂ ਉਹ ਦੈਟ ਇਜ਼ ਟੋਟਲੀ ਡਿਫਰੈਂਟ ਦੈਨ ਵਟ ਵੀ ਆਰ ਟਾਕਿੰਗ ਅਬਾਊਟ ਹੁਣ ਮੈਂ ਇੱਕ ਹੋਰ ਗੇਮਸ ਥੋੜਾ ਜਿਹਾ ਗੇਮਸ ਦੂੰਗਾ ਫਿਰ ਇੱਕ ਚੀਜ਼ ਦਾ ਲੇਕਿਨ ਅਗੇਨ ਇਹਦੇ ਤੇ ਕੋਈ ਐਕਟ ਨਹੀਂ ਕਰਨਾ ਵੈਸੇ ਤਾਂ ਮੈਂ ਪ੍ਰੈਫਰ ਹੀ ਨਹੀਂ ਕਰਦਾ ਇਸ ਚੀਜ਼ਾਂ ਨੂੰ ਬੋਲਣ ਇਸ ਕਰਕੇ ਮੈਂ ਕਨਫਿਊਜ਼ਿੰਗ ਵੇ ਹੀ ਬੋਲ ਦੇਣਾ ਹੈਗਾ ਤਾਂ ਕਿ ਔਰ ਜਦੋਂ ਮੈਂ ਕਦੇ ਕੋਈ ਚੀਜ਼ ਦੇਣੀ ਹੈ ਕੋਈ ਸਪੈਸੀਫਿਕ ਟੋਪਿਕ ਨੂੰ ਡਿਸਕਸ ਕਰਨਾ ਹੈ ਮੈਂ ਉਹਨੂੰ ਉਸ ਲੈਵਲ ਤੇ ਹੀ ਛੱਡਣਾ ਹੈ ਕਿ ਕਲੀਅਰ ਆਂਸਰ ਨਾ ਮਿਲੇ ਕਿਉਂਕਿ ਕਲੀਅਰ ਆਂਸਰ ਕਿਸੇ ਨੇ ਕੁਛ ਵੀ ਕੰਕਲੂਡ ਕਰ ਲੈਣਾ ਆਪਣੀ ਨੌਲੇਜ ਦੇ ਹਿਸਾਬ ਨਾਲ ਇਹ ਮੈਂ ਇੰਨਾ ਟ੍ਰਾਂਸਪੇਰੈਂਟ ਹੋ ਗਿਆ ਚੀਜ਼ ਬੋਲ ਰਿਹਾ ਐਗਜ਼ਾਮਪਲ ਐਜ਼ ਆਫ ਟੂਡੇ ਜੇ ਗੱਲ ਕਰੀਏ ਫਾਈਨੈਂਸ਼ੀਅਲ ਲਿਟਰੇਸੀ ਸਪੈਸੀਫਿਕ ਗੱਲ ਕਰਦੇ ਹਾਂ ਬਿਟਕੋਇਨ ਦੀ ਐਜ਼ ਆਫ ਟੂਡੇ ਬਿਟਕੋਇਨ ਇਜ਼ ਅਰਾਊਂਡ $90,000 USD ਹੈ ਨਾ ਸਵਾ ਲੱਖ ਡਾਲਰ ਦਾ ਇੱਕ ਬਿਟਕੋਇਨ ਹੈ ਮੈਂ ਪਹਿਲੀ ਵਾਰ ਬਿਟਕੋਇਨ ਜਿਹੜਾ ਕੀਤਾ ਸੀਗਾ ਫਸਟ ਟਾਈਮ ਉਹ ਸੀਗਾ ਐਗਜੈਕਟਲੀ ਸੇਮ ਟਾਈਮ 10 ਸਾਲ ਪਹਿਲੇ ਠੀਕ ਹੈ ਆਪਾਂ ਪਹੁੰਚੇ 2014 ਚ ਉਸ ਟਾਈਮ ਐਗਜੈਕਟਲੀ $350 ਜਾਂ $360 ਕਿ 300 ਏਦਾਂ ਹੀ ਕੁਛ ਸੀਗਾ ਠੀਕ ਹੈ ਨਾ $300-$350 ਦੇ ਆਸ ਪਾਸ ਦਾ ਸੀਗਾ ਬਿਟਕੋਇਨ $350 ਐਜ ਆਫ ਟੂਡੇ ਟਰਨ ਇਨ ਟੂ ਵਟ ਜੇ ਕਿਸੇ ਨੇ ਇਨਵੈਸਟ ਕੀਤਾ ਸੀਗਾ ਕਦੇ ਵੀ ਉਸ ਤੋਂ ਪਹਿਲੇ ਕੀਤਾ ਜਾਂ ਬਾਅਦ ਚੋਂ ਕੀਤਾ ਅੱਜ ਦੀ ਡੇਟ ਸਵਾ ਲੱਖ ਹੈ ਕਿਸੇ ਨੇ ਉਸ ਟਾਈਮ $3,000-$4,000 ਇਨਵੈਸਟ ਕੀਤੇ ਹੁੰਦੇ ਤੇ ਐਜ ਆਫ ਟੂਡੇ ਦੈਟ ਪਰਸਨ ਇਜ਼ ਅ ਮਿਲੀਅਨੇਅਰ ਹਨਾ ਐਟ ਲੀਸਟ $1 million ਤਾਂ ਹੈ ਉਸ ਪਰਸਨ ਕੋਲ ਫਿਊਚਰ ਜ਼ਿਆਦਾ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਕ੍ਰੈਸ਼ ਵੀ ਹੋ ਸਕਦੇ ਨੇ ਹੁਣ ਮੈਂ ਤੁਹਾਨੂੰ ਦੱਸਦਾ ਐਜ ਆਫ ਟੂਡੇ ਬਿਟਕੋਇਨ ਹਾਈਐਸਟ ਪੁਆਇੰਟ ਤੇ ਹੈਗਾ ਹਨਾ ਪੁਆਇੰਟ ਆਉਂਦੇ ਜਦੋਂ ਬਿਟਕੋਇਨ ਆਪਣੇ ਪ੍ਰੀਵੀਅਸ ਹਾਈ ਤੋਂ ਉੱਪਰ ਚਲਾ ਜਾਂਦਾ ਫਿਰ ਕ੍ਰੈਸ਼ ਹੋ ਜਾਂਦਾ ਫਿਰ ਜਿਹੜਾ ਪਿਛਲੀ ਵਾਰ ਹਾਈ ਜਾਂਦਾ ਉਹਨੂੰ ਵੀ ਕ੍ਰੋਸ ਕਰਦਾ ਫਾਈਨੈਂਸ਼ੀਅਲ ਐਜੂਕੇਸ਼ਨ ਕਹਿੰਦੀ ਹੈ ਪੇਇੰਗ ਅ ਲਿਟਲ ਅਟੈਂਸ਼ਨ 2011 ਦੇ ਵਿੱਚ ਜਦੋਂ ਬਿਟਕੋਇਨ ਹਾਈਐਸਟ ਅਮਾਊਂਟ ਤੇ ਗਿਆ ਸੀ ਜਿੱਦਾਂ ਅੱਜ ਗਿਆ ਹੋਇਆ ਉਹ 2011 ਚ ਜਦੋਂ ਗਿਆ ਸੀ ਅਗਲੇ 17 ਦਿਨਾਂ ਦੇ ਅੰਦਰ ਅੰਦਰ ਜਿੱਦਾਂ ਹੀ ਉਹ ਆਪਣੇ ਹਾਈਐਸਟ ਪਿਛਲੇ ਹਾਈਐਸਟ ਪੁਆਇੰਟ ਤੇ ਗਿਆ 17 ਦਿਨ ਦੇ ਅੰਦਰ ਅੰਦਰ ਡਬਲ ਹੋ ਗਿਆ ਸੀਗਾ 2011 ਦੇ ਵਿੱਚ ਠੀਕ ਹੈ ਜਦੋਂ ਵੀ ਬਿਟਕੋਇਨ 2011 ਚ ਵਾਪਸ ਉਸ ਪੁਆਇੰਟ ਤੇ ਆ ਜਿੱਥੇ ਉਹ ਕਦੀ ਉਸ ਤੋਂ ਪਹਿਲੇ ਸੀਗਾ ਜਦੋਂ ਉਹ ਪੁਰਾਣੇ ਪੁਆਇੰਟ ਨੂੰ ਕ੍ਰੋਸ ਕੀਤਾ ਤਾਂ 17 ਦਿਨਾਂ ਚ ਡਬਲ ਹੋ ਗਿਆ ਸੀ ਚਲੋ ਠੀਕ ਹੈ ਫਿਰ 2013 ਚ ਵਾਪਸ ਬਿਟਕੋਇਨ ਉਹਦੇ ਵਿੱਚ ਕ੍ਰੈਸ਼ ਹੋ ਗਿਆ 2013 ਜਦੋਂ ਵਾਪਸ ਉਸ ਪੁਰਾਣੇ ਹਾਈਐਸਟ ਪੁਆਇੰਟ ਤੇ ਆਇਆ ਜਦੋਂ ਇਹਨਾਂ ਉਹਨੂੰ ਕ੍ਰੋਸ ਕੀਤਾ ਉਸ ਤੋਂ 13 ਦਿਨ ਬਾਅਦ ਬਿਟਕੋਇਨ ਡਬਲ ਹੋ ਗਿਆ ਸੀਗਾ 2017 ਦੇ ਵਿੱਚ ਫਿਰ ਕ੍ਰੈਸ਼ ਹੋ ਗਿਆ ਸੀਗਾ 2017 ਚ ਫਿਰ ਬਿਟਕੋਇਨ ਆਪਣੇ ਪ੍ਰੀਵੀਅਸ ਹਾਈ ਤੇ ਆਇਆ ਸੀ ਲੇਕਿਨ ਉਸ ਤੋਂ 26 ਦਿਨ ਦੇ ਅੰਦਰ ਅੰਦਰ ਡਬਲ ਹੋ ਗਿਆ ਸੀਗਾ ਫਿਰ ਕ੍ਰੈਸ਼ ਹੋ ਗਿਆ ਸੀਗਾ ਫਿਰ 2020 ਦੇ ਵਿੱਚ ਆਪਣੇ ਪ੍ਰੀਵੀਅਸ ਹਾਈ ਤੇ ਆ ਗਿਆ ਸੀਗਾ ਫਿਰ 24 ਦਿਨਾਂ ਦੇ ਅੰਦਰ ਅੰਦਰ ਡਬਲ ਹੋ ਗਿਆ ਸੀਗਾ ਔਰ ਫਿਰ ਕ੍ਰੈਸ਼ ਹੋ ਗਿਆ ਸੀਗਾ ਹੁਣ 2024 ਦੇ ਵਿੱਚ ਨਵੰਬਰ ਦੇ ਵਿੱਚ ਉਹ ਆਪਣੇ ਪ੍ਰੀਵੀਅਸ ਹਾਈ ਨੂੰ ਕ੍ਰੋਸ ਕਰ ਗਿਆ ਪਿਛਲੇ ਹਫ਼ਤੇ ਦੱਸਦਾ ਮੇਨ ਹਿਸਟਰੀ ਕੀ ਕਹਿ ਰਹੀ ਹੈ ਪਿਛਲੇ 10-15 ਜਦੋਂ ਵੀ ਕਦੀ ਹੋਇਆ ਅਗਲੇ ਮੈਕਸੀਮਮ 26 ਦਿਨਾਂ ਚੋਂ ਡਬਲ ਹੋ ਜਾਂਦਾ ਸੀ ਡਸ ਦੈਟ ਮੀਨ ਕਿ ਬਿਟਕੋਇਨ ਇੱਥੋਂ ਡਬਲ ਹੋ ਜਾਏਗਾ ਆਈ ਡੋਂਟ ਨੋ ਹੁਣ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਨਹੀਂ ਬੋਲਾਂਗਾ ਕਿ ਹਾਂ ਹੋ ਜਾਏਗਾ ਜਾਂ ਨਹੀਂ ਹੋ ਜਾਏਗਾ ਫਸਟ ਆਫ ਆਲ ਆਮ ਨੋਟ ਦੀ ਵਨ ਦੀ ਅਥਾਰਿਟੀ ਟੂ ਆਮ ਨੋਟ ਇਨ ਅ ਪੋਜੀਸ਼ਨ ਟੂ ਸੇ ਕਿ ਹਾਂ ਹੋ ਜਾਏਗਾ ਲੇਕਿਨ ਹਿਸਟਰੀ ਕੀ ਕਹਿ ਰਹੀ ਹੈ ਲੇਕਿਨ ਕਿਆ ਹਿਸਟਰੀ ਚੇਂਜ ਹੋ ਸਕਦੀ ਹੈ ਡੈਫੀਨੇਟਲੀ ਹੋ ਸਕਦੀ ਹੈ ਇਹ ਉਹ ਪੁਆਇੰਟ ਹੈ ਜਿਹਨੂੰ ਮੈਂ ਕਹਿ ਰਿਹਾ ਕਨਫਿਊਜ਼ਿੰਗ ਹੋ ਜਾਏਗਾ ਹੁਣ ਹਿਸਟਰੀ ਕਹਿ ਰਹੀ ਹੈ ਕਿ ਜਦੋਂ ਵੀ ਇਦਾਂ ਹੋਇਆ ਸੀਗਾ ਪਹਿਲੀ ਵਾਰ 17 ਦਿਨ ਚ ਡਬਲ ਹੋਇਆ ਸੀ 13 ਦਿਨ ਚ 26 ਦਿਨ ਚ 24 ਦਿਨ ਦੱਸ ਦਾ ਮੀਨ ਕਿ ਇੱਥੋਂ ਦੀ ਫਿਰ ਉਹੀ ਇਵੈਂਟ ਆਇਆ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਲੇਕਿਨ ਜੇ ਇਸ ਚੀਜ਼ ਨੂੰ ਸੁਣ ਕੇ ਕਿਸੇ ਵੀ ਪਰਸਨ ਨੇ ਕੋਈ ਵੀ ਐਕਸ਼ਨ ਲਿੱਤਾ ਦੇ ਆਰ ਪਰਸਨਲੀ ਰਿਸਪੋਂਸੀਬਲ ਬੇਸ਼ਕ ਤੁਸੀਂ ਲੋ ਜਾਂ ਖਰੀਦਿਆ ਹੋਇਆ ਸੈਲ ਕਰ ਰਹੇ ਹੋ ਜਾਂ ਸੈਲ ਕੀਤਾ ਹੋਇਆ ਖਰੀਦ ਰਹੇ ਹੋ is nowhere close to any recommendation, suggestion. I'm asking the history, like point of that. If financial literacy means you pay attention, if history ki hai, or future so the home, the key chances again. Is it worth investing? Is it not worth investing? Is that jehdi vi cheez tusi karde ho? Jehdi vi cheez kar rahe ho, beshak ek person kahega yaar main to simple RRSP karta, maine to diya TFS se thode paise pa dena ya main insurance se. Jehdi vi cheez karda, har cheez nu karan da koi thorough tarika to hoega. Oh tarike nu janna financial education hai. Sirf karna nahi hai, action. I'm sure is time jinne vi log sun rahe hai na Yudhveer ji, almost ek vi banda nahi hoega. And I sare bandhya ko yaan ta RRSP hai gi hai, ya TFS se hai gi hai, ya insurance se kitiya hai, ya real estate khareeda hoya, ya jobs income hai, ya business income hai. Ek vi banda nahi hoega jada kahega ke mere liye koi applicable nahi hai. Sare hai gi hai. Jana jo ek vi ya sariyan situation matter kar di hai, then financial literacy is important for you. That's how simple it is. The question is, how do you do it? How do you do it? Pehle tusi find out ki mere reason ki hai. Shayad koi banda keh de yaar main karanga, main baat karanga. Acha kuch excuses hi gal kariye Yudhveer ji, hega 5 7 minute ke nahi, apan next week tak sunday stopping, totally up to you. Kyunki tusi keh rahe si kuch
nahi, bilkul papa kar denge gal ji, go ahead, carry on.
Acha 5 10 minute hor kar lene hai te ek banda dekho, main kuch excuses hi gal karanga jehdi every day main bahut logan ko suni hegi hai. Ek banda kehna, ha yaar main karanga, tu dekh liyo shayad ana jo taddi apni ek excuse hoye jinne bhi listener this time sun rahe. Ek banda keh sakda ha yaar main karanga lekin baat ho karanga, hana hega le time hega kar lange, karna zaruri hai mainu pata. A psychological barrier hai, ennu a bada classic case ennu kehne present bias ho jana, hana jithe loki apni immediate ajj nu immediate gratification nu prefer karde over long term benefit. Psychologically keh reha banda, he doesn't really mean it. Future ch puch loge dekho, a person same answer dega kyunki a psychology de us barrier ch fasya hoya hai, hana ennu nu lag raha hai ki ha mere ko future ch zyada paisa hoega, zyada time hoega, to main future ch kar lunga zyada save, hana te udo main kar lunga sariyan cheezan, lekin a person nu impact kar reha line bolna ki yaar main karanga lekin baat ch karanga, main busy hai na is hafte, main yaar is hafte mera kaam hai, main load leke jana yaar America te, chalo main next hafte gal karda kisi din. A ki ho raha psychologically for the time being, apne aap nu ek boost deta, ek drip deti thodi der layi, theek hai usse baad bhul gaya gal, hafte baad matter bhi nahi karni. Acha ek banda kehna, oh nahi keh raha ki baat ch kara, oh kehda yaar mere kol hai gi nahi, I don't even have enough money, main ki finances layi worry kara, main kol hai gi nahi. ਹੁਣ ਇਹਦਾ ਕੀ, ਮੈਂ ਮੁਸ਼ਕਿਲ ਨਾਲ ਤੇ ਮੇਰੇ ਖਰਚੇ ਪੂਰੇ ਹੁੰਦੇ ਆ ਤੇ ਮੈਂ ਕਿੱਦਾਂ ਕਰਾਂ? ਹੁਣ ਇਹ ਕੀ ਹੋ ਰਿਹਾ, ਸਾਈਕੋਲੋਜੀਕਲੀ ਰੀਜ਼ਨ ਕੀ ਹੈ? ਸਕੇਸਟੀ ਮਾਈਂਡਸੈਟ ਹੈ ਇਸ ਪਰਸਨ, ਰੂਟਿਡ ਹੈ, ਡੀਪਲੀ ਰੂਟਿਡ ਹੈ, ਮੇਰੇ ਕੋਲ ਗੁੱਡ ਇਨਫ ਹੈ ਹੀ ਨਹੀਂ ਹੈ. ਇਹ ਗੱਲ ਹੈ ਇਨਫ ਹੈਗਾ ਜਾਂ ਨਹੀਂ ਹੈਗਾ ਤੇ ਗੱਲ ਹੀ ਨਹੀਂ ਹੈਗੀ ਹੈ, ਸਕੇਸਟੀ ਮਾਈਂਡਸੈਟ ਹੈ. ਇੱਕ ਬੰਦਾ ਕਹਿੰਦਾ ਕੱਲ ਨੂੰ ਮੇਰੇ ਕੋਲ ਮਿਲੀਅਨ ਬਿਲੀਅਨ ਹੋਣਗੇ ਨਾ, ਮੈਂ ਡੋਨੇਟ ਕਰਾਂਗਾ, ਸੋਸ਼ਲ ਸਰਵਿਸ ਕਰਾਂਗਾ, ਅੱਜ ਤਾਂ ਮੇਰੀ ਇਨਕਮ 40,000 ਹੈ, 40,000 ਚ $50 ਤੱਕ ਦਿੱਤੇ ਜਾ ਸਕਦੇ ਡੋਨੇਟ. ਨਹੀਂ, ਉਹ ਬੰਦੇ ਦਾ ਦੇਣ ਦਾ ਮਨ ਹੀ ਨਹੀਂ ਹੈ. ਡਜ਼ਨਟ ਮੈਟਰ 40,000 ਇਨਕਮ ਹੈ ਕਿ 4 million ਹੈ, ਇਸ ਇਮਟੀਰੀਅਲ ਜਿੰਨੇ ਨਹੀਂ ਦੇਣਾ, ਕਿਉਂਕਿ ਮਾਈਂਡ ਸੈਟ ਉਹਦੀ ਸਾਈਕੋਲੋਜੀ ਰੋਲ ਪਲੇ ਕਰ ਰਹੀ ਹੈ. ਕੱਲ ਨੂੰ ਇਹਦੇ ਕੋਲ 40,000 ਦੀ 4 lakh ਦੀ ਇਨਕਮ ਹੋਏਗੀ, ਨਹੀਂ ਦੇ ਪਾਏਗਾ. ਲੇਕਿਨ ਲੋਕ ਅਜ਼ਿਊਮ ਕਰ ਲੈਂਦੇ ਆ ਕਿ ਇਹ ਫਾਈਨੈਂਸ਼ੀਅਲ ਲਿਟਰੇਸੀ ਤਾਂ ਉਹਨਾਂ ਨੂੰ ਮੈਟਰ ਕਰਦੀ ਹੈ ਜਿਹਨਾਂ ਕੋਲ ਇਨਕਮ ਹੈ, ਜਿਹਨਾਂ ਦਾ ਕੁਝ ਮੰਥਲੀ ਬਚ ਰਿਹਾ. ਸੁਣ ਲਿਆ ਮੈਂ ਅੱਜ ਟਾਕ ਸ਼ੋਅ ਸੌਰਵ ਚੱਡਾ ਦਾ, ਯੁਧਵੀਰ ਜੀ ਨੂੰ ਸੁਣ ਲਿਆ, ਲੇਕਿਨ ਮੇਰੇ ਨੂੰ ਤਾਂ ਫਿਰ ਵੀ ਐਪਲੀਕੇਬਲ ਹੀ ਨਹੀਂ ਹੈ. ਮੇਰਾ ਤਾਂ ਹੈਂਡ ਟੂ ਮਾਊਥ ਚੱਲਦਾ. ਇਹ ਕੀ ਹੈ? ਸਕੇਸਟੀ ਮਾਈਂਡਸੈਟ ਆ. ਤਾਂ ਉੱਥੇ ਅਟੈਕ ਕਰਨਾ ਪਏਗਾ, ਸਕੇਸਟੀ ਮਾਈਂਡਸੈਟ ਨੂੰ ਚੇਂਜ ਕਰਨਾ ਪਹਿਲੇ. ਇਹ ਨਹੀਂ ਕਿ ਅਗਲੇ ਮਹੀਨੇ ਤੋਂ ਸੇਵਿੰਗ ਇਨਵੈਸਟਮੈਂਟ ਕਰ ਦੋ, ਪਹਿਲੇ ਤਾਂ ਮਾਈਂਡਸੈਟ ਨੂੰ ਚੇਂਜ ਕਰਨਾ. ਅੱਛਾ, ਇੱਕ ਬੰਦਾ ਕਹਿੰਦਾ ਯਾਰ ਮੈਂ ਕਰਨਾ ਚਾਹੁੰਦਾ, ਮੈਂ ਅੱਜ ਕਰ ਲੈਣਾ, ਮੇਰੇ ਕੋਲ ਪੈਸੇ ਵੀ ਹੈ, ਲੇਕਿਨ ਪਤਾ ਕੀ ਗੱਲ ਯਾਰ, ਬੜਾ ਕੰਪਲੀਕੇਟਿਡ ਹੈ ਯਾਰ ਫਾਈਨੈਂਸ ਦੇ, ਬੜਾ ਕਨਫਿਊਜ਼ਿੰਗ ਹੈਗਾ, ਹੈ ਨਾ? ਮੈਂ ਵੈਸੇ ਗੁੱਡ ਨਹੀਂ ਹੈਗਾ ਨੰਬਰ ਦੇ ਨਾਲ, ਛੱਡੋ ਯਾਰ ਸਾਰੀਆਂ ਚੀਜ਼ਾਂ, ਬੈਟਰ ਨੂੰ ਬਾਅਦ ਛੱਡੋ ਇਹ ਚੀਜ਼ਾਂ ਨੂੰ. ਇਹ ਗੱਲ ਕੰਪਲੀਕੇਸ਼ਨ ਦੀ ਨਹੀਂ ਹੈ, ਸਾਈਕੋਲੋਜੀਕਲੀ ਕੀ ਹੋ ਰਿਹਾ, ਇਸ ਪਰਸਨ ਦੇ ਦਿਮਾਗ 'ਚ ਸਟੈਮ ਹੈਗੀ ਹੈ ਫੀਅਰ ਆਫ ਫੇਲੀਅਰ ਦੀ. ਅਵੋਇਡੈਂਸ ਦਾ ਬਿਹੇਵੀਅਰ ਹੈ, ਅਵੋਇਡ ਕਰ ਦੇਣਾ ਚੀਜ਼ ਨੂੰ, ਫੇਸ ਨਹੀਂ ਕਰਨਾ ਐਜ਼ ਆਫ ਟੂਡੇ. ਇਹ ਬੋਲ ਕੇ ਕਿ ਯਾਰ ਇਹ ਤਾਂ ਬੜੀਆਂ ਕੰਪਲੀਕੇਟਿਡ ਚੀਜ਼ਾਂ, ਕੰਫਿਊਜ਼ਿੰਗ ਹੈ. ਮੈਂ ਮਿਲਿਆ ਸੀਗਾ ਯਾਰ 2-4 ਬੰਦਿਆਂ ਨੂੰ, ਬੜਾ ਕੰਫਿਊਜ਼ਿੰਗ ਆ. ਠੀਕ ਹੈ ਯਾਰ, ਜਿੱਦਾਂ ਚੱਲੀ ਜਾਂਦਾ ਉਹ ਖਰੀਦ ਲਈ, ਇੱਕ ਲੈਂਡ ਖਰੀਦ ਲਈ, ਬਸ ਗੁੱਡ ਇਨਫ ਹੈ ਗਿਆ. ਡੀਪ ਇਨਸਾਈਡ ਪ੍ਰੋਬਲਮ ਕੀ ਸੀਗੀ? ਫੀਅਰ ਆਫ ਫੇਲੀਅਰ. ਔਰ ਦੂਸਰੀ ਬਿਹੇਵੀਅਰ ਨੂੰ ਅਵੋਇਡੈਂਸ ਬਿਹੇਵੀਅਰ ਹੈ, ਪਰਸਨ ਜੀ ਇਹਨੂੰ ਅਵੋਇਡ ਕਰ ਦੇਣਾ, ਉਸ ਚੀਜ਼ ਨੂੰ ਐਡਰੈਸ ਕਰਨਾ ਜ਼ਰੂਰੀ ਸੀਗਾ. ਗੱਲ ਮਨੀ ਇਜ਼ ਟੂ ਕੰਪਲੀਕੇਟਿਡ ਹੈ ਹੀ ਨਹੀਂ, ਲੇਕਿਨ ਗੋਲ ਆ ਰਿਹਾ. ਜਾਂ ਕੋਈ ਬੰਦਾ ਕਹਿੰਦਾ ਠੀਕ ਹੈ ਨਾ ਯਾਰ, ਗਵਰਨਮੈਂਟ ਦੇ ਬੈਨੀਫਿਟ ਮਿਲ ਜਾਂਦੇ ਨਾ, ਗਵਰਨਮੈਂਟ ਨੇ ਦੇਈ ਦੇਣੇ ਆ ਸੋਸ਼ਲ ਸਿਕਿਉਰਿਟੀ, ਯੇ ਵੋ. ਹੁਣ ਇੱਥੇ ਕੀ ਹੋ ਰਿਹਾ? ਕੁਛ ਵੀ ਗਲਤ ਹੋ ਗਿਆ, ਕੋਰੋਨਾ 'ਚ ਦੇਖੋ ਦੇ ਪਏ ਸੀ ਨਾ ਗਵਰਨਮੈਂਟ ਨੇ, 2,000 ਹੋ ਗਿਆ ਨਾ ਸਰਵਾਈਵਲ, ਤਾਂ ਕੋਈ ਚੱਕਰ ਨਹੀਂ. ਸਾਈਕੋਲੋਜੀਕਲੀ ਕੀ ਹੋ ਰਿਹਾ, ਇਹਦੇ ਅੰਦਰ ਕਿਸ ਚੀਜ਼ ਦੀ ਰੂਟ ਹੈ? ਇਹਨੂੰ ਕਹਿੰਦੇ ਸੇਫਟੀ ਨੈਟ ਮੈਂਟੈਲਿਟੀ. ਸੇਫਟੀ ਨੈਟ ਮੈਂਟੈਲਿਟੀ ਦਾ ਮਤਲਬ ਹਮੇਸ਼ਾ ਦੂਜਿਆਂ ਦੇ ਸੋਰਸਿਸ ਤੇ, ਕੱਲ ਨੂੰ ਕੁਛ ਹੋ ਗਿਆ ਕੋਈ ਨਹੀਂ ਪੇਰੈਂਟਸ ਹੈਗੇ ਆ, ਕੱਲ ਨੂੰ ਕੁਛ ਹੋ ਗਿਆ ਕੋਈ ਨਹੀਂ ਕੈਸ਼ ਰੱਖਿਆ ਹੋਇਆ ਬੈਂਕ ਅਕਾਊਂਟ, ਇਹਨੂੰ ਕਹਿੰਦੇ ਸੇਫਟੀ ਨੈਟ ਮੈਂਟੈਲਿਟੀ. ਇਹ ਵੀ ਸਾਈਕੋਲੋਜੀਕਲ ਬਿਹੇਵੀਅਰ ਹੈਗਾ, ਹੈ ਨਾ? ਕਿ ਮੈਨੂੰ ਕੱਲ ਨੂੰ ਕੋਈ ਹੋਰ ਪ੍ਰੋਟੈਕਟ ਕਰ ਲੇਗਾ, ਮੇਰਾ ਹੈਗਾ ਦੋਸਤ ਬੈਠੇ ਨੇ, ਮੇਰੇ ਯਾਰ ਦੋਸਤ ਬੈਠੇ ਆ, ਕੱਲ ਨੂੰ ਕੁਛ ਹੋ ਗਿਆ ਕੁਛ ਨਹੀਂ ਹੋਗਾ, ਆਪਣੇ ਬੜੇ ਯਾਰ ਦੋਸਤ ਬੈਠੇ ਆ. ਇਹ ਕੀ ਹੈ? ਸੇਫਟੀ ਨੈਟ ਮੈਂਟੈਲਿਟੀ ਤੇ ਐਕਟ ਕਰ ਰਿਹਾ ਇਸ ਟਾਈਮ ਬੰਦਾ. ਜਾਂ ਬੰਦਾ ਕਹਿੰਦਾ ਯਾਰ ਮੈਂ ਰਿਟਾਇਰਮੈਂਟ ਠੀਕ ਹੈ ਜ਼ਰੂਰੀ ਹੈ ਕਰਾਂਗੇ ਇਹਨੂੰ ਬਾਅਦ ਚੋਂ ਕਰਾਂਗੇ ਬਾਅਦ ਚੋਂ ਫਿਗਰ ਆਊਟ ਕਰੂੰਗਾ ਜਦੋਂ ਥੋੜਾ ਓਲਡਰ ਹੋ ਜਾਊਗਾ ਮੈਂ ਸਾਲੇ 25-30 ਸਾਲ ਦਾ ਤੁਸੀਂ ਕੀ ਰਿਟਾਇਰਮੈਂਟ ਦੀ ਗੱਲ ਕਰ ਰਹੇ ਹੋ ਹੈਨਾ ਅਗੇਨ ਬੰਦਾ ਇਮੀਡੀਏਟ ਬੈਨੀਫਿਟ ਕਿਉਂਕਿ ਇਹ ਗੱਡੀ ਲੈਣਾ ਚਾਹ ਰਿਹਾ ਇਸ ਟਾਈਮ ਕਿ $500 ਦੀ ਗੱਡੀ ਲੈਣਾ ਮੈਨੂੰ ਲੋਕੀ ਰੈਕੋਗਨਾਈਜ਼ ਕਰਨਗੇ ਮੇਰੀ ਸਕਸੈਸ ਨੂੰ ਮੈਂ ਸਕਸੈਸਫੁਲ ਦਿਖਾਂਗਾ ਮੈਨੂੰ ਖੁਦ ਤੇ ਮੇਰਾ ਕੌਨਫੀਡੈਂਸ ਵਧੇਗਾ ਨਵੀਂ ਗੱਡੀ ਲੈ ਕੇ ਜਾਊਂਗਾ ਵਰਸਿਸ ਪੁਰਾਣੀ ਰਿਟਾਇਰਮੈਂਟ ਤੋਂ ਬਾਅਦ ਦੀ ਗੱਲ ਹੈ ਹਨਾ ਅੱਛਾ ਬੰਦੇ ਕਹਿੰਦੇ ਯਾਰ ਡੈਟ ਦੀ ਗੱਲ ਕਰਾਂਗੇ ਉਹ ਯਾਰ ਸਾਰਿਆਂ ਤੇ ਯਾਰ ਡੈਟ ਕਿਹੜਾ ਬੰਦਾ ਇੰਟਰਸਟ ਰੇਟ ਹਾਈ ਹੈ ਤਾਂ ਸਾਰਿਆਂ ਵਾਸਤੇ ਹੀ ਹਾਈ ਹੈ ਨੋਰਮਲ ਹੈ ਯਾਰ ਇਹ ਕੀ ਕਰ ਰਿਹਾ ਬੰਦਾ ਇਹ ਬੰਦਾ ਕਹਿ ਰਿਹਾ ਕਿ ਡੈਟ ਤਾਂ ਪਾਰਟ ਲਾਈਫ ਦਾ ਪਾਰਟ ਹੈਗਾ ਐਸ ਲੌਂਗ ਐਸ ਮੈਂ ਪੇਮੈਂਟ ਦੇ ਦਾਂਗਾ ਐਵਰੀਥਿੰਗ ਇਜ਼ ਗੁੱਡ ਮੰਥਲੀ ਪੇਮੈਂਟ ਦੇ ਰਿਹਾ ਨਾ ਫੇਰ ਕਾਹਦੀ ਪ੍ਰੋਬਲਮ ਡੈਟ ਦੀ ਇਹ ਬੰਦਾ ਖੁਦ ਨੂੰ ਕਹਿ ਰਿਹਾ ਪ੍ਰੋਬਲਮ ਕੀ ਹੈ ਰੀਜ਼ਨਿੰਗ ਕੀ ਹੈ ਇਹ ਬੰਦੇ ਦੇ ਦਿਮਾਗ ਦੇ ਵਿੱਚ ਸੋਸ਼ਲ ਪਰੂਫ ਰੂਟਿਡ ਹੋਇਆ ਹੋਇਆ ਸੋਸ਼ਲ ਪਰੂਫ ਕੀ ਹੁੰਦਾ ਕਿ ਮੈਂ ਇਕੱਲਾ ਥੋੜਾ ਜਿਹਾ ਜਿਹੜਾ ਕਰ ਰਿਹਾ ਇਹ ਜਿਹੜਾ ਮੇਰੀ ਟੈਂਡੈਂਸੀ ਹੈ ਬਿਹੇਵੀਅਰ ਦੀ ਅਸੈਪਟੇਬਲ ਹੈ ਮੇਰੇ ਨੇਬਰ ਨੇ ਵੀ ਕੀਤਾ ਹੋਇਆ ਮੇਰੇ ਯਾਰ ਦੋਸਤ ਨੇ ਵੀ ਕੀਤਾ ਮੇਰੇ ਅੰਕਲ ਨੇ ਆਂਟ ਨੇ ਫਰੈਂਡ ਨੇ ਸਾਰੇ ਲੈਂਦੇ ਯਾਰ ਡੈਟ ਮੈਂ ਕੋਈ ਇਕੱਲਾ ਥੋੜਾ ਕਰ ਰਿਹਾ ਇਹ ਸੋਸ਼ਲ ਪਰੂਫ ਨੂੰ ਇਹਨੇ ਆਪਣਾ ਬੇਸਿਸ ਬਣਾ ਲਿਆ ਇਸ ਕਰਕੇ ਉਹ ਕਹਿ ਰਿਹਾ ਕਿ ਨੋਰਮਲ ਆ ਓਵਰ ਡੈਟ ਵੀ ਲੈ ਲਿਆ ਜਦੋਂ ਮਾਰਕੀਟ ਕੰਡੀਸ਼ਨ ਅਪ ਡਾਊਨ ਹੋਈਆਂ ਸ਼ਾਇਦ ਇਹਨੂੰ ਟੈਕਸ ਮੈਸੇਜ ਮਿਲਿਆ ਲਾਈਫ ਯਾਰ ਗਲਤ ਕੀਤੇ ਹੋਏ ਕੁਝ ਕੰਮ ਸ਼ਾਇਦ ਟੈਕਸ ਮੈਸੇਜ ਦਿੰਦੀ ਹੈ ਲਾਈਫ ਵੰਸ ਇਨ ਅ ਵਾਈਲ ਉੱਤੇ ਸ਼ਾਇਦ ਅੱਛਾ ਨਹੀਂ 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 ਉਹ ਟੈਕਸ ਮੈਸੇਜ ਨੂੰ ਇਗਨੋਰ ਕਰੋ ਯਾਰ ਕਿਉਂਕਿ ਇੰਟਰਸਟ ਰੇਟ ਤਾਂ ਡਾਊਨ ਆ ਗਿਆ ਕੁਝ ਨਹੀਂ ਹੈ ਸਭ ਕੁਝ ਠੀਕ ਠਾਕ ਹੈ ਨੈਕਸਟ ਟਾਈਮ ਕਿਹੜੀ ਸਿਚੁਏਸ਼ਨ ਹੈਗੀ ਕਿੱਦਾਂ ਪਤਾ ਹਨਾ ਅੱਛਾ ਬੰਦਾ ਕਹਿੰਦਾ ਯਾਰ ਮੈਨੂੰ ਪਤਾ ਹਲੇ ਨਹੀਂ ਫਿਊਚਰ ਚ ਆਈ ਐਮ ਸ਼ੋਰ ਆਈ ਵਿਲ ਮੇਕ ਮੋਰ ਮਨੀ ਹਨਾ ਹਲੇ ਤਾਂ ਮੈਂ ਯੰਗ ਆ ਮੇਰੀ ਸੈਲਰੀ ਵੀ ਇਨਕਰੀਜ਼ ਹੋਣੀ ਉਦੋਂ ਕਰ ਲਵਾਂਗੇ ਨਾ ਇਹ ਕੀ ਹੈ ਇਹਦੀ ਸਾਈਕੋਲੋਜੀ ਵਿੱਚ ਕੀ ਰੂਟਿਡ ਹੋਇਆ ਆਪਟੀਮਿਜ਼ਮ ਬਾਇਸਡ ਹੈ ਪੋਜ਼ਿਟਿਵਿਟੀ ਲੈ ਕੇ ਕਿ ਭਈ ਉਹ ਇਨਕਮ ਤਾਂ ਵੱਧਦੀ ਜਾਣੀ ਹੈ ਜੋਬ ਥੋੜਾ ਛੁੱਟ ਸਕਦੀ ਮੇਰੀ ਬਿਜ਼ਨਸ ਥੋੜਾ ਡਾਊਨ ਜਾ ਸਕਦਾ ਯਾਰ 10 ਸਾਲ ਪੁਰਾਣਾ ਬਿਜ਼ਨਸ ਤਾਂ ਨਹੀਂ ਜਾਂਦਾ ਆਪਟੀਮਿਜ਼ਮ ਓਵਰਲੀ ਇਨਫਲੋ ਕਰ ਰਿਹਾ ਬੰਦੇ ਦੇ ਮਾਈਂਡ ਉਹਨੂੰ ਐਕਸ਼ਨ ਹੀ ਨਹੀਂ ਲੈਣ ਦੇ ਰਿਹਾ ਈਵਨ ਦੋ ਪੋਜ਼ਿਟਿਵਿਟੀ ਇਜ਼ ਅ ਗੁੱਡ ਥਿੰਗ ਪੋਜ਼ਿਟਿਵਿਟੀ ਕੈਨ ਆਲਸੋ ਸਟਾਪ ਯੂ ਟੂ ਡੂ ਦਾ ਰਾਈਟ ਥਿੰਗ ਆਈ ਐਮ ਸ਼ੋਰ ਨੈਗੇਟਿਵਿਟੀ ਸਟਾਪ ਯੂ ਟੂ ਡੂ ਦਾ ਰਾਈਟ ਥਿੰਗ ਮੈਂ ਕਹਿੰਦਾ ਪੋਜ਼ਿਟਿਵਿਟੀ ਵੀ ਤੁਹਾਨੂੰ ਰੋਕਦੀ ਹੈ ਕਦੀ ਖੁਦ ਨੂੰ ਅਸੀਂ ਸਾਰੇ ਟੈਂਸ਼ਨ ਦਾ ਪੇ ਕਰੀਏ ਦੇਖੋ ਸਾਡੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਕਿੱਦਾਂ ਇਫੈਕਟ ਕਰਦੀਆਂ ਹੈਗੀਆਂ ਬੰਦਾ ਕਹਿੰਦਾ ਯਾਰ ਅੱਜ ਜਿਓ ਫਿਊਚਰ ਕਿਹਨੇ ਦੇਖਿਆ ਆਈ ਡਿਜ਼ਰਵ ਟੂ ਇੰਜੋਏ ਟੂਡੇ ਮੇਰਾ ਪੈਸਾ ਮੈਂ ਅੱਜ ਇੰਜੋਏ ਕਰਾਂਗਾ ਫਿਊਚਰ ਕਿਹਨੇ ਦੇਖਿਆ ਇਹ ਵੀ ਬੜਾ ਕਾਮਨ ਹੈ ਇਹ ਜਸਟੀਫਿਕੇਸ਼ਨ ਆਫ ਇੰਡਲਜੈਂਸ ਸਾਈਕੋਲੋਜੀਕਲ ਪ੍ਰੋਸੈਸ ਹੈ ਜਿੱਥੇ ਲੋਕੀ ਰੈਸ਼ਨ ਆਪਣੀ ਸਪੈਂਡਿੰਗ ਨੂੰ ਜਿਹੜਾ ਐਜ਼ ਅ ਰਿਵਾਰਡ ਸਮਝਦੇ ਆ ਖੁਦ ਨੂੰ ਰਿਵਾਰਡ ਦੇ ਰਹੇ ਨੇ ਜਿਹੜਾ ਕਹਿੰਦਾ ਨਾ ਆਈ ਲਿਵ ਫੋਰ ਟੂਡੇ ਓਨਲੀ ਉਹ ਖੁਦ ਨੂੰ ਆਪਣੀ ਇੱਕ ਇੱਕ ਛੋਟੀ ਛੋਟੀ ਐਕਟੀਵਿਟੀ ਲਈ ਖੁਦ ਨੂੰ ਰਿਵਾਰਡ ਦੇਣਾ ਦੇ ਰਿਹਾ ਕਿਉਂਕਿ ਬਾਹਰੋਂ ਕੋਈ ਹੋਰ ਇਨਸਾਨ ਅਵਾਰਡ ਨਹੀਂ ਦੇ ਰਿਹਾ ਕੋਈ ਆਰਗੇਨਾਈਜੇਸ਼ਨ ਨੂੰ ਅਵਾਰਡ ਨਹੀਂ ਦੇ ਰਹੀ ਹੈ ਲੋਕ ਨਹੀਂ ਰੈਕਗਨਾਈਜ਼ ਕਰ ਰਹੇ ਸੋਸਾਇਟੀ ਨਹੀਂ ਅਵਾਰਡ ਦੇ ਰਹੀ ਲੇਕਿਨ ਅਵਾਰਡ ਲੈਣਾ ਬੜਾ ਜ਼ਰੂਰੀ ਇਨਸਾਨ ਲਈ ਬੜਾ ਇੰਪੋਰਟੈਂਟ ਹੈ ਤੁਹਾਡੀ ਰੈਕਗਨਾਈਜੇਸ਼ਨ ਲੇਕਿਨ ਇਹਨੇ ਆਪਣਾ ਸੋਰਸ ਫਾਈਂਡ ਆਊਟ ਕਰ ਲਿਆ ਆਪਣੇ ਆਪ ਨੂੰ ਅਵਾਰਡ ਦੇਣ ਦਾ ਸਪੋਰਟਸ ਕਿਉਂ ਬਣਾਈਆਂ ਗਈਆਂ ਬੈਡਮਿੰਟਨ ਕ੍ਰਿਕਟ ਆ ਸਾਰੀਆਂ ਚੀਜ਼ਾਂ ਲੋਕੀ ਗਲੀਆਂ ਚ ਸੜਕਾਂ ਤੇ ਜਾਂ ਉੱਥੇ ਪਲੇ ਗਰਾਊਂਡ ਕਿਉਂ ਖੇਡਦੇ ਤਾਂ ਕਿ ਤੁਹਾਨੂੰ ਐਵਰੀ ਡੇ ਸਕਸੈਸ ਫੀਲ ਹੁੰਦੀ ਰਹੇ ਠੀਕ ਹੈ ਲਾਈਫ ਸਕਸੈਸ ਨਹੀਂ ਮਿਲ ਰਹੀ ਲੇਕਿਨ ਅੱਜ ਗੇਮ ਜਿਸ ਕੇ ਆਏ ਉਹ ਪੋਜ਼ਿਟਿਵਿਟੀ ਆਈ ਨਾ ਇੱਦਾਂ ਹੀ ਰਿਵਾਰਡ ਵੀ ਇੰਪੋਰਟੈਂਟ ਹੈ ਲੇਕਿਨ ਐਕਟੀਵਿਟੀ ਗਲਤ ਚੂਜ਼ ਕਰ ਲਈ ਰਿਵਾਰਡ ਖੁਦ ਨੂੰ ਪੇ ਕਰਨ ਲਈ ਯਾਰ ਫਾਈਨੈਂਸ਼ੀਅਲ ਲਿਟਰੇਸੀ ਮੇਰੇ ਲਈ ਨਹੀਂ ਮੈਟਰ ਕਰਦੀ ਜਲਦੀ ਜਿਹਨਾਂ ਕੋਲ ਬਹੁਤ ਪੈਸਾ ਇਹ ਸੈਲਫ ਲਿਮਿਟਿੰਗ ਬਿਲੀਫ ਹੈ ਕਿੰਨੇ ਬੰਦੇ ਦੇ ਸਾਈਕੋਲੋਜੀਕਲੀ ਆਪਣੇ ਆਪ ਨੂੰ ਵੈਲਿਊ ਨਹੀਂ ਕਰ ਰਿਹਾ ਗੁੱਡ ਇਨਫ ਵੈਲਿਊ ਨਹੀਂ ਕਰ ਰਿਹਾ ਜਾਂ ਯਾਰ ਮੇਰੇ ਸਪਾਊਸ ਮੈਂ ਨਹੀਂ ਉਹ ਮੇਰੇ ਤਾਂ ਹਸਬੈਂਡ ਦੇਖਦੇ ਸਾਰਾ ਜਾਂ ਮੇਰੀ ਵਾਈਫ ਹੀ ਦੇਖਦੀ ਯਾਰ ਮੈਂ ਤਾਂ ਇਨਵੋਲਵ ਹੀ ਨਹੀਂ ਹੈਗਾ ਹਨਾ ਉਹ ਬੈਟਰ ਹੈ ਯਾਰ ਪੈਸੇ ਦਾ ਨਾ ਮੇਰਾ ਹੱਥ ਨਹੀਂ ਸਹੀ ਪੈਸੇ ਤੇ ਮੇਰੀ ਵਾਈਫ ਜਾਂ ਹਸਬੈਂਡ ਦੇਖਦੇ ਉਹ ਜ਼ਿਆਦਾ ਟੇਕ ਕੇਅਰ ਕਰ ਲੈਂਦੇ ਆ ਇਹ ਸਾਈਕੋਲੋਜੀਕਲੀ ਕੀ ਰੂਟਿਡ ਹੈ ਡਿਪੈਂਡੈਂਸੀ ਕਿ ਬਈ ਰਿਸਪੋਂਸਿਬਿਲਿਟੀ ਕੱਲ ਨੂੰ ਮੇਰੇ ਤੇ ਪੈ ਜਾਏਗੀ ਇਸ ਤੋਂ ਚੰਗਾ ਕਿਸੇ ਹੋਰ ਤੇ ਡਿਪੈਂਡੈਂਟ ਹੋ ਜਾਓ ਹਸਬੈਂਡ ਤੇ ਹੋ ਜਾਓ ਵਾਈਫ ਤੇ ਹੋ ਜਾਓ ਕਿਸੇ ਹੋਰ ਤੇ ਹੋ ਜਾਓ ਗਵਰਨਮੈਂਟ ਤੇ ਹੋ ਜਾਓ ਖੁਦ ਤੇ ਨਹੀਂ ਲੈ ਲੈਣੀ ਕਿਸੇ ਕਿਉਂਕਿ ਖੁਦ ਨੂੰ ਕੱਲ ਨੂੰ ਅਸੈਪਟੈਂਸ ਨਹੀਂ ਹੋਣੀ ਕਿ ਮੈਂ ਸਾਰਾ ਗਲਤ ਕੀਤਾ ਯਾਰ 10-20-30 ਸਾਲ ਹੋ ਗਏ ਮੈਂ ਆਪਣਾ ਪੈਸਾ ਨਹੀਂ ਬਚਾ ਰਿਹਾ ਮੈਂ ਬਾਅਦ ਚੋਂ ਫਿਗਰ ਆਊਟ ਕਰ ਲੂੰਗਾ ਆਈ ਫਿਗਰ ਇਟ ਆਊਟ ਲੇਟਰ ਹਲੇ ਕੋਈ ਲੋੜ ਨਹੀਂ ਫਿਗਰ ਆਊਟ ਕਰਨ ਦੀ ਪ੍ਰੋਕਰਾਸਟੀਨੇਸ਼ਨ ਐਕਟ ਕਰ ਰਿਹਾ ਜਿਹੜੀ ਮੇਰਾ ਕਹਿਣ ਦਾ ਮਤਲਬ ਕੀ ਹੈਗਾ ਕਿ ਜਿਹੜੀਆਂ ਵੀ ਚੀਜ਼ਾਂ ਅਸੀਂ ਕਹਿੰਦੇ ਹਾਂ ਨਾ ਸ਼ਾਇਦ ਮੈਂ ਸ਼ਾਇਦ ਕਹਿ ਰਿਹਾ ਸ਼ਾਇਦ ਉਹਦਾ ਪਿੱਛੇ ਰੀਜ਼ਨ ਕੁਝ ਹੋਰ ਹੈ ਅਦਰ ਮੈਂ ਕੀ ਕਹਿ ਰਿਹਾ ਥੋੜੀ ਜਿਹੀ ਅਟੈਂਸ਼ਨ ਦੇਣ ਦੀ ਜ਼ਰੂਰਤ ਆ ਹੋਰ ਕੁਛ ਨਹੀਂ ਅੱਛਾ ਬੰਦਾ ਕਹਿੰਦਾ ਯਾਰ ਨਹੀਂ ਮੈਂ ਗਿਆ ਸੀਗਾ ਮੈਂ ਦੋ ਐਡਵਾਈਜ਼ਰਾਂ ਨੂੰ ਮਿਲਿਆ ਪ੍ਰੋਫੈਸ਼ਨਲ ਨੂੰ ਮਿਲਿਆ ਰੀਅਲਟਰਸ ਨੂੰ ਮਿਲਿਆ ਉਹ ਯਾਰ ਬੜੀ ਕੰਟਰਾਡਿਕਟਰੀ ਐਡਵਾਈਸ ਮਿਲਦੀ ਆ ਉਹ ਬੰਦਾ ਕਹਿੰਦਾ ਇੱਦਾਂ ਕਰੋ ਮੈਂ ਦੂਜੇ ਕੋਲ ਗਿਆ ਦੂਜਾ ਕਹਿੰਦਾ ਇੱਦਾਂ ਕਰੋ ਇਹ ਕੀ ਹੋਇਆ ਸਾਈਕੋਲੋਜੀਕਲੀ ਓਵਰਲੋਡ ਇਨਫੋਰਮੇਸ਼ਨ ਓਵਰਲੋਡ ਕਰ ਗਿਆ ਬੰਦਾ ਇਨਫੋਰਮੇਸ਼ਨ ਦੇਖੋ ਪ੍ਰੋਬਲਮ ਉਹ 4-5-6 ਬੰਦਿਆਂ ਨੂੰ ਮਿਲਣ ਦੀ ਵੀ ਸੀਗੀ ਓਵਰਲੋਡ ਕਰ ਗਿਆ ਅਨਨੈਸਰੀ ਇਨਫੋਰਮੇਸ਼ਨ ਵੀ ਲੋਡ ਕਰ ਗਿਆ ਔਰ ਉਸਦੇ ਬੇਸਿਸ ਤੇ ਫਿਗਰ ਆਊਟ ਕਰਨਾ ਸ਼ੁਰੂ ਕਰਤਾ ਕਿ ਬਈ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਜਾਂ ਇੱਕ ਲਾਸਟ ਐਂਡ ਦੈਨ ਵਿਲ ਫਿਨਿਸ਼ ਇਟ ਮੇ ਬੀ ਆਈ ਡੋ ਆਈ ਐਮ ਨਾਟ ਅ ਮਨੀ ਪਰਸਨ ਯਾਰ ਪੈਸਾ ਪੈਸਾ ਹੀ ਸਭ ਕੁਝ ਉਹਨਾਂ ਚੋਂ ਦੋਨਾਂ ਚੋਂ ਇੱਕ ਪਰਮਾਨੈਂਟਲੀ ਅਕਸੈਪਟ ਕਰਨਾ ਪਿਆ। ਆਮ ਸ਼ੋਰ ਹੈ ਸਾਰੀਆਂ ਐਕਸਕਿਊਜ਼ ਜਿਹੜੀਆਂ ਕੁਛ ਲੋਕਾਂ ਲਈ 100% ਰੀਅਲ ਵੀ ਹੈਗੀਆਂ। ਮੈਂ ਨਹੀਂ ਕਹਿ ਰਿਹਾ ਕਿ ਹਰ ਐਕਸਕਿਊਜ਼ ਦਾ ਰੀਜ਼ਨ ਹੀ ਪਿੱਛੇ ਆਇਆ, ਲੇਕਿਨ 99% ਜੋ ਕਿ ਫੈਕਟ ਨਹੀਂ ਬੋਲ ਰਿਹਾ ਵੀ ਮੈਂ ਕੋਈ ਵੀ ਨੰਬਰ ਬੋਲ ਰਿਹਾ, 99% ਚ ਉਹ ਰੀਜ਼ਨ ਨਹੀਂ ਹੁੰਦੇ, ਲੇਕਿਨ 1% ਦੇਰ ਆਰ ਜੈਨੂਅਨ ਰੀਜ਼ਨ ਹਨਾ। ਜਾਂ ਲਾਸਟ ਐਂਡ ਦੈਨ ਵਿਲ ਫਿਨਿਸ਼ ਇਟ, ਯਾਰ ਸਮ ਹਾਉ ਕਰ ਜਾਏਗਾ ਵਰਕ, ਰੱਬ ਬੈਠਾ, ਰੱਬ ਨੇ ਦੇਖਿਆ ਹੀ ਹੈ, ਸਾਰੀ ਦੁਨੀਆਂ ਚੱਲਦੀ, ਕੋਈ ਨਹੀਂ ਰਹਿ ਜਾਂਦਾ, ਹਰੇਕ ਦਾ ਕੰਮ ਪੂਰਾ ਤਾਂ ਹੋ ਹੀ ਜਾਂਦਾ। ਬਾਏ ਦਾ ਐਂਡ ਆਫ ਦਾ ਡੇ ਐਵਰੀਥਿੰਗ ਵਰਕ ਆਊਟ, ਪੈਸੇ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਇਹਨੂੰ ਸਾਈਕੋਲੋਜੀਕਲੀ ਕੀ ਕਹਿੰਦੇ, ਵਿਸ਼ਫੁਲ ਥਿੰਕਿੰਗ, ਮੈਜੀਕਲ ਥਿੰਕਿੰਗ, ਜਿੱਥੇ ਲੋਕਾਂ ਨੂੰ ਲੱਗਦਾ ਕਿ ਪ੍ਰੋਬਲਮ ਆਪੇ ਹੀ ਸੋਲਵ ਹੋ ਜਾਣੀ ਇੱਕ ਦਿਨ, ਤੇ ਇਸ ਕਰਕੇ ਅੱਜ ਕੰਫਰਟੇਬਲ ਹੋ ਜਾਓ, ਕੋਈ ਚੱਕਰ ਨਹੀਂ, ਅੱਜ ਤੱਕ ਵੀ ਚੱਲੀ ਹੈ ਲਾਈਫ, ਅੱਗੇ ਵੀ ਚੱਲ ਜਾਏਗੀ। ਇਹ ਬੰਦਾ ਫੇਲ ਹੋ ਗਿਆ ਇੱਥੇ ਅਕਾਊਂਟ ਕਰਨ ਲਈ ਕਿ ਬਈ ਪ੍ਰੋਐਕਟਿਵ ਪਲੈਨਿੰਗਾਂ ਕਰਨੀਆਂ ਪੈਂਦੀਆਂ, ਫੇਰ ਰਿਜ਼ਲਟ ਮਿਲਦੇ, ਆਟੋਮੈਟਿਕਲੀ ਮੈਜੀਕਲੀ ਤਾਂ ਕਿਸੇ ਨੂੰ ਕੁਛ ਨਹੀਂ ਮਿਲਦਾ। ਲਾਅ ਆਫ ਅਟਰੈਕਸ਼ਨ ਕਹਿੰਦਾ ਬੈਠੇ ਰਹੋ, ਸੋਚਦੇ ਰਹੋ, ਤੁਹਾਨੂੰ ਮਿਲ ਜਾਏਗਾ। ਲਾਅ ਆਫ ਅਟਰੈਕਸ਼ਨ ਤੋਂ ਕੁਛ ਨਹੀਂ ਮਿਲਣਾ, ਲਾਅ ਆਫ ਐਕਸ਼ਨ ਤੋਂ ਮਿਲਣਾ। ਯੂ ਹੈਵ ਟੂ ਐਕਟ ਔਨ ਯੋਰ ਫਾਈਨੈਂਸਿਸ ਐਂਡ ਡੂ ਦ ਬੈਸਟ ਫੋਰ ਯੋਰ ਸੈਲਫ। ਜਦਵੀਰ ਜੀ ਬਹੁਤ ਜ਼ਿਆਦਾ ਟਾਈਮ ਲੈ ਲਿਆ ਤੁਹਾਡਾ ਅੱਜ, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਟੂਡੇ।
ਸਰ ਆਲਵੇਜ਼ ਅ ਪਲੇਅਰ ਲਿਸਨਿੰਗ ਟੂ ਯੂ, ਬੜਾ ਮਜ਼ਾ ਆਉਂਦਾ, ਤੁਸੀਂ ਬੜੀ ਡਿਟੇਲ ਚ ਸਾਰੀ ਗੱਲਬਾਤ ਦੱਸਦੇ ਹੋ, ਔਰ ਫਾਈਨੈਂਸ਼ੀਅਲ ਲਿਟਰੇਸੀ ਜ਼ਾਹਿਰ ਜੀ ਗੱਲ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਸਬਜੈਕਟ ਹੈ। ਸੋ ਮੈਂ ਬਸ ਇਹੀ ਕਹਾਂਗਾ, ਜੋ ਤੁਸੀਂ ਅੱਜ ਗੱਲਾਂ ਕੀਤੀਆਂ ਨੇ ਬੜੀਆਂ ਇੰਟਰਸਟਿੰਗ, ਲੇਕਿਨ ਜੋ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਕੋਈ ਵੀ ਜਿਹੜੀ ਗੱਲਬਾਤ ਸੁਣ ਰਹੇ ਹੋ ਉਹ ਸਿਰਫ ਇੱਕ ABC ਹੈ, ਬੇਸਿਕ ਹੈ, ਲੇਕਿਨ ਜੇ ਤੁਸੀਂ ਡਿਟੇਲ ਦੇ ਵਿੱਚ ਗੱਲ ਜਾਣਨਾ ਚਾਹੁੰਦੇ ਹੋ ਤਾਂ ਬੈਟਰ ਹੈ ਕਿ ਤੁਸੀਂ ਸੰਪਰਕ ਕਰ ਲਓ ਚੱਡਾ ਸਾਹਿਬ ਦੇ ਨਾਲ, 416-350-55। ਬਹੁਤ ਸਾਰੇ ਐਸੇ ਐਸਪੈਕਟਸ ਹੋਣਗੇ ਜੇ ਤੁਸੀਂ ਡਿਟੇਲ ਸਮਝਣੇ ਆ, ਫਾਈਨੈਂਸ਼ੀਅਲ ਲਿਟਰੇਸੀ ਕੀ ਚੀਜ਼ ਹੈ, ਪੈਸਾ ਕਿੱਥੋਂ ਆ ਰਿਹਾ, ਕਿੱਧਰ ਜਾ ਰਿਹਾ, ਇਹਦੀ ਕੀ ਡਾਇਨਾਮਿਕਸ ਹੈ, ਕੀ ਲੌਜਿਸਟਿਕਸ ਹੈ, ਤੇ ਸਾਰੀ 416-350-55। ਥੈਂਕ ਯੂ ਸੋ ਮਚ ਸਰ ਚੱਡਾ ਸਾਹਿਬ, ਆਲਵੇਜ਼ ਅ ਪਲੇਅਰ ਲਿਸਨਿੰਗ ਟੂ, ਅਸੀਂ ਰੋਜ਼ਾਨਾ ਹੀ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਦੇ ਹਾਂ। ਥੈਂਕ ਯੂ,
ਥੈਂਕ ਯੂ ਵੈਰੀ ਮਚ ਸਰ,
ਥੈਂਕ ਯੂ, ਟੇਕ ਕੇਅਰ ਜੀ। ਕਾਲਰ ਵੀ ਬੜੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਲੈਂਦੇ ਚਲੇ ਜਾਈਏ। ਹਾਂਜੀ ਹਰਭਜਨ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ ਹਰਭਜਨ ਜੀ।
ਯੋਧੇ ਜੀ ਤੁਹਾਨੂੰ ਮੇਰਾ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਜੀ, ਵੈਲਕਮ ਸਰ।
ਮੈਂ ਜੀ ਨੂੰ ਕਾਫੀ ਸੁਣਦਾ ਵਾਂ, ਇਸ ਅ ਵੈਰੀ ਨੋਲੇਜੇਬਲ ਪਰਸਨ ਐਂਡ ਆਈ ਪ੍ਰੇ ਫਾਰ ਹਿਮ, ਐਂਡ ਉਹਨਾਂ ਕੋਲੋਂ ਬੜੀ ਨੋਲੇਜ ਮਿਲਦੀ ਆ, ਤੇ ਮੈਂ ਥੋੜਾ ਜਿਹਾ ਨਾ ਜੋਕ ਵਾਲੇ ਪਾਸੇ ਲੈ ਕੇ ਜਾਵਾਂਗਾ। ਮੇਰੇ ਬੈਡਰੂਮ ਵਿੱਚ ਮੇਰਾ ਛੋਟਾ ਜਿਹਾ ਦਫ਼ਤਰ ਹੈ, ਤੇ ਮੈਂ ਉੱਥੇ ਬਹਿ ਕੇ ਸੁਣਦਾ, ਕੰਮ ਕਾਜ ਕਰਦਾ ਰਹਿੰਦਾ, ਜੋ ਕੁਝ ਵੀ ਹੈ, ਤੇ ਮੈਂ ਇਕੱਲਾ ਹੀ ਹੈਗਾ, ਤੇ ਬੜੀ ਜ਼ੋਰ ਦਾ ਹੱਸਿਆ, ਇੱਥੇ ਜ਼ੋਰ ਦੀ ਹੱਸਿਆ, ਮੇਰੀ ਘਰ ਵਾਲੀ ਉੱਪਰ ਆ ਗਈ, ਉਹ ਕਹਿੰਦੀ ਤੁਸੀਂ ਠੀਕ ਹੋ, ਮੈਂ ਕਿਹਾ ਮੈਂ ਠੀਕ ਹਾਂ। ਮੈਂ ਹੱਸਿਆ ਕਿਉਂ ਕਿ ਉਹ ਕੁਦਰਤੀ ਹੱਸੀ ਨਿਕਲ ਆਈ। ਇੱਕ ਮੈਨੂੰ ਇੱਕ ਮੈਨੂੰ ਗੁਰੂ ਬਾਣੀ ਵਿੱਚੋਂ ਇੱਕ ਸਲੋਕ ਯਾਦ ਆ ਗਿਆ, ਔਰ ਤੁਸੀਂ ਵੀ ਰਿਲੀਜੀਅਸ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਐਂਡ ਯੂ ਆਰ ਵੈਰੀ ਨੋਲੇਜੇਬਲ, ਤੇ ਮੈਨੂੰ ਇੱਕ ਗੁਰੂ ਬਾਣੀ ਚ ਇੱਕ ਸਲੋਕ ਯਾਦ ਆ ਗਿਆ, ਸਹੀ ਸਿਆਣਫਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਤੇ ਇਹ ਸਲੋਕ ਸਮਝੋ ਤੇ ਕੁਝ ਵੀ ਨਹੀਂ ਹੈਗਾ, ਐਵੇਂ ਛੋਟਾ ਜਿਹਾ, ਜਸਟ ਫਾਰ 2 ਸੈਕਿੰਡ, ਬਟ ਪੂਰੀ ਜ਼ਿੰਦਗੀ ਦਾ ਨਿਚੋੜ ਇਸ ਵਿੱਚ ਹੈਗਾ ਹੈ। ਤੇ ਮੈਂ ਵੀ ਬੜੀ ਕੋਸ਼ਿਸ਼ ਕੀਤੀ ਹੈ ਲਾਈਫ ਦੇ ਵਿੱਚ ਕਿ ਮੈਂ ਆਪਣੇ ਆਪ ਨੂੰ ਫਾਈਨੈਂਸ਼ਲੀ ਆਰਗੋਨਾਈਜ਼ ਕਰਾਂ, ਬਟ ਉਸ ਕੁਦਰਤ ਨੇ, ਉਸ ਨੇਚਰ ਨੇ ਮੈਨੂੰ ਆਪਣੇ ਆਪ ਹੀ ਆਰਗੋਨਾਈਜ਼ ਕੀਤਾ ਹੈ, ਤੇ ਮੈਂ ਆਪਣੇ ਆਪ ਨੂੰ ਉਸਦੀ ਆਗਿਆ ਦੇ ਮੁਤਾਬਿਕ ਮੈਂ ਖੁਦ ਨੂੰ ਆਰਗੋਨਾਈਜ਼ ਕੀਤਾ। ਵਕਤ ਤੁਹਾਨੂੰ ਦੱਸ ਦਿੰਦਾ ਕੀ ਕਰਨਾ ਕੀ ਨਹੀਂ ਕਰਨਾ ਹੈਗਾ, ਤੇ ਪਰ ਹੀ ਇਜ਼ ਏ ਪ੍ਰੋਫੈਸ਼ਨਲ ਐਂਡ ਹੀ ਇਜ਼ ਏ ਨੋਲੇਜੇਬਲ, ਆਈ ਲਿਸਨ ਟੂ ਹਿਮ ਐਂਡ ਅਗੇਨ, ਸਹੀ ਸਿਆਣਫਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਂਗਾ, ਤੇ ਅਗਰ ਮੈਂ ਕੁਛ ਗਲਤ ਬੋਲ ਗਿਆ ਇੱਕ ਮਾਫ਼ ਕਰ ਦੇਣਾ। ਥੈਂਕ ਯੂ,
ਥੈਂਕ ਯੂ, ਥੈਂਕ ਯੂ ਹਰਭਜਨ ਜੀ, ਬਿਲਕੁਲ ਇਹਦੇ ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਬਹੁਤ ਵਾਰ ਅਸੀਂ ਬੜਾ ਕੁਛ ਸੋਚਦੇ ਹਾਂ, ਕਰਦੇ ਹਾਂ, ਪਰ ਕਹਿ ਲਈਏ ਕਿ ਪ੍ਰਮਾਤਮਾ ਨੂੰ ਜਾਂ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਹੁੰਦਾ, ਉਹ ਵੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਹਰਭਜਨ ਜੀ, ਆਈ ਐਗਰੀ। ਦਾ ਓਨਲੀ ਥਿੰਗ ਇਜ਼ ਕਿ ਯੈਸ, ਸਾਨੂੰ ਆਪਣੇ ਵੱਲੋਂ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਚਾਹੀਦਾ, ਬਾਕੀ ਤੇ ਉਸ ਪ੍ਰਮਾਤਮਾ ਦੇ ਹੱਥ ਹੈ, ਉਸ ਕੁਦਰਤ ਦੇ ਹੱਥ ਹੈ, ਤਾਂ ਕਿ ਕੱਲ ਨੂੰ ਸਾਨੂੰ ਇਹ ਬਲਾਲ ਨਾ ਹੋਏ ਕਿ ਅਸੀਂ ਕੋਸ਼ਿਸ਼ ਨਹੀਂ ਕੀਤੀ। ਆਫਿਸ ਦੇ ਵਿੱਚ ਵੀ ਜਦੋਂ ਅਸੀਂ ਬੈਠਦੇ ਹਾਂ ਅਸੀਂ ਇਹੀ ਗੱਲ ਕਰਦੇ ਹਾਂ ਕਿ ਸਾਡੀ ਕੋਸ਼ਿਸ਼ ਵਿੱਚ ਕਮੀ ਨਹੀਂ ਹੋਣੀ ਚਾਹੀਦੀ। ਹਰਭਜਨ ਜੀ ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ ਸੋ ਮਚ। ਅਸੀਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਸਾਡੇ ਨਾਲ ਕ੍ਰਿਤੀ ਸਕਸੈਨਾ ਜੀ ਇਸ ਵੇਲੇ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਕ੍ਰਿਤੀ ਜੀ ਕੀ ਹਾਲ ਹੈ ਤੁਹਾਡਾ, ਵੈਲਕਮ, ਬਹੁਤ ਬਹੁਤ ਸਵਾਗਤ ਹੈ। ਹਾਂਜੀ ਕੀਰਤੀ ਜੀ, ਅਸੀਂ ਦੱਸ ਦਈਏ ਕਿ ਕੀਰਤੀ ਜੀ ਸਾਡੇ ਨਾਲ ਜੁੜੇ ਨੇ ਸੈਲੂਲਰ ਪੁਆਇੰਟ ਤੋਂ, ਔਰ ਸਭ ਤੋਂ ਪਹਿਲਾਂ ਇਹ ਬੜਾ ਜ਼ਬਰਦਸਤ ਬ੍ਰਾਂਡ ਹੈ ਸੈਲੂਲਰ ਪੁਆਇੰਟ, ਬਹੁਤ ਮਸ਼ਹੂਰ, ਪੁਰਾਣੇ ਬਹੁਤ ਸਮੇਂ ਤੋਂ ਇਹ ਕਮਿਊਨਿਟੀ ਦੇ ਵਿਚ ਜਾਣਿਆ ਪਹਿਚਾਣਿਆ ਬ੍ਰਾਂਡ ਹੈ। ਪਰ ਕੀਰਤੀ ਜੀ ਮੈਂ ਚਾਹਾਂਗਾ ਕਿ ਜੇ ਤੁਸੀਂ ਥੋੜੀ ਜਿਹੀ ਜਾਣਕਾਰੀ ਦਿਓ ਅਬਾਊਟ ਸੈਲੂਲਰ ਪੁਆਇੰਟ, ਫਿਰ ਅਸੀਂ ਅੱਗੇ ਵਧਦੇ ਹਾਂ।
ਹਾਂਜੀ ਜੀ ਜ਼ਰੂਰ, ਸਾਡਾ ਸਟੋਰ ਹੈਗਾ ਸੈਲੂਲਰ ਪੁਆਇੰਟ, ਇਹ ਹੈਗਾ ਪਾਸਵੇ ਮਾਲ ਦੇ ਵਿਚ, ਨੀਅਰੈਸਟ ਇੰਟਰਸੈਕਸ਼ਨ ਹੈਗਾ ਵਿਕਟੋਰੀਆ ਪਾਰਕ ਐਂਡ ਐਲਸਮੇਅਰ ਰੋਡ। ਸਾਡੇ ਕੋਲ ਬਹੁਤ ਮਲਟੀ ਕੈਰੀਅਰ ਬ੍ਰਾਂਡਸ ਹੈਗੇ, ਸਾਡੇ ਕੋਲ ਫਰੀਡਮ ਹੈ, ਫਾਈਡੋ ਹੈ, ਰੋਜਰਸ ਹੈ, ਸੋ ਤੁਸੀਂ ਕਹਿ ਸਕਦੇ ਹੋ ਕਿ ਵਨ ਸਟੋਪ ਸ਼ਾਪ, ਤੁਸੀਂ ਆ ਕੇ ਸਾਡੇ ਕੋਲ ਬਹੁਤ ਸਾਰੀ ਡੀਲਸ ਲੈ ਸਕਦੇ ਹੋ, ਪਲਾਨ ਲੈ ਸਕਦੇ ਹੋ ਫੋਨ, ਸੋ ਵੱਖ ਵੱਖ ਡੀਲਸ ਹੁੰਦੀਆਂ ਨੇ, ਤੇ ਬਲੈਕ ਫ੍ਰਾਈਡੇ ਦਾ ਤੁਹਾਨੂੰ ਪਤਾ ਹੀ ਹੈ ਕਿ ਆ ਰਿਹਾ ਹੈ, ਤੇ ਉਹਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਡੀਲਸ ਵੀ ਆ ਰਹੀਆਂ ਨੇ, ਤੇ ਮੈਂ ਚਾਹਵਾਂਗੀ ਸਾਨੂੰ ਸਾਰੇ ਜਿਹੜੇ ਤੁਹਾਡੇ ਲਿਸਨਰਸ ਨੇ ਉਹ ਸਾਡੇ ਸਟੋਰ ਤੇ ਵਿਜਿਟ ਕਰਨ, ਸਾਨੂੰ ਕਾਲ ਕਰ ਸਕਦੇ ਨੇ ਉਹ 6473492700 ਤੇ ਵੀ।
ਸੈਲੂਲਰ ਪੁਆਇੰਟ ਅਸੀਂ ਦੱਸ ਦਈਏ ਵਨ ਸਟੋਪ ਸ਼ਾਪ ਹੈ, ਤੁਸੀਂ ਫਰੀਡਮ, ਫਾਈਡੋ, ਰੋਜਰਸ ਕੋਈ ਵੀ ਡੀਲਸ ਲੈਣੀਆਂ ਨੇ ਤੇ ਤੁਸੀਂ ਫਿਰ ਸੈਲੂਲਰ ਪੁਆਇੰਟ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ ਹੈਗਾ, ਔਰ ਵਧੀਆ ਡੀਲਸ ਦੀ ਜਦੋਂ ਗੱਲ ਆਏ ਸੈੱਲ ਫੋਨ ਦੇ ਵਿੱਚ ਤੇ ਫਿਰ ਦੈਨ ਸੈਲੂਲਰ ਪੁਆਇੰਟ ਇਜ਼ ਯੋਰ ਆਨਸਰ ਜੀ। ਫਿਰ ਬਲੈਕ ਫਰਾਈਡੇ ਆ ਰਿਹਾ ਜੀ, ਕੋਈ ਸਪੈਸ਼ਲ ਡੀਲਸ ਉਹ ਸ਼ੇਅਰ ਕਰੋ।
ਹਾਂਜੀ ਸਰ ਜੀ, ਸਾਡੇ ਕੋਲ ਡੀਲ ਸ਼ੁਰੂ ਹੋ ਰਹੀ ਹੈ $5 ਤੇ $5 ਵੀ ਸਾਨੂੰ
ਹਾਂਜੀ 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 ਹੈਲੋ
ਹਾਂਜੀ ਹਾਂਜੀ ਸਰ ਜੀ, ਸਰ ਜੀ ਸਾਡੇ ਕੋਲ ਡੀਲ ਸ਼ੁਰੂ ਹੋ ਰਹੀ ਹੈ $5 ਤੋਂ ਪਰ ਮੰਥ ਤੇ, ਉਹਦੇ ਵਿਚ ਸਾਨੂੰ ਕੈਨੇਡਾ US ਰੋਮਿੰਗ ਵੀ ਮਿਲ ਰਹੀ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਇੰਡੀਆ ਘੁੰਮਣਾ ਚਾਹੁੰਦੇ ਹੋ ਤੁਹਾਨੂੰ ਸਿਮ ਕਾਰਡ ਉੱਥੇ ਚੱਲਣਾ ਚਾਹੀਦਾ ਇੰਡੀਆ ਦੇ ਵਿਚ, ਸਾਡੇ ਕੋਲ ਰੋਮਿੰਗ ਪਲਾਨ ਉਹ ਵੀ ਹੈਗੇ ਨੇ ਕਾਰਡ ਤੇ, ਸਾਡੇ ਕੋਲ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਲਈ ਵੀ ਡੀਲਸ ਹੈਗੀਆਂ ਨੇ, ਜੇ ਸਾਨੂੰ 1000 ਇੰਟਰਨੈਸ਼ਨਲ ਮਿਨਟਸ ਲਈ ਮਿਲਣਗੇ ਵੱਖ ਵੱਖ ਕੰਟਰੀਜ਼ ਲਈ। ਫਿਰ ਤੁਸੀਂ ਆਈਫੋਨ 16 ਲਈ, ਤੁਹਾਨੂੰ ਪਤਾ 16 ਨਵਾਂ ਆਇਆ, ਲੋਕਾਂ ਕੋਲ 16 ਚਾਹੀਦਾ ਵੀ ਹੈ, ਸਾਡੇ ਕੋਲ 16, 16 Pro, Pro Max ਸਾਰੇ ਫੋਨ ਹੈਗੇ ਨੇ, ਉਹਦੇ ਲਈ ਤੁਹਾਨੂੰ ਸਾਡਾ ਸਟੋਰ ਵਿਜਿਟ ਜ਼ਰੂਰ ਕਰਨਾ ਪਏਗਾ। ਮੈਂ ਤੁਹਾਨੂੰ ਫਿਰ ਰਿਪੀਟ ਕਰਾਂਗੀ ਕਿ ਸੈਲੂਲਰ ਪੁਆਇੰਟ, ਪਾਸਵੇ ਮਾਲ, ਮੇਜਰ ਇੰਟਰਸੈਕਸ਼ਨ ਹੈ ਵਿਕਟੋਰੀਆ ਪਾਰਕ ਐਂਡ ਨੈਲਸਮੇਅਰ ਰੋਡ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, ਆਉਣ ਤੋਂ ਪਹਿਲਾਂ ਪੁੱਛ ਵੀ ਸਕਦੇ ਹੋ, ਫੋਨ ਨੰਬਰ ਹੈਗਾ ਜੀ 6473492700।
ਠੀਕ ਹੈ ਜੀ, ਮੈਂ ਫਿਰ ਦੁਬਾਰਾ ਦੱਸਦਾ ਕਿ ਜੇ ਤੁਸੀਂ ਵਧੀਆ ਡੀਲਸ ਲੈਣੀ ਹੈ ਤੇ ਸੈਲੂਲਰ ਪੁਆਇੰਟ ਦੇ ਉੱਤੇ ਸੰਪਰਕ ਕਰ ਲਓ, ਨੰਬਰ ਇਹਨਾਂ ਦਾ 6473492700। ਬਹੁਤ ਸ਼ੁਕਰੀਆ ਜੀ, ਔਰ ਜਾਣ ਤੋਂ ਪਹਿਲਾਂ ਕੀਰਤੀ ਜੀ ਕੁਝ ਹੋਰ ਤੁਸੀਂ ਦੱਸਣਾ ਚਾਹੋ ਤੇ ਉਹ ਜ਼ਰੂਰ ਦੱਸ ਦਿਓ।
ਹਾਂਜੀ ਜੀ ਜ਼ਰੂਰ, ਜਿਵੇਂ ਤੁਹਾਨੂੰ ਪਤਾ ਬਲੈਕ ਫਰਾਈਡੇ ਆ ਰਿਹਾ ਹੈ, ਸੋ ਲਾਸਟ ਵੀਕ ਆਫ ਦਿਸ ਮੰਥ ਬਲੈਕ ਫਰਾਈਡੇ 29 November ਨੂੰ ਹੈਗਾ, ਤੁਸੀਂ ਉਦੋਂ ਵੀ ਆ ਸਕਦੇ ਹੋ ਸਾਡੇ ਕੋਲ, ਸਾਡੇ ਕੋਲ ਇਨ ਸਟੋਰ ਕ੍ਰੈਡਿਟ ਵੀ ਹੋਣਗੇ, ਤੁਹਾਨੂੰ ਐਕਸੈਸਰੀਜ਼ ਵੀ ਮਿਲਣਗੀਆਂ, ਤਾਂ ਜਲਦ ਤੋਂ ਜਲਦ ਸਾਡੇ ਸਟੋਰ ਤੇ ਵਿਜਿਟ ਕਰੋ ਜਾਂ ਤੁਹਾਨੂੰ ਕਾਲ ਕਰੋ 6473492700 ਤੇ। ਥੈਂਕ ਯੂ ਸੋ ਮਚ ਜੀ।
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ, ਆਲ ਦਾ ਬੈਸਟ, ਥੈਂਕ ਯੂ,
ਥੈਂਕ ਯੂ ਸੋ ਮਚ,
ਥੈਂਕ ਯੂ। ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਸਤਵੰਤ ਸਿੰਘ ਜੀ, ਤੁਸੀਂ ਆਉਂਦੇ ਰਹੋ, ਸਤਵੰਤ ਸਿੰਘ ਜੀ ਗੋ ਹੈਡ। ਹਾਂਜੀ ਸਤਵੰਤ ਜੀ, ਫੋਨ ਅਨਮਿਊਟ ਕਰ ਲਓ ਜੀ ਕੁਇਕਲੀ, ਨਹੀਂ ਤਾਂ ਅਗਲੀ ਕਾਲ ਵੱਲ ਜਾਣਾ ਪਏਗਾ। ਹਾਂਜੀ ਸਤਵੰਤ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਅਸੀਂ ਜਾਂਦੇ ਹਾਂ ਅਗਲੀ ਕਾਲ ਵੱਲ। ਹਾਂਜੀ ਹਿਰੇਨ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ।
ਯੁਧਵੀਰ ਜੀ ਸਤਿ ਸ੍ਰੀ ਅਕਾਲ, ਨਮਸਕਾਰ।
ਸਤਿ ਸ੍ਰੀ ਅਕਾਲ, ਨਮਸਕਾਰ ਜੀ,
ਕਿਵੇਂ ਹੋ ਆਪ?
ਮੈਂ ਬਿਲਕੁਲ ਠੀਕ ਹਾਂ ਜੀ, ਗੋ ਹੈਡ
ਜੀ। ਯੁਧਵੀਰ ਜੀ, ਇਹ ਸੁਬਹਿ ਸਰਾ ਜੀ ਨੇ ਜੋ ਦਿਆ ਨਾ ਥਾਟ ਆਫ ਦਾ ਡੇ, ਬਹੁਤ ਅੱਛਾ ਥਾ, ਉਸਕੇ ਲਈ ਮੈਂ ਇੱਕ ਬਾਤ ਕਹਿਣਾ ਚਾਹੂੰਗਾ। ਹਮਾਰੇ ਬਹੁਤ ਬਾਰ ਆਪਣੇ ਸੁਣਾ ਵੀ ਹੋਗਾ, ਦਇਆ ਧਰਮ ਕਾ ਮੂਲ ਹੈ, ਦਇਆ ਧਰਮ ਕਾ ਮੂਲ ਹੈ। ਆਪਣੇ ਹਿਊਮੈਨਿਟੀ ਵਗੈਰਾ ਕੀ ਬਾਤ ਕੀ ਨਾ, ਤੋ ਉਸਕੇ ਲਈ ਇੱਕ ਹੀ ਲਾਈਨ ਮੈਂ ਮੇਰਾ ਸਮਰਥਨ ਹੈ ਜੋ ਸਰਾ ਜੀ ਨੇ ਥਾਟ ਆਫ ਦਾ ਡੇ ਦਿਆ ਉਸਕੇ ਲਈ, ਠੀਕ ਹੈ ਨਾ, ਤੋ ਬਹੁਤ ਅੱਛੀ ਬਾਤ ਹੈ। ਦਇਆ ਧਰਮ ਕਾ ਮੂਲ ਹੈ, ਦਇਆ ਹੋਣੀ ਚਾਹੀਏ ਸਭੀ ਧਰਮ, ਮਤਲਬ ਧਰਮ, ਮਤਲਬ ਯਹਾਂ ਧਰਮ, ਮਤਲਬ ਕਿਸੀ ਇੱਕ ਧਰਮ ਕੀ ਬਾਤ ਨਹੀਂ ਹੋ ਰਹੀ, ਹਿੰਦੂ ਧਰਮ ਜਾਂ ਸਨਾਤਨ ਧਰਮ, ਕਿ ਇਸਲਾਮ ਹੋ ਜਾਂ ਕ੍ਰਿਸਚੈਨਿਟੀ ਹੋ ਜਾਂ ਸਿੱਖੀਜ਼ਮ ਹੋ, ਸਿੱਖੀ ਹੋ, ਜੋ ਵੀ ਹੋ, ਸਭ ਕੇ ਲਈ ਉਹ ਸਭ ਮੈਂ ਬੇਸ ਮੈਂ ਫਾਊਂਡੇਸ਼ਨ ਮੈਂ ਵਹੀ ਹੋਣਾ ਚਾਹੀਏ, ਠੀਕ ਹੈ। ਤੋ ਇੱਕ ਚੀਜ਼ ਹੈ, ਦੂਸਰੀ ਚੀਜ਼ ਸਰ, ਯਹ ਆਪਣੇ ਜੋ ਬੋਲਾ ਤੁਮ ਆਜ ਸੁਬਹ ਜੋ ਨਿਊਜ਼ ਦੀ, ਤੋ ਆਜ ਐਕਚੁਅਲੀ ਮੈਂ ਪੁੱਛਣੇ ਜਾਣੇ ਵਾਲਾ ਥਾ, ਕਿ ਯੁਧਵੀਰ ਜੀ ਸ਼ਾਇਦ ਮੈਂ ਮਿਸ ਕੀਆ ਮਾਲੂਮ ਨਹੀਂ, ਤੋ ਮੈਂ ਪੁੱਛਣੇ ਜਾਣ ਵਾਲਾ ਕਿ ਇਹ ਜੋ ਗ੍ਰਿਫਤਾਰੀ ਹੋਈ ਹੈ, ਜੋ ਆਪ ਬਤਾ ਰਹੇ ਥੇ ਇੰਡੀਆ ਮੈਂ ਕਿਸੀ ਪੱਤਰਕਾਰ ਨੇ ਵੀ ਬਤਾਇਆ, ਯਹਾਂ ਪਰ ਕਨਫਰਮੇਸ਼ਨ ਨਹੀਂ ਆ ਰਹੀ ਹੈ ਪੁਲਿਸ ਕੀ, ਤੋ ਅੱਛਾ ਹੁਆ ਆਜ ਆਪਨੇ ਬਤਾ ਹੀ ਦਿਆ ਕਿ ਚਲੋ ਯਹਾਂ ਹੀ, ਤੋ मुझे पता चल गई राइट। मैंने भी वो जो आप जिसका पत्रकार का नाम बता रहे हो उसकी भी मैंने वीडियो थोड़ी देखी एक दो, क्योंकि कनेक्टेड वहां पर भी कुछ मर्डर हुए और यहाँ पर भी गैंग वॉर हुई है, तो उसमें उनकी गिरफ्तारी हुई है और उनका उनका नाम आया है, उनके साथ कोई और भी है राइट, और जो जो ऑलरेडी कोई ऑलरेडी डेथ किसी की हो चुकी है जिसके लिए इंडिया और कनाडा के बीच में लड़ाई चल रही है, मतलब पॉलिटिकल जो भी वो बोलते हैं, और उसी के लिए जो कन्फ्रंटेशन वगैरह चल रही है तो उसी से रिलेटेड भी है ये सब, तो वो आपने बता दिया तो चलो आगे देखते सुनते जाएंगे आपको, क्योंकि आप सारा ही पॉइंट बता देते हो ठीक है। दूसरी चीज सर, अभी आप कल देखा होगा ना कि एक वीडियो मैंने देखी कि भाई उसमें वो कोई जो बोला कि हमारी लाइक शेयर और सब्सक्राइब करो, वहाँ सरे की वीडियो है वो बहुत लाफेबल है सर, वो बोलते कि तुम ये देश छोड़ के चले जाओ, ये देश हमारा है।